ਭਾਈਚਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਪੰਜਾਬੀ, ਜਜ਼ਬਾ ਪੰਜਾਬੀ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ। ਆਪ ਸਭ ਦਾ ਬਹੁਤ ਸਵਾਗਤ, ਨਿੱਘਾ ਸਵਾਗਤ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਹੋਏ ਜੀ ਪ੍ਰੋਗਰਾਮ ਦੀ ਸ਼ੁਰੂਆਤ ਹੈ। ਅਰਦਾਸ ਹੈ ਸਾਰਿਆਂ ਦੇ ਲਈ ਕਿ ਚੜ੍ਹਦੀ ਕਲਾ ਦੇ ਵਿਚ ਰਵੋ, ਤੰਦਰੁਸਤੀਆਂ ਬਖਸ਼ੋ, ਬਖਸ਼ੇ ਪਰਮਾਤਮਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਵੈਸੇ ਸੁਖਪ੍ਰੀਤ ਕਰਦੇ ਹੁੰਦੇ ਬੁੱਧਵਾਰ ਨੂੰ, ਪਰ ਉਹ ਇਕ ਦੋ ਹਫ਼ਤੇ ਹਜੇ ਹੋਰ ਭਾਰਤ ਦੇ ਹੋਲੀਡੇ ਗਏ ਹੋਏ ਨੇ, ਇੰਡੀਆ, ਆਪਣੇ ਪਿੰਡ ਦੇ ਨਜ਼ਾਰੇ ਲੈ ਰਹੇ ਨੇ, ਪਰਿਵਾਰ ਨੂੰ ਮਿਲ ਰਹੇ ਨੇ। ਸੋ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਮੈਂ ਹਾਜ਼ਰ ਹੁੰਦਾ ਜੀ ਬੁੱਧਵਾਰ ਨੂੰ ਪ੍ਰੋਗਰਾਮ ਲਹਿਰਾਂ ਲੈ ਕੇ। ਤੇ ਅੱਜ ਦੀਆਂ ਲਹਿਰਾਂ ਦੇ ਵਿਚ ਤੁਸੀਂ ਤਾਂ ਸ਼ਾਮਲ ਹੋ ਹੀ ਰਹੇ ਹੋ, ਸੁਨੇਹੇ ਭੇਜੋਗੇ ਸਾਨੂੰ request@harmanradio.com ਜਾਂ ਟੈਲੀਗ੍ਰਾਮ ਦੇ ਜ਼ਰੀਏ। ਤੇ ਨਾਲ ਦੀ ਨਾਲ ਮਿੰਟੂ ਬਰਾੜ ਜੀ ਵੀ ਬਸ ਚੰਦ ਕੁ ਮਿੰਟਾਂ ਦੇ ਵਿਚ ਸਾਡੇ ਨਾਲ ਜੁਆਇਨ ਇਨ ਕਰਨਗੇ, ਉਹ ਵੀ ਗੋਲਡ ਕੋਸਟ ਪਹੁੰਚੇ ਹੋਏ ਨੇ ਜੀ, ਆਪਣਾ ਕੰਮ ਸੰਬੰਧੀ ਕੋਰਸ ਚੱਲ ਰਿਹਾ ਉਨ੍ਹਾਂ ਦਾ 2-3 ਦਿਨ ਦਾ। ਸੋ ਉਥੋਂ ਅਸੀਂ ਉਨ੍ਹਾਂ ਨੂੰ ਲਾਈਵ ਲਵਾਂਗੇ ਤੇ ਜਾਣਾਂਗੇ ਕਿ ਗੋਲਡ ਕੋਸਟ ਦੇ ਨਜ਼ਾਰੇ ਕਿੱਦਾਂ ਮਾਣ ਰਹੇ ਨੇ। ਕੁਲਵਿੰਦਰ ਸਿੰਘ ਹੋਣਾਂ ਦੇ ਕੋਲ ਨੇ, ਉਨ੍ਹਾਂ ਦੀ ਮੇਜ਼ਬਾਨੀ ਦੇ ਆਨੰਦ ਮਾਣ ਰਹੇ ਨੇ। ਔਰ ਅੱਜ ਦੇ ਇਸ ਪ੍ਰੋਗਰਾਮ ਵਿਚ ਖਬਰਾਂ ਵੀ ਹੋਣਗੀਆਂ, ਮੌਸਮ ਦੀ ਜਾਣਕਾਰੀ ਵੀ ਹੋਏਗੀ ਤੇ ਗੱਲਾਂ ਬਾਤਾਂ ਵੀ। 8:02 ਘੜੀ ਦਿਖਾ ਰਹੀ ਹੈ, ਬੁੱਧਵਾਰ ਦਿਨ ਹੈ, 14 ਦਸੰਬਰ 2016। ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿਚ। ਤੇ ਆਸਟ੍ਰੇਲੀਆ ਵਾਸਤੇ 3-4 ਦਿਨ ਕਾਫ਼ੀ ਮੌਸਮ ਦੇ ਸਬੰਧ ਦੇ ਵਿਚ ਗਰਮ ਹੋਣਗੇ, ਇਸ ਕਰਕੇ ਥੋੜਾ ਜਿਹਾ ਇਧਰ ਨੂੰ ਵੀ ਧਿਆਨ ਆਪਾਂ ਦੇਣਾ ਆ। ਸੋ ਸੱਜਣ ਮਿੱਤਰ ਜੁੜਨ, ਸਾਰਿਆਂ ਦਾ ਸਵਾਗਤ ਹੈ। ਕੀ ਕਰ ਰਹੇ ਹੋ ਜੀ, ਆਸ ਪਾਸ ਤੁਹਾਡੇ ਕੀ ਹੋ ਰਿਹਾ, ਜ਼ਰੂਰ ਸਾਨੂੰ ਲਿਖ ਭੇਜੋ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ, ਇਫ ਯੂ ਆਰ ਸਰਚਿੰਗ ਫਾਰ ਦੈਟ 1% ਦੈਟ ਵਿਲ ਚੇਂਜ ਯੂਅਰ ਲਾਈਫ, ਟੇਕ ਅ ਲੁੱਕ ਇਨ ਦਾ ਮਿਰਰ। ਜੀ ਹਾਂਜੀ, ਖੋਜ ਦਿਲ ਹਰ ਰੋਜ਼। ਜੇ ਕਹਿੰਦੇ ਤੁਸੀਂ ਲੱਭਦੇ ਹੋ ਨਾ ਕਿ ਉਹ ਬੰਦਾ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇ ਤਾਂ ਸ਼ੀਸ਼ਾ ਦੇਖ ਲਓ, ਉਹ ਤੁਸੀਂ ਆਪ ਹੀ ਹੋ। ਮਹਾਰਾਜ ਵੀ ਇਹੀ ਕਹਿੰਦੇ ਨੇ ਜੀ, ਗੁਰਬਾਣੀ ਦੇ ਵਿਚ ਵੀ ਇਹੀ ਕਹਿੰਦੇ, ਖੋਜ ਦਿਲ ਹਰ ਰੋਜ਼, ਆਪਣਾ ਦਿਲ ਖੋਜ, ਇੱਥੇ ਪਰਮਾਤਮਾ ਨੇ ਲੱਭਣਾ। ਕਾਹੇ ਰੇ ਬਨ ਖੋਜਨ ਜਾਈ, ਜੰਗਲਾਂ ਦੇ ਵਿਚ ਕਿਉਂ ਭਟਕ ਰਿਹਾ, ਬਾਹਰ ਕਿਉਂ ਭਟਕ ਰਿਹਾ, ਤੇਰੇ ਅੰਦਰ ਹੀ ਘਟ ਘਟ ਰਹੇ ਸਮਾਈ। ਸੋ ਆਪਣੇ ਅੰਦਰ ਹੀ ਝਾਤੀ ਮਾਰਨ ਦੀ ਲੋੜ ਹੁੰਦੀ ਹੈ ਜੀ, ਤੇ ਬਹੁਤ ਕੁਛ ਅਸੀਂ ਆਪਣੇ ਆਪ ਤੋਂ ਸਿੱਖ ਸਕਦੇ ਹਾਂ। ਅਸਲ ਦੇ ਵਿਚ ਅਸੀਂ ਆਪਣਾ ਅਨੈਲਿਸਿਸ ਨਹੀਂ ਕਰਦੇ। ਮੈਂ ਤੁਹਾਨੂੰ ਇਕ ਨੁਕਤਾ ਦੱਸਦਾ ਜੀ, ਜਿਹੜਾ ਮੈਂ ਬਹੁਤ ਬਚਪਨ ਦੇ ਵਿਚ ਤਕਰੀਬਨ ਹੋਊਗਾ, ਮੈਂ ਮਤਲਬ 11ਵੀਂ 12ਵੀਂ ਦੇ ਵਿਚ ਉਹ ਇਕ ਨੁਕਤਾ ਸਿੱਖਿਆ ਸੀ ਤੇ ਜਿਹਨੇ ਮੇਰੀ ਸੋਚ ਨੂੰ ਕਾਫੀ ਬਦਲਿਆ। ਉਹ ਇਹ ਸੀਗਾ ਕਿ ਮੈਂ ਮੇਰਾ ਇਕ ਦੋਸਤ ਸੀ ਜਿਹੜਾ ਕਿ ਮੰਡੀ ਦੇ ਵਿਚ ਕੰਮ ਕਰਦਾ ਹੁੰਦਾ ਸੀ, ਸਬਜ਼ੀ ਮੰਡੀ ਦੇ ਵਿਚ, ਤੇ ਅਸੀਂ ਕਾਲਜ ਤੋਂ ਬਾਅਦ ਬੱਸ ਚੜ੍ਹਨ ਤੋਂ ਪਹਿਲਾਂ 1-1.5 ਘੰਟੇ ਦਾ ਸਮਾਂ ਹੁੰਦਾ ਸੀ ਪਿੰਡ ਜਾਣ ਨੂੰ, ਤੇ ਉਹਦੇ ਦੁਕਾਨ ਤੇ ਚਲੇ ਜਾਂਦੇ ਸੀ। ਤਾਂ ਉਥੇ ਪਿੱਛੇ ਬੈਠੇ ਹੋਣਾ ਤਾਂ, ਕਿਉਂਕਿ ਗਾਹਕ ਆਉਂਦੇ ਹੁੰਦੇ ਸੀ, ਮੰਡੀ ਦਾ ਮਾਹੌਲ ਤੁਹਾਨੂੰ ਪਤਾ ਹੈ, ਕਾਫੀ ਮਤਲਬ ਗਹਿਮਾ ਗਹਿਮੀ, ਲੋਕ ਬਹੁਤ, ਤੇ ਆਲੇ ਦੁਆਲੇ ਦੁਕਾਨਾਂ ਦਾ ਇਕ ਦੂਜੇ ਦਾ ਮੁਕਾਬਲਾ, ਇਸ ਤਰ੍ਹਾਂ ਕਾਫੀ, ਹਾਲਾਂਕਿ ਉਹ ਸਾਰੇ ਚਾਚੇ ਤਾਏ ਰਿਸ਼ਤੇਦਾਰ ਬੜੇ ਮਤਲਬ ਉਨ੍ਹਾਂ ਦਾ ਸਮੂਹ ਹੁੰਦਾ ਸੀ, ਪਰ ਫਿਰ ਵੀ ਕਾਫੀ ਖਿੱਚੋ ਤਾਣ ਰਹਿੰਦੀ ਸੀ ਉਨ੍ਹਾਂ ਦੇ ਵਿਚ ਗਾਹਕ ਖਿੱਚਣ ਨੂੰ। ਤੇ ਇਕ ਵਾਰੀ ਸਫਾਈ ਕਰਨ ਵਾਲੇ ਬੰਦੇ ਆਏ ਤਾਂ ਉਹ ਅਚਾਨਕ ਹੀ ਮੇਰੇ ਦੋਸਤ ਨੂੰ ਤੇ ਉਹਦੇ ਭਰਾ ਨੂੰ ਗਾਲਾਂ ਕੱਢਣ ਲੱਗ ਗਏ, ਹਾਲਾਂਕਿ ਉਹ ਬਾਹਰ ਮਿਲਦੇ ਨੇ ਬੜੇ, ਅਸੀਂ ਵੀ ਜਾਣਦੇ ਉਨ੍ਹਾਂ ਨੂੰ, ਤੇ ਉਹ ਗਾਲਾਂ ਕੱਢਣ ਲੱਗ ਗਏ। ਤੇ ਮੈਂ ਉਨ੍ਹਾਂ ਨੂੰ ਕਿਹਾ, ਯਾਰ ਇਹ ਤੂੰ ਕਿਉਂ ਗਾਲਾਂ ਸੁਣ ਰਿਹਾ ਇਨ੍ਹਾਂ ਦੀਆਂ, ਤੇ ਤੂੰ ਬੋਲਦਾ ਕਿਉਂ ਨਹੀਂ? ਤੇ ਉਹ ਕਹਿੰਦਾ, ਬਸ ਤੂੰ ਆਲਾ ਦੁਆਲਾ ਦੇਖ, ਤੇ ਆਲੇ ਦੁਆਲੇ ਦੇਖ ਕੇ ਕਿਹੜਾ ਕਿਹੜਾ ਬੰਦਾ ਖੁਸ਼ ਹੋ ਰਿਹਾ ਤੇ ਕਿਹੜਾ ਕਿਹੜਾ ਬੰਦਾ ਅਪਸੈਟ ਹੋ ਰਿਹਾ, ਕਿਹੜਾ ਕਿਹੜਾ ਚੁੱਪ ਹੈ। ਤੇ ਉਹਨ ਵੀ ਆਲਾ ਦੁਆਲਾ ਨਿਗਾਹ ਮਾਰੀ ਤੇ ਉਹ ਉਹਨਾਂ ਵੱਲ ਨੂੰ ਘੱਟ ਦੇਖ ਰਿਹਾ ਸੀ ਤੇ ਆਲੇ ਦੁਆਲੇ ਜ਼ਿਆਦਾ ਦੇਖ ਰਿਹਾ ਸੀ। ਤੇ ਚਲੋ ਉਹ ਚੁੱਪ ਕਰਿਆ ਰਿਹਾ, ਉਹ ਅੱਗੇ ਤੁਰ ਗਿਆ, ਉਹਨੂੰ ਕੋਈ ਰਿਸਪੋਂਸ ਨਹੀਂ ਦਿੱਤਾ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਕੀ ਸਾਰਾ ਮਾਜਰਾ ਸੀ? ਉਹ ਕਹਿੰਦਾ ਆਲੇ ਦੁਆਲੇ ਦੇਖੋ, ਕਿਸੇ ਨੇ ਇਹਨਾਂ ਨੂੰ 50 ਰੁਪਏ, 40 ਰੁਪਏ, 20 ਰੁਪਏ ਦੇ ਕੇ ਗਾਲਾਂ ਕਢਾਈਆਂ ਨੇ ਲਾਗ ਡਾਟ ਦੇ ਵਿਚ, ਔਰ ਇਹ ਪੈਸੇ ਲੈ ਕੇ ਕਰਦੇ ਨੇ। ਇਹਨਾਂ ਨੂੰ ਕੀ ਆ, ਇਹਨਾਂ ਦੀ ਨਾ ਕੋਈ ਆਪਣੀ ਹੈਗੀ ਤੇ ਨਾ ਇਹਨਾਂ ਨੇ ਕਿਸੇ ਦੀ ਰਹਿਣ ਦੇਣੀ। ਸੋ ਜੇ ਮੈਂ ਵੀ ਮੂਹਰੇ ਬੋਲ ਲੈਂਦਾ ਤਾਂ ਹੋ ਸਕਦਾ ਇਹ ਲੜਾਈ ਹੋਰ ਵੱਧ ਜਾਂਦੀ, ਪਰ ਆਲਾ ਦੁਆਲਾ ਦੇਖੋ ਕਿ 2-3 ਜਣੇ ਹੱਸ ਰਹੇ ਸੀ, ਇਹਦਾ ਮਤਲਬ ਇਹ ਕੰਮ ਉਹਨਾਂ ਨੇ ਕਰਾਇਆ ਆ। ਸੋ ਮੈਨੂੰ ਬੜੀ ਹੈਰਾਨੀ ਹੋਈ ਵੀ ਇਸ ਲੈਵਲ ਦੀ ਥਿੰਕਿੰਗ ਦੇਖੋ। ਹਾਲਾਂਕਿ ਉਹ ਮੇਰੇ ਤੋਂ 3-4 ਸਾਲ ਵੱਡਾ ਸੀ, ਤੇ ਪਰ ਫਿਰ ਵੀ ਉਹ, ਕਿਉਂਕਿ ਉਹ ਜਿਸ ਮਾਹੌਲ ਦੇ ਵਿਚ ਰਹਿ ਰਿਹਾ ਸੀ, ਪੜ ਰਿਹਾ ਸੀ, ਤੇ ਉਹਦਾ ਉਹ ਬੜਾ ਜਾਣੂ ਸੀ। ਤੇ ਫਿਰ ਉਹਨੇ ਮੈਨੂੰ ਇੱਕ ਨੁਕਤਾ ਸਮਝਾਇਆ ਕਿ ਹੁਣ ਸ਼ਾਮ ਨੂੰ ਕਹਿੰਦਾ ਜਾ ਕੇ ਮੈਂ 10 ਮਿੰਟ ਆਪਣੇ ਲਈ ਕੱਢਦਾ ਹਾਂ, 10 ਜਾਂ 15 ਮਿੰਟ ਕਹਿੰਦਾ ਮੈਂ ਬੈਠ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਵੜਨ ਤੱਕ ਮੈਂ ਸਾਰੀ ਰੀਲ ਵਾਪਸ ਘੁਮਾਉਣਾ ਕਿ ਕਿਹੜਾ ਬੰਦਾ ਮੈਨੂੰ ਮਿਲਿਆ, ਉਸਨੇ ਕਿਹੜੀ ਗੱਲ ਕਹੀ, ਕਿਉਂ ਕਹੀ। ਸੋ ਉਹ ਜਦੋਂ ਤੁਸੀਂ ਦਿਨ ਦੀ ਸਮੀਖਿਆ ਰਾਤ ਨੂੰ ਕਰਦੇ ਹੋ, ਸ਼ਾਮ ਨੂੰ ਕਰਦੇ ਹੋ ਕਿ ਅੱਜ ਕੀ ਘਟਨਾਕ੍ਰਮ ਵਾਪਰਿਆ, ਕਿੱਦਾਂ ਹੋਈ, ਉਹਦੀ ਰਿਵੀਜ਼ਨ ਕਰਦੇ ਹੋ, ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੜੇ ਦਾ ਪੇਚ ਅੰਦਰਲੀਆਂ ਗੱਲਾਂ ਸਾਹਮਣੇ ਆਉਣੀਆਂ। ਇਹੀ ਹੋਮਵਰਕ ਹੁੰਦਾ ਜੀ। ਜਦੋਂ ਅਸੀਂ ਬੱਚੇ ਸਕੂਲੇ ਜਾਂਦੇ ਹਾਂ, ਸਾਨੂੰ ਪੜ੍ਹਾਉਂਦੇ ਸੀਗੇ ਤਾਂ ਸਾਨੂੰ ਇਹ ਕਹਿੰਦੇ ਸੀ ਹੋਮਵਰਕ ਕਰਕੇ ਆਉਣਾ, ਜੋ ਦਿਨ ਦੇ ਵਿੱਚ ਪੜ੍ਹਾਇਆ ਉਹ ਸ਼ਾਮ ਨੂੰ ਇੱਕ ਵਾਰੀ ਫੇਰ ਉਹਦੇ ਆਂਸਰ ਕਰਨੇ। ਉਹਦਾ ਮਤਲਬ ਇਹੀ ਹੁੰਦਾ ਸੀ ਕਿ ਸਾਰੇ ਦਿਨ ਦਾ ਸਿੱਖਿਆ ਹੋਇਆ ਸ਼ਾਮ ਨੂੰ ਇੱਕ ਵਾਰੀ ਫੇਰ ਰਿਵਾਈਜ਼ ਕਰ ਲੈਣਾ ਤੇ ਉਹ ਦਿਮਾਗ ਦੇ ਵਿੱਚ ਗੱਲ ਬਹਿ ਜਾਂਦੀ ਆ। ਇਹ ਨੁਕਤਾ ਹੋਮਵਰਕ ਦਾ ਮੈਨੂੰ ਉਸ ਮੇਰੇ ਦੋਸਤ ਤੋਂ ਸਮਝ ਆਇਆ ਕਿ ਅਸਲ ਦੇ ਵਿੱਚ ਇਹ ਚੀਜ਼ ਹੁੰਦੀ ਕਿੱਦਾਂ ਹੈ। ਤੇ ਇਹੀ ਗੱਲ ਹੈ ਕਿ ਜਦੋਂ ਬੰਦਾ ਸਿੱਖਦਾ ਕਿਤੋਂ ਹੈ, ਆਪਣੇ ਆਪ ਤੋਂ, ਜਦੋਂ ਆਪਣੇ ਆਪ ਨਾਲ ਗੱਲਾਂ ਕਰਦਾ, ਆਪਣੇ ਆਪ ਨੂੰ ਪੜਚੋਲਦਾ ਆ, ਉਦੋਂ ਸਿੱਖਦਾ ਆ। ਸਾਡੇ ਟੀਚਰਸ ਨੇ, ਸਾਡੇ ਅਧਿਆਪਕਾਂ ਨੇ ਸਾਨੂੰ ਹੋਮਵਰਕ ਲਈ ਕਿਹਾ, ਅਸੀਂ ਉਸੇ ਰੁਟੀਨ ਦੇ ਵਿੱਚ ਮਜਬੂਰੀ ਵੱਸ ਹੋਮਵਰਕ ਕਰੀ ਗਏ, ਪਰ ਜਦੋਂ ਅਸਲੀ ਸਿਚੁਏਸ਼ਨ ਦੁਨੀਆਂ ਦੇ ਵਿੱਚ ਬਾਹਰ ਆਈ ਤਾਂ ਪਤਾ ਲੱਗਾ ਕਿ ਹੋਮਵਰਕ ਕਰਨਾ ਜ਼ਰੂਰੀ ਹੈ, ਰੋਜ਼ ਹੋਮਵਰਕ ਕਰਨਾ ਜ਼ਰੂਰੀ ਹੈ, ਸ਼ਾਮ ਨੂੰ ਆ ਕੇ ਆਪਣੀ ਪੜਚੋਲ ਕਰਨੀ ਜ਼ਰੂਰੀ ਹੈ। ਸੋ ਉਹਦੇ ਵਿੱਚੋਂ ਬੰਦਾ ਆਪਣੀਆਂ ਗਲਤੀਆਂ ਦੇਖਦਾ ਕਿ ਅੱਜ ਦਿਨ ਦੇ ਵਿੱਚ ਮੈਂ ਕਿੰਨੀਆਂ ਗਲਤੀਆਂ ਕੀਤੀਆਂ, ਕਿੰਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ, ਔਰ ਕਿੰਨਾ ਮੈਂ ਸਮਾਂ ਵਿਅਰਥ ਗਵਾਇਆ, ਕਿੰਨਾ ਸਮਾਂ ਮੈਂ ਅਰਥ ਦੇ ਵਿੱਚ ਲਿਆਂਦਾ, ਤੇ ਪਰਮਾਤਮਾ ਨੂੰ ਕਿੰਨਾ ਯਾਦ ਕੀਤਾ। ਇਹ ਸਾਰੇ ਜਿਹੜੇ ਐਨਾਲਿਸਿਸ ਹੈ, 15-20 ਮਿੰਟ ਬੈਠ ਕੇ ਸੋਚਿਆ ਕਰੋ ਸ਼ਾਮ ਨੂੰ ਕਿ ਅੱਜ ਉਹਨਾਂ ਨੇ ਕੀ ਖੱਟਿਆ ਤੇ ਕੀ ਪਾਇਆ। ਸੋ ਇਹੀ ਵਿਚਾਰ ਦਲਜੀਤ ਸਿੰਘ ਮਹਿਤਾ ਚੌਂਕ ਨੇ ਦਿੱਤਾ ਕਿ ਇਫ ਯੂ ਆਰ ਸਰਚਿੰਗ ਫਾਰ ਦੈਟ ਵਨ ਪਰਸਨ ਦੈਟ ਵਿਲ ਚੇਂਜ ਯੂਅਰ ਲਾਈਫ, ਟੇਕ ਅ ਲੁੱਕ ਇਨ ਦਾ ਮਿਰਰ। ਸ਼ੀਸ਼ੇ ਵਿੱਚ ਦੇਖੋ, ਉਹ ਬੰਦਾ ਤੁਹਾਡੇ ਸਾਹਮਣੇ ਖੜਾ ਹੁੰਦਾ ਹੈ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਸੋ ਇਸੇ ਵਿਚਾਰ ਦੇ ਨਾਲ ਸਾਰਿਆਂ ਦਾ ਸਵਾਗਤ ਇੱਕ ਵਾਰੀ ਫੇਰ, ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਜੀ ਆਇਆਂ ਕਹਿੰਦਾ ਮੈਂ। ਤੇ ਇੱਕ ਤੁਹਾਨੂੰ ਵਧੀਆ ਜਿਹਾ ਗੀਤ ਸੁਣਾਉਣਾ ਜੈਜ਼ੀ ਬੈਂਸ ਤੇ ਕੁਲਦੀਪ ਮਾਣਕ ਦਾ। ਉਸ ਤੋਂ ਬਾਅਦ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿੱਚ। ਸੁਣਦੇ ਹਾਂ ਜੀ ਸੁੱਚਾ। 2011 ਦੇ ਵਿਚ ਐਲਬਮ ਆਈ ਸੀ ਜੀ ਮਹਾਰਾਜਾ, ਕੁਲਦੀਪ ਮਾਨਕ ਤੇ ਜੈਜ਼ੀ ਬੈਂਸ ਇਨ੍ਹਾਂ ਦੇ ਵਿਚ ਗੀਤ ਇਨ੍ਹਾਂ ਨੇ ਗਾਏ ਸਨ ਤੇ ਸੁਖਜਿੰਦਰ ਛਿੰਦੇ ਦਾ ਬਾ ਕਮਾਲ ਮਿਊਜ਼ਿਕ। ਔਰ ਤੁਸੀਂ ਇਸ ਗੀਤ ਦੇ ਵਿਚ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਬੈਂਜੋ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਵਰਤੋਂ ਕੀਤੀ ਗਈ ਆ। ਕਿਤੇ ਬਰੀਕੀ ਦੇ ਨਾਲ ਸੰਗੀਤ ਨੂੰ ਸੁਣਿਓ ਤਾਂ ਪਤਾ ਲੱਗੇਗਾ ਕਿ ਬਹੁਤ ਹੀ ਸੋਹਣਾ ਬਹੁਤ ਹੀ ਸੁਚੱਜਾ ਮਿਊਜ਼ਿਕ ਡਾਇਰੈਕਟਰ ਹੈ ਸੁਖਜਿੰਦਰ ਛਿੰਦਾ। ਕਈ ਵਾਰੀ ਮਿਲਣ ਦਾ ਮੌਕਾ ਮਿਲਿਆ ਇੰਗਲੈਂਡ ਦੇ ਵਿਚ, ਵੈਸੇ ਸਾਡੇ ਪਿੰਡਾਂ ਲਾਗੇ ਦੇ ਹੀ ਆ, ਤੇ ਬਹੁਤ ਹੀ ਹੋਣਹਾਰ ਬਹੁਤ ਹੀ ਸਿਰੇ ਦਾ ਮਿਊਜ਼ਿਕ ਡਾਇਰੈਕਟਰ। ਸੋ ਇਹ ਸੀ ਗੀਤ ਤੇ ਗੀਤ ਤੋਂ ਬਾਅਦ ਮਿੰਟੂ ਬਰਾੜ ਬਸ ਜਲਦੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ। ਬਹੁਤ ਸਾਰੇ ਸੱਜਣ ਮਿੱਤਰ ਵੀ ਜੁੜੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰਦੇ ਆ ਇਨ ਦਾ ਮੇਨ ਟਾਈਮ। ਸਾਡੇ ਨਾਲ ਰੁਪਿੰਦਰ ਗਿੱਲ ਮੈਲਬਨ ਵਾਲੇ ਕਾਲ ਕਲਾਂ ਵਾਲੇ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰੁਪਿੰਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਨਿਰਵੈਰ ਨਵੀ, ਹਾਂਜੀ ਹਾਂਜੀ, ਲਾਸਟ ਸੰਡੇ ਵਾਲੀ ਤੁਸੀਂ ਮੇਰਾ ਖਿਆਲ ਮਿਸ ਕਰ ਗਏ। ਹਾਂਜੀ, ਮੈਨੂੰ ਲੱਗਦਾ ਸਾਡਾ ਸਿਸਟਮ ਵੀ ਮਿਸ ਕਰ ਗਿਆ ਰਿਕਾਰਡਿੰਗ, ਮੈਂ ਅੱਜ ਅਪਲੋਡ ਕਰ ਦਾਂਗਾ ਜੀ। ਸੋ ਉਨ੍ਹਾਂ ਨੇ ਇਕ ਖ਼ਬਰ ਭੇਜੀ ਹੈ ਜਿਹੜੀ ਕਿ ਮਿੰਟੂ ਬਰਾੜ ਹੋਣਾ ਦੇ ਆਇਆ ਤੇ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ। ਤੇ ਇਧਰ ਈਮੇਲਸ ਦੇ ਜ਼ਰੀਏ ਗੁਰਜੀਤ ਸਿੱਖੋਂ ਲਹਿਰਾਂ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ, ਦੋਸਤਾਂ ਨੂੰ। ਵੈਰੀ ਗੁੱਡ ਸਟਾਰਟ ਜੀ, ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ, ਬਹੁਤ ਬਹੁਤ ਧੰਨਵਾਦ ਜੀ ਜੀਆਂ ਨੂੰ ਪ੍ਰੋਗਰਾਮ ਦੇ ਵਿਚ। ਹਰਜੀਤ, ਅੱਛਾ ਮਰੀਬੇ ਵਾਲੇ ਆ ਗਏ ਨੇ ਸਾਡੇ ਨਾਲ ਕੁਈਨਜ਼ਲੈਂਡ ਤੋਂ, ਤੇ ਕਹਿੰਦੇ ਨੇ ਕਿ ਮਰੀਬਾ ਦੇ ਵਿਚ ਅੱਜ ਬੱਦਲ ਛਾਏ ਹੋਏ ਨੇ। ਔਰ ਲਾਸਟ ਵੀਕਐਂਡ ਦੇ ਦਿਲ ਵਾਲੀ ਗੱਲ ਤੇ ਬਹੁਤ ਵਧੀਆ ਸੀ ਸਟਾਰਟਿੰਗ, ਬਹੁਤ ਵਧੀਆ ਗੱਲ, ਅੱਛਾ ਗੱਲਾਂ ਨਾਲ ਕੀਤੀ ਹੈ, ਠੀਕ ਹੈ ਸਟਾਰਟਿੰਗ। ਤੇ ਟਾਈਮ ਤਜਰਬਾ ਤਾਂ ਦੇ ਜਾਂਦਾ ਹੈ ਪਰ ਮਾਸੂਮੀਅਤ ਵੀ ਖੋ ਲੈਂਦਾ ਹੈ, ਇਹ ਵੀ ਇੱਕ ਸੱਚਾਈ ਹੈ ਜੀ। ਤੇ ਤਜਰਬਾ ਤਾਂ ਜ਼ਰੂਰ ਸਮਾਂ ਦਿੰਦਾ ਪਰ ਮਾਸੂਮੀਅਤ ਗਵਾਚ ਜਾਂਦੀ ਹੈ। ਖੈਰ, ਜਿਹੜੀ ਮਾਸੂਮੀਅਤ ਹੈ ਨਾ, ਉਹ ਵੀ ਹਰਜੀਤ ਜੀ ਇੱਕ ਸਮੇਂ ਦੇ ਨਾਲ ਹੀ ਚੰਗੀ ਲੱਗਦੀ ਹੈ। ਗੱਲ ਇੱਦਾਂ ਹੈ ਕਿ ਇਹ ਜਿਹੜੇ ਘੁੰਡੀਆਂ ਬਣਾਈਆਂ ਹੋਈਆਂ ਰੱਬ ਨੇ ਆਪ ਬਣਾਈਆਂ ਹੋਈਆਂ। ਹੁਣ ਤੁਸੀਂ ਦੇਖੋ ਕਿ ਦੁੱਧ ਦੇ ਦੰਦ ਨੇ ਉਹ 7 ਸਾਲ ਦੇ ਤਕਰੀਬਨ ਹੋ ਕੇ ਜਦੋਂ 6-7 ਸਾਲ ਦੇ ਟੁੱਟ ਜਾਂਦੇ ਨੇ। ਸੋ ਰੱਬ ਨੇ ਵੀ ਇਹੋ ਜਿਹੇ ਬਣਾਇਆ ਕਿ ਉਦੋਂ ਤੱਕ ਉਹ ਦੁੱਧ ਦੇ ਉੱਤੇ ਨਿਰਭਰ ਕਰਦਾ, ਉਹ ਤੋਂ ਬਾਅਦ ਉਹ ਦੁੱਧ ਦੇ ਉੱਤੇ ਨਿਰਭਰ ਨਹੀਂ ਕਰਨਾ ਚਾਹੀਦਾ। ਉਸ ਨੂੰ ਖਾਣਾ ਪੀਣਾ, ਹਾਰਡ ਫੂਡ, ਦਾਣਾ, ਹੋਰ ਖਾਣ ਦੀ ਲੋੜ ਹੈ। ਇਸ ਕਰਕੇ ਉਹ ਦੰਦ ਤੋੜ ਕੇ ਦੂਸਰੇ ਤਰ੍ਹਾਂ ਦੇ ਦੰਦ ਦੇ ਦਿੰਦਾ ਹੈ। ਸੋ ਇਹੀ ਮਾਸੂਮੀਅਤ ਹੈ ਕਿ ਮਾਸੂਮੀਅਤ ਤੁਸੀਂ ਕਿਸੇ ਸਮੇਂ ਤੱਕ ਵਰਤ ਸਕਦੇ ਆ, ਪਰ ਜਦੋਂ ਤੁਸੀਂ ਬਾਹਰ ਜ਼ਮਾਨੇ ਦੇ ਵਿਚ ਜਾਣਾ ਹੈ ਤਾਂ ਜੇ ਤੁਸੀਂ ਨਹੀਂ ਸਿੱਖੋਗੇ, ਕੋਈ ਨਹੀਂ ਸਿੱਖੂਗਾ, ਤਾਂ ਤੁਸੀਂ ਫੇਲ ਹੋ ਜਾਓਗੇ। ਇਸ ਕਰਕੇ ਇਹ ਸਾਰੇ ਜਿਹੜੇ ਪਤਾ ਹੋਣੇ ਚਾਹੀਦੇ, ਦਾਅ ਭੇਜ ਕੇ ਦੁਨੀਆਂ ਕਿੱਦਾਂ ਚੱਲਦੀ, ਆਪਣੇ ਆਪ ਨੂੰ ਬਚਾ ਕਿੱਦਾਂ ਰੱਖਣਾ ਹੈ, ਔਰ ਇਸ ਦਲਦਲ ਦੇ ਵਿਚੋਂ ਕਿਸ ਤਰ੍ਹਾਂ ਕਮਲ ਦੇ ਫੁੱਲ ਦੇ ਵਾਂਗਰ ਬੇਦਾਗ ਰਹਿਣਾ ਆ, ਇਹੀ ਕਲਾ ਹੈ। ਸੋ ਦੁਨੀਆਂ ਦੇ ਕੂੜ ਪ੍ਰਚਾਰ ਜਾਂ ਕੂੜ ਫਰੇਬਾਂ ਤੋਂ ਨਾ ਵਾਕਫ ਹੋਣਾ ਵੀ ਕੋਈ ਬਹੁਤੀ ਸਮਝਦਾਰੀ ਦੀ ਗੱਲ ਨਹੀਂ ਹੈ। ਹਾਂ, ਪਤਾ ਹੋ ਕੇ ਉਨ੍ਹਾਂ ਦੇ ਵਿਚ ਨਾ ਵੜਨਾ, ਨਾ ਪਤਾ ਹੋਣਾ, ਉਹਨੇ ਮੰਦੇ ਪੈਰ ਨਾ ਰੱਖੀਓ, ਕਰ ਸੁਕਰਤ ਕਰਮ ਕਮਾਇਆ। ਮੈਂ ਰਾਤੀ ਹੀ ਦਲਜੀਤ ਸਿੰਘ ਮਹਿਤਾ ਚੌਂਕ ਦੇ ਨਾਲ ਅਸੀਂ ਇਸ ਪੌੜੀ ਤੇ ਵਿਚਾਰ ਕਰ ਰਹੇ ਸੀ ਆਸਾ ਦੀ ਵਾਰ ਕਿ ਸੇਵ ਕੀਤੀ ਸੰਤੋਖੀ, ਕਿ ਜਿਹੜੇ ਸੰਤੋਖੀ ਬੰਦੇ ਨੇ, ਸੈਟਿਸਫਾਈਡ ਬੰਦੇ ਨੇ, ਉਹ ਪਰਮਾਤਮਾ ਦੀ ਸੇਵਾ ਕਰਦੇ ਨੇ। ਉਹਨੇ ਮੰਦੇ ਪੈਰ ਨਾ ਰੱਖੇ, ਉਹ ਮੰਦੇ ਪੈਰ ਨਹੀਂ ਰੱਖਦੇ, ਉਹਨਾਂ ਨੂੰ ਪਤਾ ਹੁੰਦਾ ਕਿ ਮੰਦਾ ਚੰਗਾ ਕੀ ਆ। ਕਰ ਸੁਕਰਤ ਕਰਮ ਧਰਮ ਕਮਾਇਆ, ਤੇ ਉਹ ਜਿਹੜਾ ਧਰਮ ਹੈ ਨਾ, ਅਸਲੀ ਧਰਮ ਹੈ, ਉਹ ਸੁਚੱਜੇ ਤਰੀਕੇ ਦੇ ਨਾਲ ਫਿਰ ਕਮਾਉਂਦੇ ਨੇ, ਪਤਾ ਉਨ੍ਹਾਂ ਨੂੰ ਹੁੰਦਾ ਆ। ਤੇ ਸਾਡੇ ਮਰਿੰਡਾ ਮੋਟਰ ਵਾਲੇ ਪਹੁੰਚ ਗਏ ਨੇ ਭਾਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਜੀਤ ਸਿੰਘ ਜੀ ਮੈਲਬਨ ਤੋਂ, ਕਹਿੰਦੇ ਬਹੁਤ ਵਧੀਆ ਜੀ ਕੀਪ ਇਟ ਅਪ। ਤੇ ਉਨ੍ਹਾਂ ਨੇ ਵੀ ਇੱਕ ਵਿਚਾਰ ਭੇਜਿਆ ਚਿੜੀ ਦਾ, ਪੀਪਲ ਸੇ ਅ ਗੁੱਡ ਹਾਰਟ ਵਿਲ ਆਲਵੇਜ਼ ਬੀ ਹੈਪੀ, ਬਟ ਆਈ ਥਿੰਕ ਅ ਗੁੱਡ ਹਾਰਟ ਮੋਸਟ ਆਫ ਦਾ ਟਾਈਮਸ ਗੈਟ ਹਰਟ ਬੈਡਲੀ ਬਿਕੋਜ਼ ਇਟ ਐਕਸਪੈਕਟਸ ਓਨਲੀ ਗੁੱਡ ਥਿੰਗ ਫਰੋਮ ਅਦਰ। ਹਾਂ, ਇਹ ਵੀ ਗੱਲ ਸਹੀ ਆ, ਗੁੱਡ ਹਾਰਟ ਹੋਣਾ ਚਾਹੀਦਾ ਆ, ਪਰ ਦੋਨੋਂ ਪੱਖ ਘੋਖ ਕੇ, ਮੰਦੇ ਦਾ ਵੀ ਪਤਾ ਹੋਣਾ ਚਾਹੀਦਾ, ਚੰਗੇ ਦਾ ਵੀ, ਕੱਲਾ ਚੰਗਾ ਹੀ ਨਹੀਂ, ਮਾਸੂਮੀਅਤ ਹੀ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਵਿਚਾਰ ਭੇਜਣ ਦੇ ਲਈ। ਔਰ ਸਿਮਰ ਧਾਲੀਵਾਲ ਲਹਿਰਾਂ ਬਹਿਰਾਂ ਕਹਿੰਦੇ ਲੱਗੀਆਂ ਹੋਈਆਂ ਨੇ ਤੇ ਕੱਲ, ਅੱਛਾ ਸਿਮਰ ਧਾਲੀਵਾਲ, ਕੱਲ ਨਵਜੰਮੀ ਬੱਚੀ ਦਾ ਠੰਡ ਚੋਂ ਮਿਲਣਾ, ਆਈ ਐਮ ਵੈਰੀ ਅਪਸੈਟ, ਪੰਜਾਬ ਦੇ ਲੋਕਾਂ ਦੇ ਮੱਥੇ ਤੇ ਕਲੰਕ ਸਿੱਧ ਕਰਦਾ ਹੈ। ਅਫਸੋਸ, ਅਸੀਂ ਅੱਜ ਵੀ ਪੰਜਾਬ ਦੇ ਵਾਸੀ ਹਾਂ, ਤੇ ਅੱਜ ਮਿੰਟੂ ਵੀਰ ਨੂੰ ਫਤਿਹ ਸਵੇਰੇ 10 ਵਜੇ ਹੀ ਬੁਲਾ ਦਿੱਤੀ ਸੀ, 1 ਵਜੇ ਹੀ ਬੁਲਾ ਦਿੱਤੀ। ਅੱਛਾ, ਜਦੋਂ ਤੁਸੀਂ ਕੰਮ ਤੋਂ ਆਏ ਸੀ, ਠੀਕ ਹੈ ਠੀਕ ਹੈ, ਉਹ ਜਾਗਦੇ ਹੋਣੇ ਆ, ਪੇਪਰ ਦੀ ਤਿਆਰੀ ਕਰ ਰਹੇ ਹੋਣੇ ਆ। ਤਾਂ ਕੁਲਵਿੰਦਰ ਸਿੰਘ ਆਪਣੇ ਗੋਲਡ ਕੋਸਟ ਵਾਲੇ ਜੀ, ਧੰਨਵਾਦ ਜੀ ਮਿੰਟੂ ਬਰਾੜ ਹੋਣਾ ਨੂੰ, ਚੰਗੀ ਤਰ੍ਹਾਂ ਤੁਸੀਂ ਮਤਲਬ ਐਨ ਵਧੀਆ ਮਾਹੌਲ ਦੇ ਰਹੇ ਹੋ ਉਸ ਦਾ ਧੰਨਵਾਦ। ਤੇ ਵਰਿੰਦਰ ਸਿੰਘ ਸਹੋਤਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਹੋਤਾ ਸਾਹਿਬ ਸਿਡਨੀ ਵਾਲਿਓ, ਕੀ ਹਾਲ ਚਾਲ ਹੈ। ਤੇ ਮਲਕੀਤ ਬੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲਦਾ ਹੈ ਜੀ। ਤੇ ਬਾ ਕਮਾਲ ਆਈਡੀਆ ਦੱਸਿਆ ਆਪਣੇ ਆਪ ਨੂੰ ਪੜਚੋਲਣ ਦਾ ਜੀ। ਮੈਂ ਤਾਂ ਆਪ ਕਿਸੇ ਤੋਂ ਸਿੱਖਿਆ ਸੀ ਜੀ, ਸੋ ਮੈਂ ਕਿਸੇ ਦੀ ਚੀਜ਼ ਕਿਸੇ ਨੂੰ ਤੁਹਾਨੂੰ ਹੀ ਦੇ ਰਿਹਾ ਹਾਂ। ਔਰ ਜਿਹੜੀ ਪੌੜੀ ਦੀ ਅਸੀਂ ਗੱਲ ਕਰ ਰਹੇ ਸੀ ਨਾ ਆਸਾ ਦੀ ਵਾਰ ਦੇ ਵਿਚ, ਤੁਸੀਂ ਆਸਾ ਦੀ ਵਾਰ ਪੜਿਆ ਕਰੋ, ਪੰਜਾਬੀ ਦੇ ਵਿਚ ਹੀ ਲਿਖੀ ਹੋਈ ਆ, ਸਾਫ ਸਾਫ ਪੰਜਾਬੀ ਦੇ ਵਿਚ ਕਹਿੰਦੇ ਨੇ ਕਿ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਉਹ ਕਿਉਂਕਿ ਜਿਹੜੇ ਉਹ ਕਿਉਂ ਨੀਚ ਸਦਾਉਣਾ ਚਾਹੀਦਾ, ਕਿਉਂਕਿ ਕਿਸੇ ਦੀ ਚੀਜ਼ ਆ ਪਰਮਾਤਮਾ ਨੇ ਬਣਾਈ ਹੋਈ ਆ, ਔਰ ਅਸੀਂ ਕਿਸੇ ਨੂੰ ਪਰਮਾਤਮਾ ਦੇ ਬੰਦੇ ਨੂੰ ਬਣਾਈ ਦੇ ਰਹੇ ਆ, ਸਾਡਾ ਤਾਂ ਉਹਦੇ ਵਿਚ ਕੁਛ ਵੀ ਨਹੀਂ ਹੈਗਾ। ਸੋ ਇਸ ਕਰਕੇ ਜਿਹੜਾ ਦਾਨ ਕਰਨਾ ਆ ਤਾਂ ਕਿਸੇ ਦੀ ਚੀਜ਼ ਦੇ ਰਹੇ ਹੋ ਤੁਸੀਂ ਕਿਸੇ ਨੂੰ, ਇਸ ਕਰਕੇ ਤੁਹਾਡਾ ਉਹ ਚ ਕੋਈ ਲੈਣ ਦੇਣ ਨਹੀਂ ਹੈਗਾ। ਸੋ ਆਪਣੇ ਆਪ ਨੂੰ ਨੀਚ ਹੀ ਸਦਾਉਣਾ ਚਾਹੀਦਾ ਇਹ ਚੀਜ਼ ਦੇ ਕੇ। ਸੋ ਇਹ ਜੀ ਗੁਰ ਸਾਨੂੰ ਕਿਸੇ ਨੇ ਦਿੱਤਾ ਸੀ ਤੇ ਅਸੀਂ ਅੱਗੇ ਫਾਰਵਰਡ ਕਰਤਾ, ਸਾਡਾ ਇਹਦੇ ਵਿਚ ਕੁਛ ਨਹੀਂ ਸੀ। ਸੋ ਸਵੈ ਪੜਚੋਲ ਬਹੁਤ ਜ਼ਰੂਰੀ ਹੈ। ਧੰਨਵਾਦ ਕਰਦੇ ਹਾਂ ਦਲਜੀਤ ਸਿੰਘ ਮਹਿਤਾ ਚੌਂਕ ਦਾ ਜਿਨ੍ਹਾਂ ਨੇ ਇਹ ਟੌਪਿਕ ਤੋਰਿਆ। ਤਾਂ ਦਲਜੀਤ ਸਿੰਘ ਕਹਿੰਦੇ ਤੁਸੀਂ ਮੈਨੂੰ ਮਰਵਾਓਗੇ, ਕੋਈ ਨੀ ਮੈਂ ਬਾਅਦ ਦੇ ਵਿਚ ਸ਼ੇਅਰ ਕਰਦਾ ਆ। ਅੱਜ ਕਹਿੰਦੇ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ, ਠੀਕ ਹੈ, ਕੋਈ ਨੀ ਕਰਦੇ ਆ ਜੀ, ਤਾਂ ਗੱਲਬਾਤ ਸਾਰੀ ਕਰਾਂਗੇ। ਤੇ ਇਧਰ ਸਾਡੇ ਨਾਲ ਮਿੰਟੂ ਬਰਾੜ ਜੀ ਵੀ ਸ਼ਾਮਲ ਹੋ ਚੁੱਕੇ ਨੇ, ਜੋ ਕਿ ਗੋਲਡ ਕੋਸਟ ਦੀ ਧਰਤੀ ਤੇ ਉੱਤੇ ਸੋਨਾ ਲੱਭਣ ਦੀ ਤਾਂਘ ਦੇ ਵਿਚ ਕੁਲਵਿੰਦਰ ਧਾਲੀਵਾਲ ਦੇ ਘਰੇ ਆਏ ਹੋਏ ਨੇ, ਇਲਾਕੇ ਦੇ ਵਿਚ ਆਏ ਹੋਏ ਨੇ। ਤੇ ਪੁੱਛਦੇ ਆ ਉਹਨਾਂ ਨੂੰ ਕਿ ਸੋਨੇ ਦੀ ਮੁਹਿੰਮ ਕਿੱਥੇ ਤੱਕ ਚੱਲੀ ਹੈ, ਕਿਉਂਕਿ ਨੋਟਾਂ ਦੀ ਤਾਂ ਬੰਦੀ ਹੋ ਚੁੱਕੀ ਹੈ। ਮਿੰਟੂ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਯਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
ਹਾਂਜੀ,
ਉਮੀਦ ਕਰਦੇ ਹਾਂ ਪ੍ਰੋਗਰਾਮ ਵਧੀਆ ਚੱਲ ਰਿਹਾ ਹੋਣਾ।
ਹਾਂਜੀ ਹਾਂਜੀ, ਸਾਰੇ ਪੁੱਛ ਰਹੇ ਨੇ ਕਿ ਗੋਲਡ ਕੋਲ ਸੋਨਾ ਲੱਭਣ ਆਏ ਹੋ, ਨੋਟਬੰਦੀ ਹੋ ਗਈ ਆ।
ਦੇਖੋ ਜਦੋਂ ਕਹਿੰਦੇ ਨੇ ਹੁੰਦੇ ਵੀ ਲੋੜ ਵੇਲੇ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਸ ਲਈ ਉਦੋਂ ਵੇਲੇ ਕੋਈ ਵੀ ਚੀਜ਼ ਮਿਲਦੀ ਆ ਉਹਦੇ ਲਈ ਉਹ ਬੇਸ਼ਕੀਮਤੀ ਹੁੰਦੀ ਹੈ, ਸੋਨੇ ਤੋਂ ਜ਼ਿਆਦਾ ਵੀ ਕੀਮਤੀ ਹੁੰਦੀ ਆ। ਜੇ ਅੱਜ ਮੈਨੂੰ ਲੋੜ ਆ, ਕੰਮ ਧੰਦੇ ਦੀ ਲੋੜ ਆ, ਜੋਬ ਦੀ ਲੋੜ ਆ, ਤਾਂ ਜੋਬ ਦੀ ਭਾਲ ਚ ਜੇ ਮੈਂ ਤਾਂ ਸਿਉਣੇ ਕਿਹੜੇ ਹੀਰਿਆਂ ਦੀ ਖਾਣ ਭਾਲਣਾ ਆ। ਸੋ ਇਸ ਕਰਕੇ ਜੋਬ ਦੇ ਸਿਲਸਿਲੇ ਦੇ ਵਿਚ ਆਇਆ ਸੀ ਜੀ, ਬਹੁਤ ਉਹ ਵੀ ਸਿਉਣਾ ਤੇ ਬਹੁਤ ਵਧੀਆ ਪਿਆਰ ਸਤਿਕਾਰ ਮਿਲ ਰਿਹਾ ਜੀ। ਤੇ ਕੁਲਵਿੰਦਰ ਹੋਰਾਂ ਕੋਲੇ ਰਾਤੀ ਰੁਕੇ ਸੀ, ਅੱਜ ਵੀ ਯਾਰਾਂ ਦੋਸਤਾਂ ਨਾਲ ਸ਼ਾਮ ਨੂੰ ਕੋਈ ਮਹਿਫਲ ਲਾਉਣੀ ਆ, ਤੇ ਨਾਲ ਨਾਲ ਪੜ੍ਹਾਈ ਹੋ ਰਹੀ ਆ ਤੇ ਨਾਲ ਨਾਲ ਰੁਜ਼ਗਾਰ ਦੀ ਕੋਸ਼ਿਸ਼ ਨਾਲ ਨਾਲ ਹੈਗਾ ਜੀ। ਆਪਾਂ ਜਿਹੜਾ ਕਰ ਰਹੇ ਹਾਂ ਵੀ ਆਪਾਂ ਥੋੜਾ ਬਹੁਤ ਕਿਤੇ ਯਾਰਾਂ ਮਿੱਤਰਾਂ ਦੇ ਸਰਕਲ ਚ ਵੀ ਬੈਠ ਸਕੀਏ ਤੇ ਉਹਨਾਂ ਨੂੰ ਵੀ ਜਿਹੜੀਆਂ ਉਹਨਾਂ ਨਾਲ ਸਾਂਝ ਪਾ ਸਕੀਏ
ਜੀ।
ਪਰ ਹੁਣ ਤੱਕ ਦੀ ਜਿਹੜੀ ਸਾਂਝ ਦੀ ਜੇ ਗੱਲ ਕਰੀਏ ਤਾਂ ਗੋਲਡ ਕੋਸਟ ਦੀ ਮੈਨੂੰ ਤਾਂ ਹੁਣ ਉਹ ਵਧੀਆ ਲੱਗਦਾ ਵੀ ਮੈਂ ਇਹ ਨੀ ਕਹਿ ਇਹ ਨਾ ਲੈ ਉਹ ਵੀ ਮੈਂ ਕੁਲਵਿੰਦਰ ਬਾਈ ਮੇਰੀ ਸੇਵਾ ਕਰੀ ਜਾਂਦਾ ਤੇ ਮੈਂ ਬਾਈ ਦੀ ਮਸ਼ਹੂਰੀ ਕਰੀ ਜਾਂਦਾ, ਪਰ ਮਸ਼ਹੂਰੀ ਨੀ ਜੀ। ਕੱਲ ਮੈਨੂੰ ਵਾਕਈ ਜ਼ਿੰਦਗੀ ਚ ਪਤਾ ਲੱਗਿਆ ਵੀ ਪੀਜ਼ਿਆਂ ਦੇ ਵਿਚ ਮੈਂ ਇਟਾਲੀਅਨ ਖੁਰਾਕ ਸਮਝਦਾ ਸੀ ਪੀਜ਼ੇ ਨੂੰ, ਤੇ ਵੀ ਇਟਾਲੀਅਨ ਲੋਕਾਂ ਦੀ ਪਸੰਦ ਆ ਜਾਂ ਇਟਾਲੀਅਨ ਲੋਕਾਂ ਵੱਲੋਂ ਦਿੱਤਾ ਹੋਇਆ ਸਾਡੇ ਤੇ ਥੋਪਿਆ ਹੋਇਆ ਫੂਡ ਆ ਤੇ ਉਹ ਸਾਨੂੰ ਨਾ ਚਾਹੁੰਦੇ ਹੋਏ ਅਸੀਂ ਕਹਿ ਦਿੰਦੇ ਵੀ ਸਵਾਦ ਆ ਸਵਾਦ ਆ ਇੱਦਾਂ ਦੇ ਕਰਦੇ ਆ, ਪਰ ਉਹ ਟੇਸਟ ਨੀ ਹੁੰਦਾ। ਪਰ ਕੱਲ ਪਹਿਲੀ ਵਾਰ ਪਤਾ ਲੱਗਿਆ ਕਹਿੰਦੇ ਅਸੀਂ ਤੁਹਾਨੂੰ ਕਹਿੰਦੇ ਕਿ ਸਿੰਘ ਪੀਜ਼ਾ ਖਵਾਵਾਂਗੇ।
ਅੱਛਾ ਜੀ,
ਮੈਂ ਕਿਹਾ ਵੀ ਚਲੋ ਇਟਾਲੀਅਨ ਤਾਂ ਸੁਣੇ ਸੀ, ਸਿੰਘ ਪੀਜ਼ਾ ਪਹਿਲੀ ਵਾਰ ਸੁਣਿਆ ਤੇ ਚਲੋ ਦੇਖ ਲੈਂਦੇ ਆ ਜੀ। ਤੇ ਪਰ ਫਿਰ ਬਾਅਦ ਚ ਜਦੋਂ ਮੈਂ ਸਾਰਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਵਾਕਈ ਵਾਕ ਮਾਲ ਆ ਜੀ, ਤੁਸੀਂ ਗੋਲਡ ਕੋਸਟ ਜੇ ਬ੍ਰਿਸਬਨ ਚੋ ਵੀ ਆ ਕੇ ਸਪੈਸ਼ਲ ਖਾਣਾ ਚਾਹੋ ਤਾਂ ਮੈਨੂੰ ਲੱਗਦਾ ਖਾ ਕੇ ਜਾਣਾ ਚਾਹੀਦਾ। ਤੇ ਉਹ ਫਿਰ ਕੁਲਵਿੰਦਰ ਨਾਲ ਜੋ ਗੱਲ ਕੀਤੀ ਕਹਿੰਦੇ ਯਾਰ ਬਣਾਇਆ ਤਾਂ ਅਸੀਂ ਆਪਣਿਆਂ ਲਈ ਸੀ, ਪੰਜਾਬੀਆਂ ਲਈ, ਵੀ ਉਹਨਾਂ ਦੀ ਪਸੰਦ ਦਾ ਬਣਾ ਦਈਏ, ਉਹਨਾਂ ਨੂੰ ਰੋਟੀ ਵਾਲੀ ਫੀਲਿੰਗ ਆਵੇ ਨਾਲ ਨਾਲ।
ਅੱਛਾ ਜੀ,
ਤੇ ਪਰ ਪਤਾ ਨੀ ਕਹਿੰਦੇ ਉਹ ਗੋਰਿਆਂ ਦੇ ਪ੍ਰਵਾਨ ਤੇ ਚੜ ਗਿਆ ਤੇ ਹੁਣ ਕਹਿੰਦੇ ਵੀ ਸਾਡੇ ਜਿਹੜੇ ਆਰਡਰ ਆ ਉਹ ਵੱਡਾ ਹਿੱਸਾ ਉਹਨਾਂ ਦਾ ਉਹ ਸਿੰਘ ਪੀਰੇ ਦਾ ਹੁੰਦਾ ਤੇ ਉਹ ਵੀ ਗੋਰਿਆਂ ਮੰਨਿਓ।
ਓਕੇ, ਸੋ ਜਿਹੜੇ ਬ੍ਰਿਸਬਨ ਤੋਂ ਵੀ ਆਉਣਾ ਚਾਹੁੰਦੇ ਨੇ ਬਹੁਤ, ਜਿਹੜੇ ਹੁਣ ਆਪਣੇ ਸਿਡਨੀ ਤੋਂ ਵੀ ਵਿਜੇ ਬਿਰਦੀ ਹੁਣੀ ਆਏ ਹੋਏ ਨੇ ਗੋਲਡ ਕੋਸਟ, ਉਹ ਵੀ ਮਤਲਬ ਘੁੰਮ ਫਿਰ ਕੇ ਬੀਚ ਤੇ ਜਿੱਦਾਂ ਵੀ ਆਪਣਾ ਇਹ ਕੁਲਵਿੰਦਰ ਹੁਣਾਂ ਦੇ ਨੂੰ ਸੰਪਰਕ ਕਰ ਸਕਦੇ ਨੇ ਉੱਥੇ। ਤੇ ਚਲੋ ਆਪਾਂ ਹੁਣ ਥੋੜੀਆਂ ਖਬਰਾਂ ਦੇ ਵੱਲ ਨੂੰ ਝਾਤੀ ਮਾਰਨੀ ਆ ਮਿੰਟੂ ਜੀ। ਪਹਿਲਾਂ ਤਾਂ ਮੌਸਮ ਦੀ ਜਿਹੜੀ ਖਬਰ ਬਹੁਤ ਵੱਡੀ ਬਣ ਰਹੀ ਆ ਆਸਟ੍ਰੇਲੀਆ ਦੇ ਵਿਚ, ਕੇਨਸ ਦੇ ਵਿਚ 32 ਡਿਗਰੀ ਆ ਤੇ ਬ੍ਰਿਸਬਨ ਦੇ ਵਿਚ 31 ਡਿਗਰੀ ਗਰਮ ਰਹੇਗਾ, ਕੌਫ ਸਰਵਿਸ ਵੀ ਥੋੜੀ ਗਰਮ ਰਹੇਗਾ, ਪਰ ਸਿਡਨੀ ਅੱਜ 38 ਡਿਗਰੀ ਤੱਕ ਪਹੁੰਚੇਗਾ, ਕੱਲ ਕਈ ਇਲਾਕਿਆਂ ਦੇ ਵਿਚ 40 ਡਿਗਰੀ ਵੀ ਪਹੁੰਚਿਆ ਸਿਡਨੀ ਦੇ ਵਿਚ। ਤੇ ਇਹ ਕਾਫੀ ਗਰਮ ਰਿਹਾ ਤੇ ਕਹਿੰਦੇ ਨੇ ਕਿ 3 ਦਿਨ ਲਗਾਤਾਰ ਇੰਨੀ ਗਰਮੀ ਪੈਣ ਦੀ ਸੰਭਾਵਨਾ ਜਿਹੜੀ ਕਿ ਆਪਣੇ ਆਪ ਚ ਇੱਕ ਹੀਟ ਵੇਵ ਹੈ ਦਸੰਬਰ ਦੇ ਵਿਚ ਤੇ ਪਰ ਤੁਹਾਡੇ ਪਿੰਡ ਤਾਂ ਠੰਡਾ ਹੈ ਨਾ ਹੁਣ ਤੁਸੀਂ ਗਰਮ ਬੰਦੇ ਇੱਧਰ ਆ ਗਏ ਤਾਂ ਮੈਨੂੰ ਲੱਗਦਾ ਤੁਸੀਂ ਇੱਧਰ ਕਰ ਰਹੇ ਹੋ
ਮੈਂ ਤਾਂ ਕੱਲ ਘਰੇ ਫੋਨ ਕਰਿਆ ਤੇ ਘਰੇ ਕੀ ਕਰਕੇ
ਅੱਛਾ ਜੀ ਤੇ ਉੱਥੇ 23 ਡਿਗਰੀ ਹੈ ਜੀ ਤਾਪਮਾਨ ਤੇ 29 ਡਿਗਰੀ ਕੱਲ ਚਿੱਕਾ ਮਾਰੀ ਜਾ ਰਹੇ ਸੀ ਹਰਿਮੰਦਰ ਕੰਗ ਕਹਿੰਦਾ ਮੈਨੂੰ ਠੰਡ ਲੱਗ ਗਈ ਉੱਥੇ 29 ਡਿਗਰੀ ਅੱਜ ਤੇ ਡਾਰਵਿਨ ਅੱਜ ਮੀਂਹ ਪੈਣਾ ਗਰਜ ਨਾਲ ਚਿੱਟਾ 32 ਡਿਗਰੀ ਆ ਸੋ ਕਾਫੀ ਗਰਮੀ ਈਸਟ ਕੋਸਟ ਤੇ ਦੱਸੀ ਆ ਤੇ ਇਸ ਤੋਂ ਬਚਾਓ ਦੇ ਲਈ ਸਾਰਿਆਂ ਨੇ ਕਿਹਾ ਕਿ ਬਚਣਾ ਚਾਹੀਦਾ ਆਪਣੇ ਆਪ ਨੂੰ ਤੰਦਰੁਸਤ ਰੱਖਣ ਵਾਸਤੇ ਡੀਹਾਈਡਰੇਸ਼ਨ ਤੋਂ ਬਚਣਾ ਚਾਹੀਦਾ ਸੋ ਮਿੰਟੂ ਜੀ ਹੁਣ ਥੋੜੀਆਂ ਖਬਰਾਂ ਦੇ ਵੱਲ ਵਧੀਏ ਭਾਰਤ ਦੀਆਂ ਪਹਿਲਾਂ ਤਾਂ ਲੈਣੇ ਆ ਕਿ ਅੱਜ ਫਰੰਟ ਪੇਜ ਤੇ ਹੀ ਖਬਰ ਲੱਗੀ ਆ ਕਿ ਨੋਟਬੰਦੀ ਚ ਬੈਂਕ ਹੀ ਬਣੇ ਰੋੜਾ ਰਿਜ਼ਰਵ ਬੈਂਕ ਵੀ ਘੇਰੇ ਦੇ ਵਿਚ ਕਾਲੇ ਧਨ ਨੂੰ ਸਫੇਦ ਕਰਨ ਚ ਅਧਿਕਾਰੀ ਗ੍ਰਿਫ਼ਤਾਰ ਤਾਂ ਹੁਣ ਅਸੀਂ ਕਾਫੀ ਦੇਰ ਦੇ ਵੈਸੇ ਕਹਿ ਰਹੇ ਸੀ ਗਿਆਨੀ ਸੰਤੋਖ ਸਿੰਘ ਵੀ ਕਹਿ ਰਹੇ ਸੀਗੇ ਕਿ ਜਿਹੜੀ ਬਿਊਰੋਕ੍ਰੈਸੀ ਆ ਜਾਂ ਬੈਂਕ ਦੇ ਅਫੀਸ਼ੀਅਲ ਆ ਉਹਨਾਂ ਨੇ ਸਾਥ ਨਹੀਂ ਦਿੱਤਾ ਇਸ ਮੁਹਿੰਮ ਦੇ ਵਿਚ ਤੁਹਾਡਾ ਕੀ ਵਿਚਾਰ ਹੈ
ਦੇਖੋ ਇਹ ਨੀ ਕਹਿ ਸਕਦੇ ਸਾਥ ਨੀ ਦਿੱਤਾ ਸਾਥ ਉਹਨਾਂ ਨੇ ਦਿੱਤਾ ਥੋੜਾ ਜਿਹਾ ਜ਼ਿਆਦਾ ਦਿੱਤਾ ਜਿਹੜਾ ਅੰਡਰ ਦਾ ਟੇਬਲ ਵੀ ਸਾਥ ਦਿੱਤਾ ਹੁਣ ਜੇ ਕਿਸੇ ਬੰਦੇ ਨੇ 2-3 ਕਰੋੜ ਰੁਪਇਆ ਨਵਾਂ ਨੋਟਾਂ ਚ ਬਦਲਿਆ ਜਾ ਰਿਹਾ ਤਾਂ ਬਿਨਾਂ ਬੈਂਕ ਅਧਿਕਾਰੀਆਂ ਦੇ ਸਾਥ ਤੇ ਥੋੜਾ ਹੋ ਸਕਦਾ
ਹਾਂਜੀ ਹਾਂਜੀ
ਇਹ ਵੱਖਰੀ ਗੱਲ ਆ ਵੀ ਉਹ ਸਾਥ ਆਪਣਿਆਂ ਨੂੰ ਨੀ ਦਿੱਤਾ ਲੋੜਵੰਦਾਂ ਨੂੰ ਨੀ ਦਿੱਤਾ ਤੇ ਉਹਨਾਂ ਨੂੰ ਦਿੱਤਾ ਜਿਹੜਾ ਦੀ ਡਾਂਗ ਵਾਲੇ ਦੀ ਮੱਝ ਵਾਲੀ ਗੱਲ ਹੋਈ ਆ
ਜੀ
ਸੋ ਇਹ ਤਾਂ ਬਣੀ ਆਈ ਆ ਜੀ ਹਮੇਸ਼ਾ ਜਿਹੜਾ ਬਗਾਨਾ ਜਿਹੜਾ ਓਨਾ ਨੁਕਸਾਨ ਨਹੀਂ ਕਰਦਾ ਹੁੰਦਾ ਜਿੰਨਾ ਕਿ ਆਪਣਾ ਬੰਦਾ ਨੁਕਸਾਨ ਕਰਦਾ ਹੁੰਦਾ
ਜੀ
ਸੋ ਆਪਣਿਆਂ ਤੋਂ ਬਚਣਾ ਪੈਂਦਾ ਇਹ ਸੋਰੀ ਟੂ ਸੇ ਆ ਇਕੱਲੇ ਇੱਕ ਇੱਥੇ ਨੀ ਹੋਰ ਹਰੇਕ ਕੰਮਾਂ ਦੇ ਵਿੱਚ ਵੀ ਦੇਖੋ ਜਦੋਂ ਕੋਈ ਪਾਲਿਸੀ ਬਣਦੀ ਹੈ ਨਾ ਉਦੋਂ ਪਾਲਿਸੀ ਦੇ ਵਿੱਚ ਚੈੱਕ ਲਿਸਟਾਂ ਲੱਗਦੀਆਂ ਹੁੰਦੀਆਂ ਇੱਕ
ਜੀ
ਹੁਣ ਅਸੀਂ ਦੇਖਦੇ ਹਾਂ ਵੀ ਆਸਟ੍ਰੇਲੀਆ ਦੇ ਵਿੱਚ ਵੀ ਕਈ ਚੀਜ਼ਾਂ ਮਾਹੌਲ ਹੈ ਜਾਂ ਵੀ ਤੁਸੀਂ ਜਦੋਂ ਡਿਕਲੇਅਰ ਕਰਦੇ ਹੋ ਟੈਕਸ ਦਾ ਕੋਈ ਵੀ ਕੰਮ ਕਰਦੇ ਹੋ ਕਿਸੇ ਨੂੰ ਪੇ ਪਾਉਣੇ ਹੋ ਉਹਦੇ ਨਾਲ ਨਾਲ ਪੈਰਲਰ 10 ਚੀਜ਼ਾਂ ਚੈੱਕ ਲਿਸਟਾਂ ਲੱਗਦੀਆਂ ਵੀ ਭਾਈ ਜੇ ਤੁਸੀਂ ਪੇ ਪਾ ਰਹੇ ਹੋ ਤਾਂ ਇੰਪਲਾਈ ਟੈਕਸ ਕਿਹੜੇ ਲੁੱਟ ਦੇ ਰਹੇ ਹੋ ਟੈਕਸ ਦੇ ਰਹੇ ਹੋ ਤਾਂ ਸੁਪਰੈਨੁਏਸ਼ਨ ਕਿਹੜੇ ਲੁੱਟ ਦੇ ਰਹੇ ਹੋ ਜਿਹੜੀ ਹਰ ਚੀਜ਼ ਉਹਦੇ ਵਿੱਚ ਕ੍ਰੋਸ ਚੈੱਕ ਹੋ ਜਾਂਦੀਆਂ ਤੇ ਉਹਦੇ ਨਾਲ ਕੀ ਹੁੰਦਾ ਵੀ ਇੱਕ ਕੰਟਰੋਲ ਦੇ ਵਿੱਚ ਆ ਜਾਂਦੀ ਹੈ ਗੱਲ ਪਰ ਹੁਣ ਜਦੋਂ ਅਸੀਂ ਇਨਫਰਾਸਟ੍ਰਕਚਰ ਬਣਾਏ ਤੋਂ ਬਿਨਾਂ ਕੰਮ ਸ਼ੁਰੂ ਕੀਤਾ ਤਾਂ ਉਹਦੇ ਚ ਅਸੀਂ ਕੀ ਲੱਭਦੇ ਹਾਂ ਕੀ ਭਾਲਦੇ ਹਾਂ ਉਹਦੇ ਚ ਖਾਸ ਉਹਦੇ ਚੋਂ ਇਹੀ ਕੁਛ ਹੀ ਨਿਕਲਣਾ ਸੀ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਆ ਰਹੀਆਂ ਦਿੱਕਤਾਂ ਆਉਣੀਆਂ ਸੀ ਬਾਕੀ ਇਕੱਲੇ ਬੈਂਕ ਮੈਨੇਜਰਾਂ ਦੀ ਚਾਂਦੀ ਨੀ ਹੋਈ ਜੀ ਜੇ ਤੁਸੀਂ ਜ਼ਮੀਨੀ ਪੱਧਰ ਦੇ ਉੱਤੇ ਗੱਲ ਕਰੋਗੇ ਨਾ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਬਲੈਕੀ ਹੈ ਬਲੈਕ ਚ ਸਿਨੇਮਿਆਂ ਚ ਟਿਕਟਾਂ ਵੇਚਦੇ ਹੁੰਦੇ ਨਾ ਸਿਨੇਮਿਆਂ ਚ ਟਿਕਟਾਂ ਵੇਚਣ ਵਾਲਿਆਂ ਨੂੰ ਬਲੈਕੀ ਕਿਹਾ ਜਾਂਦਾ
ਸੀ
ਉਹਨਾਂ ਦਾ ਵੀ ਯੁੱਗ ਆ ਗਿਆ ਸੀ ਦੁਬਾਰੇ ਉਹਨਾਂ ਦਾ ਵੀ ਯੁੱਗ ਆਇਆ ਹੋਇਆ ਉਹ ਵੀ ਲਾਈਨਾਂ ਚ ਲੱਗਣ ਦੇ ਇੱਕ ਦੂਜੇ ਨੂੰ ਟੇਢੇ ਵਿੰਗੇ ਤਰੀਕੇ ਜਾਣੀ ਕਿ ਦਲਾਲੀ ਜਿਹੜੀ ਹੁੰਦੀ ਸੀ ਮਿਡਲ ਮੈਨ ਵਾਲੀ ਉਹਨਾਂ ਨੇ ਕਾਫੀ ਹੱਥ ਰੰਗਿਆ ਇਸ ਦੌਰਾਨ ਦੇ ਵਿੱਚ ਤੇ ਉਹਨਾਂ ਨੇ ਵੱਡੇ ਵੱਡੇ ਨੋਟਾਂ ਦੇ ਜਿਹੜੀਆਂ ਉਹਨਾਂ ਨੇ ਤਬਦੀਲੀਆਂ ਕਰਾ ਕੇ ਦਿੱਤੀਆਂ ਪਰ ਬੜੀ ਹੈਰਾਨੀ ਆਉਂਦੀ ਹੈ ਜੀ ਸਾਨੂੰ ਇਸ ਗੱਲ ਦੀ ਵੀ ਇੱਕ ਬੰਦਾ ਲਾਈਨ ਦੇ ਵਿੱਚ ਖੜਾ ਜਿਨ੍ਹਾਂ ਚੋਂ 70-80 ਬੰਦੇ ਜਾਨ ਗਵਾ ਚੁੱਕੇ ਆ ਐਂਡ ਦੇ ਆਫ ਦੀ ਡੇ ਉਹਨੂੰ ਮਿਲਣਾ ਕੀ ਆ 2000 ਜਾਂ 4000 ਇੱਕ ਬੰਦਾ ਏਸੀ ਚ ਬੈਠਾ ਤੇ 2,60,000 ਕਰੋੜ ਉਹਨੂੰ ਵੱਡੇ ਨੋਟ ਮਿਲ ਰਹੇ ਆ ਸੋ ਇਹ ਮਿਲੀ ਭੁਗਤ ਬਿਨਾਂ ਨਹੀਂ ਹੋ ਸਕਦਾ ਸੀ ਵਾਕਿਆ ਜੀ ਮਿਲੀ ਭੁਗਤ ਕਹਿ ਸਕਦੇ ਆ ਸਾਥ ਨਾ ਦੇਣਾ ਨਹੀਂ ਕਹਿ ਸਕਦੇ
ਹਾਂਜੀ ਮਿਲੀ ਭੁਗਤ ਵੀ ਹੈ ਤੇ ਜ਼ਿਆਦਾਤਰ ਦੇਖਣ ਦੇ ਵਿਚ ਆਇਆ ਕਿ ਜਿੰਨੀ ਵੀ ਗ੍ਰਿਫ਼ਤਾਰੀਆਂ ਹੋਈਆਂ ਨੇ ਛਾਪੇ ਪਏ ਨੇ ਉਹਨਾਂ ਦੇ ਵਿਚ ਬਹੁਤਾਤ ਬੀਜੇਪੀ ਕੰਟਰੋਲਡ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿਚ ਹੋਇਆ ਆ ਤੇ ਬਹੁਤੇ ਬੀਜੇਪੀ ਜਿਹੜੇ ਵਾਜਪਾਈ ਆ ਉਹ ਵੀ ਇਸ ਗ੍ਰਿਫ਼ ਦੇ ਵਿਚ ਆਏ ਨੇ ਸੋ ਇੱਥੇ ਇਹ ਕਹਿਣਾ ਮਤਲਬ ਜਾਇਜ਼ ਨਹੀਂ ਹੋਏਗਾ ਕਿ ਸਰਕਾਰ ਜਿਹੜੀ ਆ ਉਹ ਆਪਣਿਆਂ ਨੂੰ ਬਖਸ਼ ਰਹੀ ਆ ਜਾਂ ਨਹੀਂ ਬਖਸ਼ ਰਹੀ ਸੋ ਕੁੱਲ ਮਿਲਾ ਕੇ ਜੇ ਫੜ ਹੋ ਰਹੇ ਨੇ ਇਹਦਾ ਮਤਲਬ ਉਹ ਬਖਸ਼ ਨਹੀਂ ਰਹੀ ਮਤਲਬ ਇੰਟੈਂਸ਼ਨ ਤਾਂ ਠੀਕ ਸੀ ਪਰ ਇੰਪਲੀਮੈਂਟੇਸ਼ਨ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਦੀ ਜਿਹੜੀ ਇੰਪਲੀਮੈਂਟੇਸ਼ਨ ਸੀ ਉਹ ਇੱਕ ਮੋਨੂਮੈਂਟਲ ਫੇਲੀਅਰ ਜਾਣੀ ਕਿ ਮਤਲਬ ਬਹੁਤ ਵੱਡੇ ਪੱਧਰ ਦਾ ਉਹ ਇੱਕ ਫੇਲੀਅਰ ਦੱਸਿਆ ਗਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਬੈਂਕਸ ਨੇ ਜਾਂ ਜਿਹੜੇ ਮੁਲਾਜ਼ਮ ਨੇ ਬਿਊਰੋਕ੍ਰੈਸੀ ਕੋਈ ਵੀ ਹੋਵੇ ਜਦੋਂ ਟੈਸਟ ਕਰ ਹੁਣ ਮਿੰਟੂ ਜੀ ਕੱਲਾ ਬੈਂਕਾਂ ਦੇ ਨਹੀਂ ਆਪਾਂ ਕਹਿ ਸਕਦੇ ਜਿਹੜੇ ਹੈਗੇ ਆ ਭਈ ਇਹ ਆਪਣੀ ਜੌਬ ਜਿਹੜੀ ਆ ਸੁਹਿਰਦਤਾ ਦੇ ਨਾਲ ਨਹੀਂ ਕਰਦੇ ਕਸਟਮਰ ਨੂੰ ਮੱਦੇਨਜ਼ਰ ਰੱਖ ਕੇ ਨਹੀਂ ਕਰਦੇ ਜਦੋਂ ਕੋਈ ਨਾ ਕੋਈ ਘੁਟਾਲਾ ਆਉਂਦਾ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦੇ ਲਈ ਚਿੱਟੇ ਮੱਛਰ ਦਾ ਹੋਇਆ ਸੀ 1.5-2 ਸਾਲ ਪਹਿਲਾਂ ਉਦੋਂ ਵੀ ਤਾਂ ਦੇਖੋ ਜਿਹੜੇ ਅਫੀਸ਼ੀਅਲ ਸੀਗੇ ਉਹ ਵੀ ਉਨ੍ਹਾਂ ਨੇ ਵੀ ਕੁਛ ਨਹੀਂ ਕੀਤਾ ਖੇਤੀਬਾੜੀ ਵਿਭਾਗ ਵਾਲੇ ਵੀ ਆਪਣੀ ਜੌਬ ਤੋਂ ਮੁਨਕਰ ਸੀਗੇ ਹਨਾ ਉਨ੍ਹਾਂ ਨੇ ਤਨਖਾਹਾਂ ਲਈ ਜਾਂਦੇ ਸੀ ਪੈਸੇ ਨਹੀਂ ਲੈਂਦੇ ਸੀ ਇਸੇ ਤਰ੍ਹਾਂ ਟੀਚਰ ਦੀ ਗੱਲ ਦੇਖ ਲਓ ਟੀਚਰ ਤਨਖਾਹਾਂ ਲੈ ਰਹੇ ਨੇ ਪਰ ਰਿਜ਼ਲਟ ਨਹੀਂ ਦੇ ਰਹੇ ਬਹੁਤੇ ਹਨਾ
ਦੇਖੋ ਸਿੱਧੂ ਸਾਹਿਬ ਇੱਥੇ ਨਾ ਇੱਕ ਗੱਲ ਆਪਾਂ ਜਿਹੜੀ ਕਰ ਰਹੇ ਹਾਂ ਵੀ ਭਾਜਪਾ ਦੀ ਜਾਂ ਆਪਾਂ ਪਾਰਟੀ ਪੱਧਰ ਤੋਂ ਚੁੱਕ ਕੇ ਇਹਨਾਂ ਨੇ ਕੰਮ ਕੀਤਾ ਜਾਂ ਇਹਦੇ ਵਿੱਚ ਵੀ ਇੱਕ ਥੋੜੀ ਜਿਹੀ ਵਾਧਾ ਕਰਨ ਦੀ ਇਹ ਗੱਲ ਆ ਵੀ ਅਸੀਂ ਰੋਜ਼ ਚਿੰਤਾ ਜਿਹੜੀ ਜ਼ਾਹਰ ਕਰ ਇਹ ਜਿਹੜੇ ਲੋਕ ਆਏ ਆ ਨਾ ਭਾਜਪਾ ਦੀ ਮਾਰ ਦੇ ਵਿੱਚ ਵੀ ਉਹ ਨਿੱਕੀਆਂ ਨਿੱਕੀਆਂ ਮੱਛੀਆਂ ਦੇ ਇੱਕ ਇੱਕ ਕਾਂ ਮਾਰ ਕੇ ਟੰਗਿਆ ਹੋਇਆ ਵੀ ਹੋਰ ਕਾਂ ਨਾ ਇੱਥੇ ਆਉਣ ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਤਾਂ ਹੈਲਪ ਕੀਤੀ ਗਈ ਆ ਸਿੱਧੇ ਸਿੱਧੇ ਰੂਪ ਚ ਕੀਤੀ ਗਈ ਆ ਕਿਵੇਂ ਵੀ ਕੀਤੀ ਗਈ ਉਹ ਕੀਤੀ ਗਈ ਆ ਪਰ ਉਹ ਛੋਟੀਆਂ ਮੱਛੀਆਂ ਨੂੰ ਫੜ ਕੇ ਛੋਟੀਆਂ ਨੂੰ ਮਾਰ ਕੇ ਤੇ ਉਹਨੂੰ ਟੋਕਾਂ ਟੰਗ ਕੇ ਤੇ ਲੋਕਾਂ ਨੂੰ ਦਿਖਾਇਆ ਗਿਆ ਵੀ ਅਸੀਂ ਆਪਣਿਆਂ ਨੂੰ ਵੀ ਨਹੀਂ ਬਖਸ਼ਿਆ ਸੋ ਇੱਕ ਤਾਂ ਸਾਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਜਿਹੜੀਆਂ ਸਰਕਾਰਾਂ ਜਾਂ ਕੁਛ ਵੀ ਆ ਜੇ ਇੰਨੀ ਇਮਾਨਦਾਰੀ ਅਜੇ ਨਹੀਂ ਆਈ ਇੱਥੋਂ ਤੱਕ ਨਹੀਂ ਪਹੁੰਚੇ ਇਮਾਨਦਾਰੀ ਦੇ ਇਸ ਮੁਕਾਮ ਤੱਕ ਵੀ ਉਹਨਾਂ ਨੇ ਇੰਨਾ ਕੁ ਨਿਊਟਰਲ ਹੋ ਕੇ ਫੈਸਲਾ ਕੀਤਾ ਹੋਵੇ
ਜੀ ਸਾਡੀ ਗੱਲਬਾਤ ਜਾਰੀ ਰਹੇਗੀ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ ਜਗਤਾਰ ਗਿੱਲ ਭਾਜੀ ਸਾਡੇ ਨਾਲ ਹਾਂਗਕਾਂਗ ਤੋਂ ਜੁੜੇ ਨੇ ਤੇ ਉਨ੍ਹਾਂ ਨੇ ਇਕ ਫਰੂਟ ਡਿੱਗਿਆ ਹੋਇਆ ਸ਼ਾਇਦ ਮੈਨੂੰ ਲੱਗਦਾ ਡਰੈਗਨ ਫਰੂਟ ਹੀ ਹੋਵੇ ਉਹਦੀ ਫੋਟੋ ਖਿੱਚ ਕੇ ਭੇਜੀ ਹੈ ਸੁਪਨੇ ਉਹ ਨਹੀਂ ਹੁੰਦੇ ਜੋ ਸੌਣ ਤੋਂ ਬਾਅਦ ਆਉਂਦੇ ਨੇ ਅਸਲ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਬਹੁਤ ਸੋਹਣਾ ਵਿਚਾਰ ਭੇਜਿਆ ਜੀ ਉਨ੍ਹਾਂ ਨੇ
ਜੀ ਅਬਦੁਲ ਕਲਾਮ ਹੋਰਾਂ ਦੀ ਕਿਤਾਬ ਚ ਉਨ੍ਹਾਂ ਦਾ ਵਿਚਾਰ ਆ ਜੀ
ਜੀ ਤੇ ਅਮਨ ਧਾਲੀਵਾਲ ਸਾਡੇ ਨਾਲ ਜੁੜੇ ਨੇ ਜੀ ਕੈਨਬਰਾ ਵਾਲੇ ਸਤਿ ਸ੍ਰੀ ਅਕਾਲ ਫੈਲਾ ਰਹੇ ਨੇ ਫੋਟੋ ਖਿੱਚ ਕੇ ਭੇਜ ਰਹੇ ਨੇ ਆਈ ਥਿੰਕ ਬੇਟੀ ਦੀ ਤੇ ਉਹ ਖੇਡ ਰਹੀ ਹੈ ਬਾਹਰ ਡਰਾਈਵੇ ਦੇ ਉੱਤੇ ਸਾਈਕਲੀ ਦੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਮੈਂ ਵੀ ਹੁਣੇ ਕਾਰ ਵਾਸ਼ ਅਤੇ ਵੈਕਿਊਮ ਕਰਕੇ ਆਇਆ ਅਤੇ ਪ੍ਰੋਗਰਾਮ ਸੁਣ ਰਿਹਾ ਜੀ ਬਰਾੜ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਮਨਦੀਪ ਸਿੰਘ ਕ੍ਰੇਗੀਵਾਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਭਾਜੀ ਸੁਖਵੀਰ ਬਾਦਲ ਨੇ ਕੱਲ ਪਾਣੀ ਵਾਲੀ ਬੱਸ ਚਲਾ ਤੀ ਜੋ ਕਿਹਾ ਉਹ ਕੀਤਾ ਪਾਣੀ ਦੇ ਵਿਚ ਚਲਾਤਾ ਪੀਪਾ ਕਵਿਤਾ ਬਣਾ ਤੀ ਇਹਨਾਂ ਨੇ ਭਾਜੀ ਰੱਬ ਨਾ ਕਰੇ ਸੁਖਵੀਰ ਹਾਰ ਗਿਆ ਤਾਂ ਪੰਜਾਬ ਦੀ ਤਾਂ ਰੌਣਕ ਚਲੀ ਜਾਊਗੀ ਜੀ ਇਹ ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਤੇ ਮਿੰਟੂ ਜੀ ਗੱਲ ਉਹੀ ਸੱਚੀ ਹੋ ਗਈ ਨਾ ਜਦੋਂ ਦੋ ਢਾਈ ਸਾਲ ਪਹਿਲਾਂ ਰੌਲਾ ਪੈਂਦਾ ਦੋ ਸਾਲ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਨਾ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਉਹਨੇ ਕੰਮ ਕਰ ਦੇਣਾ ਐਨ ਉਹੀ ਗੱਲ ਹੋ ਗਈ ਦੋ ਸਾਲ ਬਾਅਦ ਸੱਚੀ
ਜੀ 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 ਬਿਲਕੁਲ ਦੇਖੋ ਗੱਲਾਂ ਕੁਝ ਭੇਜਦੀਆਂ ਹੁੰਦੀਆਂ ਸਿੱਧੂ ਸਾਹਿਬ ਜਿਹੜੀਆਂ ਅੰਡਰਸਟੂਡੀ ਹੁੰਦੀਆਂ ਤੇ ਏਡਾ ਵੱਡਾ ਗੱਲ ਨਹੀਂ ਹੁੰਦੀ ਉਹਦੀ ਡਰਾਮਾ ਵੱਧ ਬਣਾ ਦਿੱਤਾ ਜਾਂਦਾ ਸੋ ਇਸ ਤੇ ਮੈਂ ਦੋ ਤਿੰਨ ਦਿਨ ਹੋ ਗਏ ਇਸ ਦੀ ਸਮੀਖਿਆ ਕਾਫੀ ਕਰ ਚੁੱਕਿਆ ਬੱਸਾਂ ਵਾਲੇ ਮਾਮਲੇ ਚ
ਜੀ
ਸੋ ਵਾਕਿਆ ਜਿਹੜਾ ਇਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਨਾ ਕਈ ਵਾਰੀ ਕੁਝ ਕੁ ਕਰੈਕਟਰ ਹੁੰਦੇ ਆ ਜਿਹੜੇ ਉਹ ਫਿਲਮ ਦੇ ਵਿੱਚ ਉਹਨਾਂ ਨੂੰ ਖਤਮ ਨਹੀਂ ਕਰਿਆ ਜਾਂਦਾ ਉਹਨਾਂ ਨੂੰ ਐਂਡ ਤੱਕ ਰੱਖਿਆ ਜਾਂਦਾ ਤਾਂ ਕਿ ਜਿਹੜੀ ਫਿਲਮ ਦਾ ਇੰਟਰਸਟ ਬਣਿਆ ਰਹੇ ਸੋ ਇਹ ਕੁਝ ਕੁ ਕਰੈਕਟਰ ਆ ਜੀ ਇਹਨਾਂ ਨੂੰ ਰੱਖਣਾ ਚਾਹੀਦਾ ਤੇ ਉੱਥੇ ਮੈਨੂੰ ਇੱਕ ਗੱਲ ਚੇਤੇ ਆ ਜਾਂਦੀ ਡਾਕਟਰ ਪੰਨੂ ਹੋਰਾਂ ਨੇ ਇੱਕ ਕਿਤਾਬ ਚ ਲਿਖੀ ਹੋਈ ਹੈ ਕਿਸੇ ਰਾਜੇ ਦੇ ਮਾਮਲੇ ਚ ਇੱਕ ਰਾਜਾ ਸੀਗਾ ਤੇ ਉਹ ਕਹਿੰਦੇ ਉਹਦਾ ਅਗਾਂਹ ਇੱਕ ਵਿਰੋਧੀ ਸਾਧ ਸੀਗਾ ਝੁੱਗੀ ਪਾ ਕੇ ਰਹਿੰਦਾ ਸੀ ਉਹ ਜਦੋਂ ਵੀ ਰਾਜੇ ਨੇ ਕੋਈ ਕਾਨੂੰਨ ਲਿਆਉਣਾ ਨਾ ਤੇ ਉਹਨੇ ਵਿਰੋਧਤਾ ਕਰਨੀ ਜੱਜ ਕੇ
ਤੇ
ਸਾਰੇ ਲੋਕ ਹੈਰਾਨ ਵੀ ਰਾਜਾ ਹੈਗਾ ਤੇ ਉਹ ਇਹਨੇ ਕਿਉਂ ਸੁਣੀ ਜਾਂਦਾ ਵੀ ਉਹ ਮੜ ਕੇ ਸਾਹ ਦੇ ਤਿੰਨ ਥੱਪੜ ਪਰਾਂ ਕਰੇ ਇਹਨੂੰ ਖਤਮ ਕਰੇ ਤੇ ਕਿਉਂ ਤੋਂ ਇੰਨਾ ਵਿਰੋਧਤਾ ਜਾਂ ਕ੍ਰਿਟੀਸਿਜ਼ਮ ਚੱਲਦਾ ਤਾਂ ਉਹ ਕਹਿੰਦੇ ਰਾਜਾ ਫੇਰ ਵੀ ਕੋਈ ਕਾਨੂੰਨ ਲਿਆਉਂਦਾ ਤੇ ਉਹ ਦੂਜੇ ਦਿਨ ਪੁੱਛਦਾ ਆਪਦੇ ਸੂਈਆਂ ਤੋਂ ਵੀ ਜਿਹੜਾ ਮੈਂ ਕਾਨੂੰਨ ਲਿਆਂਦਾ ਸੀ ਉਹਦੇ ਬਾਰੇ ਚ ਫਕੀਰ ਨੇ ਕੀ ਆਖਿਆ ਤੇ ਹੋਰ ਵੀ ਉਹਨੂੰ ਕੋਈ ਚਿੰਤਾ ਨੀ ਵੀ ਜਨਤਾ ਕੀ ਕਹਿੰਦੀ ਆ ਜਾਂ ਬੁੱਧੀਜੀਵੀ ਕੀ ਕਹਿੰਦਾ ਫਕੀਰ ਨੇ ਕੀ ਆਖਿਆ ਉਹ ਕਿਆ ਕਰੇ ਤਾਂ ਉਹ ਅਖੀਰ ਨੂੰ ਗੱਲ ਕਲੀਅਰ ਹੋਈ ਜਦੋਂ ਵੀ ਭਾਈ ਉਹ ਫਕੀਰ ਦਾ ਕਿਉਂ ਅਖੀਰ ਨੂੰ ਕਹਿੰਦੇ ਫਕੀਰ ਮਰ ਗਿਆ ਇੱਕ ਦਿਨ ਜਦੋਂ ਕਿ ਫਕੀਰ ਮਰਿਆ ਨਾ ਤੇ ਉਹ ਰਾਜੇ ਦਾ ਸਭ ਤੋਂ ਵੱਧ ਤੜਕੇ ਹੱਥ ਨੇ ਗਾਲਾਂ ਦੇਣ ਵਾਲਾ ਬੰਦਾ ਸੀ ਤੇ ਰਾਜਾ ਭੁੱਬਾ ਮਾਰ ਮਾਰ ਰੋਇਆ ਕਹਿੰਦਾ ਵੀ ਮੈਨੂੰ ਅੱਜ ਬਹੁਤ ਵੱਡਾ ਲੋਸ ਹੋ ਗਿਆ ਮੈਨੂੰ ਰਾਜ ਕਰਨ ਦਾ ਮੇਰਾ ਸਵਾਦ ਚਲਾ ਗਿਆ ਮੇਰਾ ਰਾਜ ਕਰਨ ਦਾ ਜਿਹੜਾ ਇੱਕ ਮਕਸਦ ਚਲਾ ਗਿਆ ਤੇ ਮੇਰੀਆਂ ਪਾਲਿਸੀਆਂ ਮੈਨੂੰ ਹੁਣ ਕੌਣ ਦੱਸੂਗਾ ਵੀ ਗਲਤ ਸੀ ਕਿ ਸਹੀ ਸੀ ਕਹਿੰਦੇ ਇੱਕ ਉਹ ਬੰਦਾ ਸੀ ਜਿਹੜਾ ਮੈਨੂੰ ਨਿਊਟਰਲ ਹੋ ਕੇ ਮੈਨੂੰ ਗਾਲਾਂ ਦਿੰਦਾ ਸੀ ਤੇ ਮੈਨੂੰ ਅਹਿਸਾਸ ਕਰਾਉਂਦਾ ਸੀ ਮੈਂ ਕਿੱਥੇ ਆ ਤੇ ਕਿੱਥੇ ਖੜਾ ਤੇ ਮੈਨੂੰ ਕੀ ਕਰਨਾ ਤੇ ਮੈਨੂੰ ਆਪਦੀਆਂ ਗਲਤੀਆਂ ਦਾ ਮੈਨੂੰ ਭਾਲਣ ਦੀ ਲੋੜ ਨੀ ਪੈਂਦੀ ਸੀ ਉਹ ਭਾਲ ਕੇ ਮੈਨੂੰ ਦੇ ਦਿੰਦਾ ਸੀ ਤੇ ਮੈਂ ਦਰੁਸਤ ਕਰ ਦਿੰਦਾ ਸੀ ਸੋ ਇਸ ਕਰਕੇ ਕਹਿੰਦਾ ਮੇਰੇ ਰਾਜ ਨੂੰ ਸਭ ਤੋਂ ਵੱਡਾ ਘਾਟਾ ਪੈ ਗਿਆ ਇੱਕ ਗਾਲਾਂ ਦੇਣ ਵਾਲਾ ਜਿਹੜਾ ਬੰਦਾ ਚਲਾ ਗਿਆ ਪਰ ਹੁਣ ਦੇਖੋ ਲੋਕਾਂ ਦਾ ਸਾਰੀ ਉਹਦੀ ਪਰਜਾ ਦਾ ਇਹ ਸੀਗਾ ਵੀ ਜਿਹੜਾ ਉਹ ਫਕੀਰ ਆ ਉਹ ਰਾਜੇ ਲਈ ਦੱਦ ਲੱਗਿਆ ਹੋਇਆ
ਇੱਥੇ ਉਲਟ ਹੋਇਆ ਹੋਇਆ
ਜੀ ਜੀ
ਫਿਲਹਾਲ ਤਾਂ ਉਲਟ ਹੈ
ਬਿਲਕੁਲ ਜੀ ਪਰ ਕਿਤੇ ਨਾ ਕਿਤੇ ਨਾ ਜਿਹੜੀ ਇਹ ਗੱਲ ਆ ਜਾਂਦੀ ਆ ਵੀ ਵਿਰੋਧਤਾ ਵੀ ਹੋਣੀ ਚਾਹੀਦੀ ਆ ਤੇ ਉਹਦੇ ਚ ਅਸਾਰੂ ਵਿਰੋਧਤਾ ਦੇ ਨਾਲ ਨਾਲ ਨਾ ਜਿਹੜਾ ਮੂਹਰਲਾ ਬੰਦਾ ਉਹ ਵੀ ਅਸਾਰੂ ਢੰਗ ਨਾਲ ਲਵੇ ਤਾਂ ਜ਼ਿਆਦਾ ਚੰਗਾ ਉਸ ਨੂੰ
ਮੈਂ ਤਾਂ ਪਹਿਲਾਂ ਕਈ ਵਾਰੀ ਕਿਹਾ ਹੈ ਕਿ ਇਹ ਅਸਲ ਦੇ ਵਿੱਚ ਇੰਨੇ ਹੱਥ ਤਾਂ ਖੁੱਲਦੇ ਨੇ ਸਰਕਾਰ ਦੇ ਇੰਡੀਆ ਦੇ ਵਿੱਚ ਕਿਸੇ ਵੀ ਦੇ ਜਦੋਂ ਆਪੋਜੀਸ਼ਨ ਮਾੜੀ ਹੁੰਦੀ ਆ ਬਹੁਤ ਮਾੜੀ ਓਪੋਜੀਸ਼ਨ ਹੁੰਦੀ। ਹੁਣ ਕਾਂਗਰਸ ਹੈ ਹਮੇਸ਼ਾ ਕਦੇ ਵੀ ਓਪੋਜੀਸ਼ਨ ਕਰਦੀ ਨੀ, ਦੋ ਦੋ ਤਿੰਨ ਤਿੰਨ ਸਾਲ ਉਹਨਾਂ ਦੇ ਐਮ ਪੀ ਵੜਦੇ ਹੀ ਨੀ ਹੈਗੇ ਜਾ ਕੇ ਮਤਲਬ ਸਦਨ ਦੇ ਵਿਚ, ਪਤਾ ਹੀ ਨੀ ਕੀ ਚੱਲ, ਜੋ ਚੱਲੀ ਜਾਂਦਾ ਚੱਲੀ ਜਾਣ ਦੇ, ਮੁੜ ਕੇ ਜੀ 6 ਮਹੀਨੇ ਪਹਿਲਾਂ ਉੱਠਦੇ ਨੇ ਲਿਸਟਾਂ ਜਾਰੀ ਕਰਕੇ, ਚਲੋ ਜੀ ਫਿਰ ਇਲੈਕਸ਼ਨ, ਕਿਉਂਕਿ ਉਦੋਂ ਤੱਕ ਲੋਕੀ ਔਖੇ ਹੋਏ ਹੁੰਦੇ ਆ, ਉਹਨਾਂ ਨੇ ਵੋਟ ਪਾਣੀ ਹੁੰਦੀ ਆ। ਹੁਣ ਗੱਲ ਕਾਂਗਰਸ ਦੀ ਸੂਚੀ ਦੀ ਲਿਸਟ ਦੀ ਕਰਦੇ ਆ ਜੀ, ਲਿਸਟ ਦੀ ਕਿਸੇ ਵੇਲੇ ਵੀ ਸੰਭਵ ਹੈ। ਤੇ ਹੁਣੇ ਪਹਿਲਾ ਮੈਸੇਜ ਸਾਨੂੰ ਭੇਜਿਆ ਸੀਗਾ ਨਵੀ ਹੁਣਾਂ ਨੇ, ਨਿਰਵੈਰ ਨਵੀ ਵਿਨੀਪੈਗ ਨੇ, ਕਿ ਪੰਜਾਬ ਦੀ ਇਲੈਕਸ਼ਨ ਦੀਆਂ ਇਹ ਕਹਿੰਦੇ ਜਿਹੜੀਆਂ ਡੇਟਸ ਆ ਇਹਨੂੰ ਵੈਰੀਫਾਈ ਕਰਿਓ ਕਿ 16 ਦਸੰਬਰ ਤੋਂ ਆਪਣੇ ਜਾਬਤਾ ਸ਼ੁਰੂ ਹੋ ਜਾਣਾ ਤੇ ਪੋਲਿੰਗ ਜਿਹੜੀ 31 ਜਨਵਰੀ ਨੂੰ ਕਹਿੰਦੇ ਮਿੱਥੀ ਗਈ ਹੈ 2017 ਨੂੰ, ਕੀ ਇਹ ਸੱਚ ਹੈ?
ਨਹੀਂ ਨਹੀਂ ਨਹੀਂ, ਜਾਬਤਾ ਸਿਰਫ 1 ਮਹੀਨਾ ਪਹਿਲਾਂ ਲੱਗੂਗਾ, ਇਹਦਾ ਮਤਲਬ 1.5 ਮਹੀਨਾ ਜਾਬਤੇ ਰਹਿ ਗਿਆ, ਨਹੀਂ 1.5 ਮਹੀਨਾ ਥੋੜਾ ਜੀ ਮੇਰੇ ਹਿਸਾਬ ਨਾਲ, ਤੇ ਨਾਲੇ 16 ਅੱਜ ਤਰੀਕ ਕਿੰਨੀ ਹੋ ਗਈ,
ਅੱਜ 14 ਹੋ ਗਈ ਜੀ,
ਹਾਂ ਫਿਰ ਤਾਂ 2 ਦਿਨ ਰਹਿ ਗਏ ਕਹਿਣਾ ਮੁਤਾਬਕ ਜਾਬਤਾ ਲੱਗਣ ਚ।
ਹਾਂਜੀ, ਜਿਸ ਹਿਸਾਬ ਨਾਲ ਵੈਸੇ ਖਬਰਾਂ ਆ ਰਹੀਆਂ ਕਿ ਜੇ 1-2 ਦਿਨ ਸੂਚੀ ਆ ਜਾਂਦੀ ਆ ਤਾਂ ਹੋ ਸਕਦਾ,
ਸੂਚੀ ਨਾਲ ਮੇਰੇ ਹਿਸਾਬ ਨਾਲ ਕੋਈ ਸੰਬੰਧ ਨੀ ਜਾਬਤੇ ਦਾ, ਚੋਣ ਜਾਬਤੇ ਦਾ ਕਿਸੇ ਵੀ ਪਾਰਟੀ ਸੂਚੀ ਨਾਲ ਕੋਈ ਸੰਬੰਧ ਨੀ, ਚੋਣ ਜਾਬਤਾ ਇੱਕ ਹੋਰ ਚੀਜ਼ ਆ, ਉਹ ਚੋਣ ਕਮਿਸ਼ਨ ਨੇ ਲਾਗੂ ਕਰਨਾ, ਇਹ ਪਾਰਟੀ ਦਾ ਨਿਰਣਾ, ਪਾਰਟੀ ਤਾਂ ਕਈ ਵਾਰੀ 20 ਦਿਨ ਪਹਿਲਾਂ ਵੀ ਆਪਦੇ ਕੈਂਡੀਡੇਟ ਡਿਕਲੇਅਰ ਕਰਦੀ ਆ।
ਮੈਂ ਅੰਦਾਜ਼ਾ ਹੀ ਲਾ ਰਿਹਾ ਸੀ, ਮੈਂ ਕਿਹਾ ਸ਼ਾਇਦ ਕੋਈ ਪਾਰਟੀਆਂ ਨੂੰ ਤਾਂ ਖਬਰ ਹੁੰਦੀ ਹੈ ਨਾ ਅੰਦਰੋਂ ਅੰਦਰ ਹੀ ਕਿ ਕਦੋਂ ਹੋਣੀ ਹੈ, ਤੇ ਉਸ ਹਿਸਾਬ ਨਾਲ
ਮੇਰੇ ਹਿਸਾਬ ਨਾਲ ਮੈਨੂੰ ਜਿੰਨਾ ਕੁ ਲੱਗਦਾ ਵੀ 2 ਮਹੀਨੇ ਦਾ ਟਾਈਮ ਤਾਂ ਦਿੱਤਾ ਜਾਊਗਾ, ਏਦੂ ਘੱਟ ਟਾਈਮ ਨੀ ਦਿੱਤਾ ਜਾਂਦਾ, ਪਰ ਕਈ ਵਾਰੀ ਕੀ ਹੁੰਦਾ ਵੀ ਸੱਤਾਧਾਰੀ ਪਾਰਟੀ ਨਾ ਆਪਦਾ ਦੇਖਦੀ ਹੁੰਦੀ ਆ ਵੀ ਲੋਹਾ ਕਦੋਂ ਗਰਮ ਆ, ਤੇ ਉਦੋਂ ਵੀ ਸੱਟ ਮਾਰਨ ਦੀ ਉਹ ਕੋਸ਼ਿਸ਼ ਕਰਦੀ ਹੁੰਦੀ ਆ।
ਅਸੀਂ ਅੰਦਾਜ਼ੇ ਲਾ ਰਹੇ ਸੀਗੇ ਕਿ ਮਿਡ ਫਰਵਰੀ ਦੇ ਅੱਧ ਦੇ ਵਿਚ ਤਕਰੀਬਨ ਜਾਂ ਅਖੀਰ ਦੇ ਵਿਚ ਵੋਟਾਂ ਪੈਣ ਦੇ ਆਸਾਰ ਨੇ, ਕਿਉਂਕਿ ਉਦੋਂ ਕੰਮ ਵੀ ਠੰਡਾ ਹੁੰਦਾ ਤੇ ਲੋਕ ਜਿਹੜੇ ਨੇ ਬੈਠੇ ਹੁੰਦੇ ਨੇ, ਸੁਣਦੇ ਵੀ ਨੇ, ਵੋਟ ਵੀ ਪਾਉਂਦੇ ਨੇ ਜਾ ਕੇ, ਉਹ ਤੋਂ ਬਾਅਦ ਫਿਰ ਕਣਕਾਂ ਸ਼ੁਰੂ ਹੋ ਜਾਣੀਆਂ ਮਾਰਚ ਦੇ ਵਿਚ, ਮੈਨੂੰ ਲੱਗਦਾ ਨੀ ਮਾਰਚ ਦੇ ਪਹਿਲੇ ਦੂਜੇ ਹਫ਼ਤੇ ਤੋਂ ਬਾਅਦ ਵੋਟ ਪਏਗੀ, ਸੋ ਫਰਵਰੀ ਜ਼ਿਆਦਾ ਮੱਧ ਤੇ ਫਰਵਰੀ ਦੇ ਅਖੀਰ ਤੱਕ ਵੋਟ ਪੈਣ ਦੇ ਪੂਰੇ ਪੂਰੇ ਆਸਾਰ ਨੇ। ਤਾਂ ਜਿਹੜੀ ਇਧਰ ਡਾਕਟਰ ਗਾਂਧੀ ਨੇ ਵੀ ਕਹਿੰਦੇ ਫਰੰਟ ਖੋਲਿਆ ਹੋਇਆ ਤੇ ਉਨ੍ਹਾਂ ਨੇ ਵੀ 15 ਉਮੀਦਵਾਰ ਐਲਾਨ ਕਰ ਦਿੱਤੇ ਨੇ, ਇਹਦਾ ਕੀ ਮਾਜਰਾ ਜੀ?
ਮਾਜਰਾ ਤਾਂ ਇਹੀ ਹੈ ਜੀ, ਦੇਖੋ ਵੀ ਡਾਕਟਰ ਗਾਂਧੀ ਸ਼ੁਰੂ ਤੋਂ ਨਾਰਾਜ਼ ਚੱਲ ਰਹੇ ਆ, ਜਦੋਂ ਦੀ ਆਮ ਆਦਮੀ ਪਾਰਟੀ ਦੇ ਵਿਚ ਉਹਨਾਂ ਦੀ ਅਣਦੇਖੀ ਕੀਤੀ ਗਈ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਕਿਤੇ ਤਾਂ ਉਹਨਾਂ ਨੇ ਜਿਹੜਾ ਸਵਰਾਜ ਮੁਹਿੰਮ ਦੇ ਨਾਲ ਰਲਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਵੀ ਉਹਨਾਂ ਨੇ 1-2 ਹੋਰ ਕੋਸ਼ਿਸ਼ਾਂ ਕੀਤੀਆਂ, ਪਰ ਉਦੋਂ ਬਾਅਦ ਉਹਨਾਂ ਨੇ ਜਿਹੜਾ ਡਿਸੀਜਨ ਲਿਆ ਉਹ ਉਹਨਾਂ ਨੇ ਫਿਰ ਆਪਦਾ ਇੰਡੀਪੈਂਡੈਂਟ ਲਿਆ ਵੀ ਪੰਜਾਬ ਫਰੰਟ ਉਹਨਾਂ ਨੇ ਬਣਾ ਲਈਏ, ਤਾਂ ਉਹ ਫਰੰਟ ਉਹਨਾਂ ਨੇ ਬਣਾਇਆ ਜੀ, ਤੇ ਉਹਦੇ ਵਿਚ ਕਾਫ਼ੀ ਜਿਹੜੇ ਪੜ੍ਹੇ ਲਿਖੇ ਬੁੱਧੀਜੀਵੀ ਵਰਗ ਆ ਉਹਨਾਂ ਨੂੰ ਕੱਲ ਟਿਕਟਾਂ ਅਨਾਊਂਸ ਕੀਤੀਆਂ, ਪਰ ਇਹ ਚੀਜ਼ ਗਾਂਧੀ ਨੂੰ ਵੀ ਚੰਗੀ ਤਰ੍ਹਾਂ ਅਹਿਸਾਸ ਆ ਤੇ ਲੋਕਾਂ ਨੂੰ ਵੀ ਅਹਿਸਾਸ ਆ ਵੀ ਇਹ ਫਰੰਟ ਆ ਜਿਹੜਾ ਉਹ ਆਪ ਗਾਂਧੀ ਜੇ ਖੜੇ ਹੁੰਦੇ ਆ ਕਿਤੋਂ ਤਾਂ ਹੋ ਸਕਦਾ ਵੀ ਟਿਕਟ ਜਿੱਤ ਜਾਣ, ਸੀਟ ਕੱਢ ਲੈਣ, ਪਰ ਦੂਜੀਆਂ ਸੀਟਾਂ ਦੇ ਉੱਤੇ ਉਹ ਜ਼ਿਆਦਾ ਪ੍ਰਭਾਵ ਨਹੀਂ ਪਾ ਪਾਉਣਗੇ, ਇਹ ਗੱਲ ਕਲੀਅਰ ਆ, ਕਿਉਂਕਿ ਨਾ ਤਾਂ ਉਹਨਾਂ ਕੋਲ ਇੰਨੇ ਰਿਸੋਰਸਿਸ ਆ, ਨਾ ਹਾਲੇ ਤੱਕ ਪਾਰਟੀ ਕੋਲ ਉਹ ਸਾਧਨ ਤੇ ਫੰਡ ਆ ਜਿਹੜੇ ਜਿਨ੍ਹਾਂ ਨਾਲ ਉਹ ਪਾਰਟੀ ਪੰਜਾਬ ਪੱਧਰ ਦੇ ਉੱਤੇ ਆਪਦੀ ਕੰਪੇਨਿੰਗ ਕਰ ਸਕੇ, ਕਿਉਂਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜੀ, ਜੇ ਮੇਲੇ ਦੇ ਵਿਚ 2 ਦੁਕਾਨਾਂ ਲੱਗਦੀਆਂ ਨਾ, ਜਿਹੜੀ ਦੁਕਾਨ ਦੇ ਉੱਤੇ ਕੁਛ ਤਰੀ ਆ ਉਸੇ ਤੇ ਗਾਹਕ ਖੜੂਗਾ, ਜੇ ਸੁੱਕੇ ਤੁਸੀਂ ਥੱਲੇ ਵਿਛਾ ਕੇ ਕੱਪੜਾ ਜੇ ਕੋਈ ਚੀਜ਼ ਰੱਖੋਗੇ ਤਾਂ ਸ਼ਾਇਦ ਗਾਹਕ ਖੜਨ ਚ ਵੀ ਹੇਠੀ ਮਹਿਸੂਸ ਕਰਦਾ ਕਈ ਵਾਰੀ ਨਾ, ਸੋ ਇਸ ਕਰਕੇ ਮੈਨੂੰ ਨੀ ਲੱਗਦਾ ਵੀ ਇਹ ਫਰੰਟ ਆ ਜਿਹੜਾ ਕੋਈ ਬਾਹਲਾ ਅਸਰ ਪਾਊ, ਪਰ ਇੱਕ ਹਾਲਾਤ ਦੇ ਵਿਚ ਇਹ ਫਰੰਟ ਨਿਰਣਾਇਕ ਹੋ ਸਕਦਾ, ਜਿਹੜੀ ਕਿ ਅੱਜ ਜਗਮੀਤ ਬਰਾੜ ਨੇ ਵੀ ਲਲਕਰਾ ਮਾਰਿਆ ਦੁਬਾਰੇ, ਤੇ ਉਹਨੇ ਕਿਹਾ ਵੀ ਹਜੇ ਮੇਰਾ ਪਤਾ ਨੀ ਮੈਂ ਕਿੱਧਰ ਨੂੰ ਜਾਊਂਗਾ, ਹਾਲਾਂਕਿ ਥੋੜੇ ਦਿਨ ਪਹਿਲਾਂ ਤਾਂ ਇਹ ਗੱਲ ਹੋਈ ਸੀ ਵੀ ਉਹ ਆਮ ਆਦਮੀ ਪਾਰਟੀ ਨਾਲ ਮਿਲੇ ਆ, ਪਰ ਤ੍ਰਿਣਮੂਲ ਕਾਂਗਰਸ ਦੇ ਵਿਚ ਬਹੁਤ ਪੁਰਾਣੀ ਦੋਸਤੀ ਸੀਗੀ ਮਮਤਾ ਦੀ ਤੇ ਜਗਮੀਤ ਦੀ, ਤੇ ਜਗਮੀਤ ਜਦੋਂ ਜਮਾਂ ਡਾਵਾਂਡੋਲ ਹੋ ਚੁੱਕੇ ਸਨ ਤੇ ਉਹਨਾਂ ਕੋਲੇ ਕੋਈ ਸਾਧਨ ਨੀ ਸੀ, ਉਹਨਾਂ ਨੇ ਆਪ ਦਾ ਲੜ ਫੜਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਮਮਤਾ ਨੇ ਉਹਨਾਂ ਨੂੰ ਇੱਕ ਬੈਠਣ ਜੋਗੇ ਅਹੁਦਾ ਜਾਂ ਇੱਕ ਕੁਰਸੀ ਦਿੱਤੀ ਹੈ ਆਪਦੀ ਪਾਰਟੀ ਦਾ ਜਿਹੜਾ ਪੰਜਾਬ ਦੇ ਵਿਚ ਖੋਲ ਕੇ, ਹਾਲਾਂਕਿ ਉਹ ਵੀ ਇੱਕ ਕੋਈ ਬਾਹਲੀ ਅਸਰ ਵਾਲੀ ਗੱਲ
ਨਹੀਂ, ਸਿੰਬੋਲਿਕ ਹੀ ਆ, ਸਿੰਬੋਲਿਕ
ਸਿੰਬੋਲਿਕ ਆ, ਤੇ ਪਰ ਉਹ ਹੁਣ ਜਗਮੀਤ ਬਰਾੜ ਤੇ ਜੇ ਗਾਂਧੀ ਉਰੇ 1 ਜਾਂ 2 ਸੀਟਾਂ ਜਾਂ ਆਜ਼ਾਦ ਬੈਂਸ ਹੋਰੇ ਲੈ ਜਾਂਦੇ ਆ, ਇਹ ਹੋ ਸਕਦਾ ਜਦੋਂ ਖਿਚੜੀ ਸਰਕਾਰ ਬਣਨੀ ਆ ਤੇ ਉਦੋਂ ਗੋਪਾਲ ਕਾਂਡੇ ਵਾਂਗੂ ਗ੍ਰਹਿ ਮੰਤਰੀ ਦੀ ਕੁਰਸੀ ਇੱਕ ਸੀਟ ਵਾਲੇ ਨੂੰ ਮਿਲ ਜੇ, ਉਹ ਹਾਲਾਤਾਂ ਦੇ ਵਿਚ ਸਿਰ ਭਾਵੁਕ ਕਰ ਪ੍ਰਭਾਵਿਤ ਕਰ।
ਹਾਂਜੀ, ਤੇ ਤੁਹਾਨੂੰ ਨੀ ਲੱਗਦਾ ਜਗਮੀਤ ਬਰਾੜ ਜਿਹੜੀ ਖਾਸ ਤੌਰ ਤੇ ਤ੍ਰਿਣਮੂਲ ਕਾਂਗਰਸ ਆਪਣੇ ਮਮਤਾ ਬੈਨਰਜੀ ਵਾਲੀ, ਉਹਨਾਂ ਨੇ ਜਿਹੜੀ ਕਾਮਰੇਡੀ ਵੋਟ ਹੈ ਉਸ ਨੂੰ ਕਾਫੀ ਧੱਕਾ ਲਾਇਆ ਸੀ ਪੱਛਮੀ ਬੰਗਾਲ ਦੇ ਵਿਚ, ਤੇ ਇਧਰ ਵੀ ਉਹ ਵੋਟ ਨੂੰ ਹਿਲਾਉਣ ਦੇ ਲਈ ਉਹਨਾਂ ਨੂੰ ਸਥਾਪਿਤ ਕੀਤਾ ਗਿਆ,
ਪਰ ਰੌਲਾ ਤਾਂ ਇਹ ਆ ਵੀ ਜਿਹੜੀ ਕਾਮਰੇਡੀ ਵੋਟ ਆ ਨਾ ਜੀ, ਕਾਮਰੇਡੀ ਵੋਟ ਪਹਿਲਾਂ ਕਾਂਗਰਸ ਦੇ ਹੱਕ ਚ ਹੀ ਜਾਂਦੀ ਰਹੀ ਆ, ਕਿਉਂਕਿ ਪੰਜਾਬ ਦੇ ਵਿਚ ਜਿਹੜੀਆਂ ਦੋ ਚਾਰ ਸੀਟਾਂ ਨਾ ਉਹ ਕਾਂਗਰਸ ਨਾਲ ਹੀ ਸਮਝੌਤਾ ਰਿਹਾ, ਬੁਲਾਡਾ ਏਰੀਆ ਜ਼ਿਆਦਾਤਰ ਸੀ, ਪਰ ਹੁਣ ਜਿਹੜਾ ਖੁਦ ਕਾਮ ਰੈਡੀ ਮੁਹਿੰਮ ਆ ਜਿਹੜੀ ਉਹ ਦਮ ਤੋੜ ਚੁੱਕੀ ਆ, ਉਹਦੇ ਚ ਹੀ ਕੁਛ ਨੀ ਹੈਗਾ, ਉਹਦਾ ਜਿਹੜਾ ਇੱਕ ਦੋ ਐਮ ਪੀ ਐਮ ਐਲ ਏ ਜਿੱਦੇ ਸੀ ਉਹ ਵੀ ਹੁਣ ਪਿੱਛੇ ਮੁੜੇ, ਉਹਨਾਂ ਦੀ ਹੋਂਦ ਖਤਮ ਹੋਈ ਆ। ਸੋ ਮੈਨੂੰ ਨੀ ਲੱਗਦਾ ਵੀ ਹੁਣ ਪੰਜਾਬ ਦੇ ਪਿੰਡਾਂ ਦੇ ਵਿਚ ਜਿਹੜਾ ਇੱਕ ਕਾਮ ਰੈਡੀ ਕਲਚਰ ਰਹਿ ਗਿਆ ਉਹ ਕਲਚਰ ਤੋਂ ਕਿਤੇ ਨਾ ਕਿਤੇ ਲੋਕ ਦੂਰ ਹਟਣ ਲੱਗ ਗਏ ਆ ਤੇ ਕਾਫੀ ਦੂਰ ਹੋ ਚੁੱਕੇ ਆ ਉਹਨਾਂ ਦੇ ਸਹਾਰੇ ਤੇ। ਜੇ ਕੋਈ ਵੋਟ ਜਿੱਤਣੀ ਜਾਂ ਕੋਈ ਜੰਗ ਮੈਦਾਨ ਫਤਿਹ ਕਰਨਾ ਮੈਨੂੰ ਨੀ ਲੱਗਦਾ ਵੀ ਹੋ ਸਕੂਗਾ
ਜੀ। ਤੇ ਚਰਨਜੀਤ ਸਿੰਘ ਹੁਣੀ ਸਾਡੇ ਨਾਲ ਸੁਨੇਹੇ ਦੀ ਸਾਂਝ ਪਾਈ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, 16 ਦਸੰਬਰ ਤੇ 31 ਜਨਵਰੀ ਤਾਂ 2012 ਵਾਲੀਆਂ ਡੇਟਸ ਨੇ ਜੀ, ਤੇ ਪਿਛਲੀਆਂ ਡੇਟਸ ਨੇ, ਸੋ ਇਹ ਕੋਈ ਹਜੇ ਜਸਟ ਅਸੀਂ ਪੁਸ਼ਟੀ ਨਹੀਂ ਕਰ ਸਕਦੇ, ਹੋ ਸਕਦਾ ਦਿਨ ਚੜ੍ਹਦਿਆਂ ਨੂੰ ਭਾਰਤ ਦੇ ਵਿਚ ਕੋਈ ਨਾ ਕੋਈ ਖ਼ਬਰ ਛਪ ਜਾਵੇ, ਪਰ ਫਿਲਹਾਲ ਇਹੋ ਜਿਹੀਆਂ ਕੋਈ ਤਰੀਕਾਂ ਤੈਅ ਨਹੀਂ ਕੀਤੀਆਂ ਗਈਆਂ ਇਲੈਕਸ਼ਨ ਵਾਸਤੇ। ਤੇ ਅੰਮ੍ਰਿਤ ਸਾਡੇ ਨਾਲ ਜੁੜੇ ਨੇ, ਨਰਸਰੀ ਰਾਈਮ ਨਵੀਂ ਬਣ ਗਈ ਜੀ, ਤੁਸੀਂ ਸੁਣਿਆ ਹੋਣਾ ਬਾਬਾ ਬਲੈਕ ਸ਼ੀਪ ਹੈਵ ਯੂ ਗੋਟ ਐਨੀ ਵੂਲ, ਤੇ ਉਹ ਕਹਿੰਦੇ ਨੇ ਹੁਣ ਬਾਬਾ ਬਲੈਕ ਮਨੀ ਹੈਵ ਯੂ ਗੋਟ ਐਨੀ ਕੈਸ਼, ਯੈਸ ਸਰ ਯੈਸ ਸਰ, 3 ਬੈਗ ਆਫ ਟ੍ਰੈਸ਼, 1 ਫਾਰ ਡਸਟਬਿਨ, 1 ਫਾਰ ਦਾ ਡਰੇਨ ਐਂਡ 1 ਫਾਰ ਦਾ ਚਾਏ ਵਾਲਾ ਹੂ ਹੋਲਡ ਦਾ ਕੰਟਰੀ ਰੇਨ। ਹਾਂਜੀ ਚਲੋ, ਬਹੁਤ ਚੁਟਕਲੇ ਬਣਦੇ ਨੇ ਜੀ, ਤੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਹੁਣ ਦੇਸ਼ ਚਲਾਉਣਾ ਹੀ ਆ। ਸੋ ਮਿੰਟੂ ਜੀ, ਖ਼ਬਰਾਂ ਵੱਲ ਅੱਗੇ ਵਧਦੇ ਆ, ਤੇ ਇੱਕ ਅੰਤਰਰਾਸ਼ਟਰੀ ਖ਼ਬਰ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਕਿ ਸੀਰੀਆ ਦੇ ਵਿਚ ਜਿਹੜੀ ਲੜਾਈ ਲੱਗੀ ਹੋਈ ਸੀ ਅਲੈਪੋ ਸ਼ਹਿਰ ਦੀ, ਘੇਰਾਬੰਦੀ ਹੋਈ ਸੀ 2-3 ਸਾਲ ਤੋਂ, ਉਸ ਦੀਆਂ ਅੱਜ ਖ਼ਬਰਾਂ ਆ ਰਹੀਆਂ ਨੇ ਕਿ ਉਥੇ ਲੜਾਈ ਬੰਦ ਹੋ ਗਈ ਆ, ਤੇ ਸੀਰੀਆ ਦੀਆਂ ਫੌਜਾਂ ਨੇ ਸਾਰੇ ਸ਼ਹਿਰ ਦੇ ਈਸਟਰਨ ਅਲੈਪੋ ਦੇ ਉਤੇ ਕਬਜ਼ਾ ਕਰ ਲਿਆ, ਤੇ ਅਖੀਰ ਦੇ ਵਿਚ ਖ਼ਬਰਾਂ ਇਹ ਆ ਰਹੀਆਂ ਨੇ ਕਿ 82 ਵਿਅਕਤੀ ਮਾਰੇ ਗਏ ਨੇ ਇਸ ਆਖਰੀ ਜੰਗ ਦੇ ਵਿਚ, ਤੇ ਪੱਛਮੀ ਦੇਸ਼ ਜਿਹੜੇ ਨੇ ਉਹ ਸੀਰੀਆ ਦੇ ਉਤੇ ਇਲਜ਼ਾਮ ਲਾ ਰਹੇ ਨੇ ਕਿ ਇਹ 82 ਵਿਅਕਤੀ ਜਿਹੜੇ ਨੇ ਉਹ ਕੱਢ ਕੇ ਮਾਰੇ ਗਏ ਨੇ, ਜਾਣ ਕੇ ਮਾਰੇ ਗਏ ਨੇ, ਇਕੋ ਥਾਂ ਖੜੇ ਕਰਕੇ ਮਾਰੇ ਗਏ ਨੇ। ਇਸ ਦੌਰਾਨ ਹਜ਼ਾਰਾਂ ਹੀ ਲੋਕ ਸ਼ਹਿਰ ਛੱਡ ਕੇ ਵਾਪਸ ਜਾ ਰਹੇ ਨੇ, ਤੇ ਇਕ ਜਿਹੜਾ ਸਮਝੌਤਾ ਇਹ ਹੋਇਆ ਜੀ ਇਸ ਲੜਾਈ ਦੇ ਵਿਚ, ਕਿਉਂਕਿ ਅਖੀਰ ਨੂੰ ਸਮਝੌਤਾ ਕਰਨਾ ਪਿਆ ਵਿਦਰੋਹੀਆਂ ਨੂੰ, ਤੇ ਉਹ ਸਮਝੌਤਾ ਇਹ ਸੀਗਾ ਕਿ ਉਨ੍ਹਾਂ ਨੂੰ ਸ਼ਹਿਰ ਛੱਡ ਕੇ ਜਾਣਾ ਪਵੇਗਾ ਜਾਂ ਫਿਰ ਉਹ ਮਰਨ, ਜਾਂ ਡੈਥ ਸੀ ਜਾਂ ਸ਼ਹਿਰ ਛੱਡ ਕੇ ਜਾਣਾ ਪੈਣਾ ਸੀ, ਜਿਹੜਾ ਕਿ ਚਲੋ ਬਣਦਾ ਵੀ ਜਾਇਜ਼ ਵੀ ਬਣਦਾ, ਕਿਉਂਕਿ ਹੁਣ 2-3 ਸਾਲ ਦੀ ਲੜਾਈ ਦੇ ਮਗਰੋਂ ਹੁਣ ਮੁੜ ਕੇ ਸ਼ਹਿਰ ਦੇ ਵਿਚ ਉਨ੍ਹਾਂ ਦਾ ਰਹਿਣਾ ਤਾਂ ਬਹੁਤਾ ਲਾਹੇਵੰਦ ਨਹੀਂ ਸੀ। ਸੋ ਇਸ ਸਮਝੌਤੇ ਦੇ ਅਧੀਨ ਉਹ ਸ਼ਹਿਰ ਛੱਡ ਕੇ ਜਾਣਗੇ ਹੋਰ ਇਲਾਕਿਆਂ ਦੇ ਵਿਚ, ਤੇ ਉਥੇ ਉਨ੍ਹਾਂ ਨਾਲ ਕੀ ਹੋਏਗਾ ਇਸ ਦੀ ਕੋਈ ਗਰੰਟੀ ਨਹੀਂ, ਪਰ ਫਿਰ ਵੀ ਉਸ ਸ਼ਹਿਰ ਦੇ ਲੋਕਾਂ ਨੂੰ ਇਕ ਚੋਇਸ ਦਿੱਤੀ ਗਈ ਆ ਕਿ ਉਹ ਹੋਰ ਜਾਂ ਤਾਂ ਉਹ ਸ਼ਹਿਰ ਦੇ ਵਿਚ ਹੀ ਰਹਿ ਲੈਣ, ਉਨ੍ਹਾਂ ਦੀ ਕੋਈ ਗਰੰਟੀ ਨਹੀਂ, ਪਰ ਉਨ੍ਹਾਂ ਨੂੰ ਸੇਫਲੀ ਦੂਸਰੇ ਇਲਾਕਿਆਂ ਦੇ ਵਿਚ ਮੂਵ ਕੀਤਾ ਗਿਆ। ਸੋ ਜਿੱਥੇ ਸੀਰੀਆ ਤੇ ਰਸ਼ੀਆ ਇਸ ਚੀਜ਼ ਨੂੰ ਇਕ ਜਿੱਤ ਸਮਝ ਰਹੇ ਨੇ, ਤੇ ਦੂਸਰੇ ਪਾਸੇ ਪੱਛਮੀ ਦੇਸ਼ ਇਸ ਨੂੰ ਮਾੜਾ ਮਨਾਉਂਦੇ ਦਿਖਾਈ ਦੇ ਰਹੇ ਨੇ ਖ਼ਬਰਾਂ ਦੇ ਵਿਚ। ਮਿੰਟੂ ਜੀ, ਇਹ ਤਾਂ ਸੁਭਾਵਿਕ ਹੀ ਆ ਕਿ ਜਦੋਂ ਮਤਲਬ ਕਿਤੇ ਐਂਡ ਰਿਜ਼ਲਟ ਨਿਕਲਣਾ,
ਦੇਖੋ ਕਿਸੇ ਦੇ ਹੱਕ ਚ ਤਾਂ ਜਾਣੀ ਹੈ, ਇੱਕ ਦੀ ਜਿੱਤ ਤਾਂ ਹੋਣੀ ਆ, ਪਰ ਅਸੀਂ ਤਾਂ ਜਿਹੜੀ ਵਰਲਡ ਵਾਈਡ ਇੱਕ ਸ਼ਾਂਤੀ ਦੀ ਅਰਦਾਸ ਹੀ ਕਰ ਸਕਦੇ ਹਾਂ ਸਾਰੇ ਵਿਸ਼ੇ ਦੇ ਵਿਚ, ਤੇ ਹੋਰ ਇਸ ਤੋਂ ਵੱਧ ਕੇ ਕੁਛ ਨੀ ਕਰ ਸਕਦੇ, ਕਿਉਂਕਿ ਦੁਨੀਆਂ ਦੇ ਕੋਨੇ ਚ ਕਿਤੇ ਵੀ ਜੇ ਅੱਗ ਲੱਗੀ ਹੈ ਨਾ ਤਾਂ ਉਹਦਾ ਸੇਕ ਸਾਰੀ ਦੁਨੀਆਂ ਨੂੰ ਆਉਂਦਾ ਹੀ ਆਉਂਦਾ, ਇਹ ਗੱਲ ਮੰਨਣੀ ਪੈਣੀ ਹੈ ਸਾਨੂੰ
ਜੀ ਬਿਲਕੁਲ। ਔਰ ਉਧਰ ਮੋਜ਼ਲ ਦੇ ਵਿਚ ਕੀ ਹੋ ਰਿਹਾ, ਲੜਾਈ ਬਿਲਕੁਲ ਉਥੇ ਵੀ ਇਦਾਂ ਦੀ ਚੱਲ ਰਹੀ ਹੈ, 7.5 ਲੱਖ ਲੋਕੀ ਉਥੇ ਵੀ ਘੇਰਾਬੰਦੀ ਦੇ ਵਿਚ ਨੇ, ਪਰ ਉਸ ਦੀ ਇਕ ਵੀ ਖ਼ਬਰ ਪਿਛਲੇ 10 ਦਿਨਾਂ ਦੇ ਵਿਚ ਨਹੀਂ ਆ ਰਹੀ, ਤੇ ਉਥੇ ਕੀ ਹੋ ਰਿਹਾ, ਕਿੰਨੇ ਲੋਕੀ ਮਰ ਰਹੇ ਨੇ, ਉਸ ਦੀ ਕੋਈ ਖ਼ਬਰ ਨਹੀਂ ਹੈ। ਹੁਣ ਇੱਥੇ ਦੱਸ ਦਈਏ ਕਿ ਉਥੇ ਜਿਹੜੀ ਮੁਹਿੰਮ ਚੱਲ ਰਹੀ ਹੈ ਉਹ ਪੱਛਮੀ ਦੇਸ਼ ਚਲਾ ਰਹੇ ਨੇ, ਸੋ ਦੋਨਾਂ ਪਾਸੇ ਬਰਾਬਰ ਦੀ ਮੁਹਿੰਮ ਚੱਲ ਰਹੀ ਹੈ, ਪਰ ਖ਼ਬਰਾਂ ਦੇ ਵਿਚ ਜ਼ਿਆਦਾ ਸੀਰੀਆ ਦੀਆਂ ਹੀ ਆ ਰਹੀਆਂ ਨੇ ਪੱਛਮੀ ਮੀਡੀਆ ਦੇ ਰਾਹੀਂ। ਹੁਣ ਇਧਰ ਇਕ ਹੋਰ ਖ਼ਬਰ ਆਸਟ੍ਰੇਲੀਆ ਦੀ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿਚ ਆਉਣ ਵਾਲੇ ਸਾਲ ਦੇ ਵਿਚ ਤਕਰੀਬਨ ਇਕ ਆਮ ਘਰੇਲੂ ਬਿਜਲੀ ਦਾ ਬਿੱਲ ਤਕਰੀਬਨ $80 ਦੇ ਕਰੀਬ ਚੜਨ ਦੇ ਅੰਦਾਜ਼ੇ ਨੇ, ਕਿਉਂਕਿ ਦੇਸ਼ ਦੇ ਵਿਚ 2 ਜਾਂ 3 ਜਿਹੜੇ ਪਾਵਰ ਪਲਾਂਟ ਨੇ ਉਹ ਬੰਦ ਹੋ ਗਏ ਨੇ ਜਾਂ ਕਰਨ ਕਿਨਾਰੇ ਪਏ ਨੇ। ਮਿੰਟੂ ਜੀ, ਤੁਹਾਡਾ ਸਾਰਿਆਂ ਨਾਲੋਂ ਮਾੜਾ ਹਾਲ ਸਾਊਥ ਆਸਟ੍ਰੇਲੀਆ ਦਾ ਹੋ ਰਿਹਾ ਬਿਜਲੀ ਦੇ ਮਾਮਲੇ ਦੇ ਵਿਚ, ਉਥੇ ਮਤਲਬ ਜਿਹੜਾ ਗੱਲਬਾਤ ਸਾਰੀ ਜਿਹੜੀ ਆ ਉਹ ਸਾਊਥ ਆਸਟ੍ਰੇਲੀਆ ਦੀ ਜਿਹੜੀਆਂ ਪਾਲਿਸੀਆਂ ਬਿਜਲੀ ਦੀਆਂ ਉਹਨੂੰ ਲੈ ਕੇ ਹੋ ਰਹੀ ਹੈ ਕਿ ਇਸ ਦੇ ਕਾਰਨ, ਹਾਲਾਂਕਿ ਹਵਾ ਤੋਂ ਕਾਫੀ ਬਿਜਲੀ ਬਣਾਉਂਦੇ ਨੇ ਹਵਾ ਤੋਂ ਸੋਲਰ ਤੋਂ, ਪਰ ਫਿਰ ਵੀ ਜਿਹੜੇ ਬੇਸ ਕੋਲੇ ਦੇ ਨਾਲ ਚੱਲਣ ਵਾਲੇ ਥਰਮਲ ਪਲਾਂਟ ਨੇ ਉਨ੍ਹਾਂ ਨੂੰ ਬੰਦ ਕਰਨ ਦੇ ਕਾਰਨ ਕਈ ਵਾਰੀ ਹੁਣ ਹਨੇਰੀ ਝੱਖੜ ਪਿੱਛੇ ਆਇਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ, ਮਿਲੀਅਨਾਂ ਚ ਨੁਕਸਾਨ ਹੋਇਆ ਬਿਜ਼ਨਸਾਂ ਨੂੰ। ਤੁਸੀਂ ਕੀ ਕਹਿਣਾ ਚਾਹੋਗੇ ਬਿਜਲੀ ਦੇ ਮਾਮਲੇ ਤੁਹਾਡੀ ਸਟੇਟ ਦੇ ਬਾਰੇ?
ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਤਾਂ ਬੜਾ ਚਾਅ ਮਨਾ ਰਿਹਾ ਵੀ ਜਿਹੜੀ ਗੱਲ ਨੂੰ ਅਸੀਂ ਮਿਸ ਕਰਦੇ ਸੀਗੇ, ਜਿਹੜੇ ਕਲਚਰ ਨੂੰ ਅਸੀਂ ਮਿਸ ਕਰਦੇ ਸੀ ਵੀ ਬਿਜਲੀ ਆ ਗਈ ਹੋਏ ਆ ਗਈ ਗਈ ਹੋ ਗਈ, ਉਹ ਕਲਚਰ ਤਾਂ ਆਜੂ ਇੱਥੇ, ਉਹ ਤਾਂ ਦੇਖ ਲਾਂਗੇ ਫਿਰ। ਉਸ ਕਲਚਰ ਨੂੰ ਬਹੁਤ ਮਿਸ ਕਰ ਰਹੇ ਸੀਗੇ ਤੇ ਉਹ ਕਲਚਰ ਇੱਥੇ ਆਜੂਗਾ। ਦੂਜਾ ਫਿਰ ਇੱਕੋ ਜਿਹਾ ਕੁਛ ਸਾਡੇ ਕੋਲ ਗੱਲਾਂ ਵੀ ਹੋਰ ਹੋ ਜਾਣਗੀਆਂ ਕਰਨ ਨੂੰ, ਨਵੇਂ ਨਵੇਂ ਹਾਦਸੇ ਸਟੋਰੀਆਂ ਮਿਲਣਗੀਆਂ। ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਸਾਊਥ ਆਸਟ੍ਰੇਲੀਆ ਦੇ ਮਾਮਲੇ ਦੇ ਵਿੱਚ ਅਸੀਂ ਇੱਕ ਹੋਰ ਨਜ਼ਰ ਦੇ ਉੱਤੇ ਸਾਊਥ ਆਸਟ੍ਰੇਲੀਆ ਬੈਠਾ ਤੇ ਉਹ ਹੈਗਾ ਜਿਹੜਾ ਵੇਸਟ ਡਿਪੂ ਵਾਲਾ ਕੰਮ। ਸਾਊਥ ਆਸਟ੍ਰੇਲੀਆ ਦੇ ਮੇਰੇ ਤਕਰੀਬਨ ਮੈਂ ਸਾਰੇ ਹੀ ਜਿਹੜੇ ਮੌਜੂਦਾ ਲੀਡਰ ਆ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਦਾ, ਉਹਨਾਂ ਨਾਲ ਇਹਨਾਂ ਗੱਲਾਂ ਤੇ ਅੰਦਰ ਖਤਲੀਆਂ ਗੱਲਾਂ ਕਰਨ ਦਾ ਮੌਕਾ ਮਿਲਦਾ। ਤਾਂ ਉਹਦੇ ਚ ਇਹ ਗੱਲ ਆਉਂਦੀ ਆ ਵੀ ਜੇ ਕਿਤੇ ਉਹ ਪ੍ਰੋਜੈਕਟ ਕਾਮਯਾਬ ਹੋ ਗਿਆ, ਪਾਸ ਹੋ ਗਿਆ, ਫਿਲਹਾਲ ਪਾਸ ਕਰਾਉਣ ਦੀ ਗੱਲ ਆ, ਜਿਹੜਾ ਕਿ ਹਜੇ ਮੈਨੂੰ ਲੱਗਦਾ ਸਾਲ ਭਰ ਹੋਰ ਲੱਗਣਾ, ਤਾਂ ਉਸ ਪ੍ਰੋਜੈਕਟ ਦੇ ਪਾਸ ਹੋਣ ਨਾਲ ਇਹ ਗੱਲ ਹੋ ਜਾਣੀ ਆ ਵੀ ਸਾਊਥ ਆਸਟ੍ਰੇਲੀਆ ਪਹਿਲਾ ਰਾਜ ਬਣ ਜੂਗਾ ਜਿਹੜਾ ਕਿ ਸਰਪਲਸ ਚ ਚਲਾ ਜਾਊਗਾ ਸਾਲ ਦੋ ਸਾਲ ਚ ਹੀ, ਕਿਉਂਕਿ ਉਹਨੂੰ ਵਰਲਡ ਵਾਈਡ ਜਿਹੜੀ ਉਹਦੀ ਰੈਂਟ ਆਉਣਾ ਤੇ ਜਿਹੜਾ ਫਿਕਸ ਰੈਂਟ ਆਉਣਾ ਜਿਹਦੇ ਵਿੱਚ ਉਹਦਾ ਖਰਚਾ ਕੋਈ ਨੀ ਹੈਗਾ ਤੇ ਉਹਨੂੰ ਪਤਾ ਹੀ ਆ ਵੀ ਇੰਨੇ ਪੈਸਾ ਜਿਹੜਾ ਮੈਨੂੰ ਇਧਰੋਂ ਆਉਣਾ ਹੀ ਆਉਣਾ। ਸੋ ਜੇ ਉਹ ਜਿਹਾ ਪ੍ਰੋਜੈਕਟ ਹੋ ਗਿਆ ਕਾਮਯਾਬ ਤਾਂ ਅਸੀਂ ਕਹਿੰਦੇ ਨੀ ਹੁੰਦੇ ਜ਼ਿੰਦਗੀ ਰਹੀ ਤਾਂ ਸੋਨੇ ਚ ਮੜਾ ਦੂ। ਉਹ ਅੱਜ ਕੱਲ ਸਾਡਾ ਸਾਊਥ ਆਸਟ੍ਰੇਲੀਆ ਬੇਰੁਜ਼ਗਾਰੀ ਦੇ ਦੌਰ ਚ ਗੁਜ਼ਰ ਰਿਹਾ, ਜੇ ਮਿੰਟੂ ਬਰਾੜ ਬੇਰੁਜ਼ਗਾਰ ਆ ਤਾਂ ਸਾਰੇ ਸਾਊਥ ਆਸਟ੍ਰੇਲੀਆ ਦਾ ਬੇਰੁਜ਼ਗਾਰ
ਸਾਰੇ ਔਖੇ ਆ।
ਤੇ ਇਸ ਕਰਕੇ ਇਹ ਥੋੜਾ ਜਿਹਾ ਉਹ ਅਸਰ ਆ, ਮੈਨੂੰ ਤਾਂ ਲੱਗਦਾ ਦੀਵੇ ਦੇ ਬੁਝਣ ਤੋਂ ਪਹਿਲਾਂ ਜਿਹੜੀ ਆਵਾਜ਼ ਆਉਂਦੀ ਹੁੰਦੀ ਆ ਨਾ, ਉਹ ਜਿਹੀਆਂ ਪੋਜੀਸ਼ਨਾਂ ਨਾਲ ਕਈ ਵਾਰੀ ਦੀਵਾ ਲੋ ਵੱਧ ਵੀ ਕਰਨ ਲੱਗ ਜਾਂਦਾ ਹੁੰਦਾ, ਫਿਰ ਸਮਾਰ ਕੇ ਵੀ ਚੱਲ ਪੈਂਦਾ ਹੁੰਦਾ। ਤੇ ਉਮੀਦ ਆ ਵੀ ਜਿਹੜਾ ਇਹ ਜਿਹੜੇ ਪਲਾਂਟਾਂ ਦੇ ਰੋਕਣ ਦੀ ਜਾਂ ਬੰਦ ਹੋਣ ਦਾ ਕਾਰਨ ਵੀ ਇੱਕ ਜਿਹੜੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਦੀ ਜਿਹੜਾ ਹਾਲਾਤ ਚੱਲ ਰਹੇ ਸੀ ਉਹ ਆ। ਤੇ ਇਸੇ ਲਈ ਸਾਊਥ ਆਸਟ੍ਰੇਲੀਆ ਦੀ ਜਿਹੜੀ ਗੌਰਮੈਂਟ ਜ਼ੋਰ ਲਾ ਰਹੀ ਆ ਕਿ ਕਿਵੇਂ ਨਾ ਕਿਵੇਂ ਵਰਲਡ ਦਾ ਜਿਹੜਾ ਬੇਸਟ ਡੀਪੂ ਆ ਨਿਊਕਲੀਅਰ ਦਾ ਉਹਨੂੰ ਅਸੀਂ ਆਪਦੇ ਸਟੇਟ ਦੇ ਵਿੱਚ ਲਵਾਉਣ ਦੇ ਵਿੱਚ ਕਾਮਯਾਬ ਹੋ ਜਾਈਏ, ਤਾਂ ਆਉਣ ਹੋ ਸਕਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਸਾਊਥ ਆਸਟ੍ਰੇਲੀਆ ਇਹ ਜਿਹਾ ਰਾਜ ਬਣ ਜੇ ਜਿੱਥੇ ਟੈਕਸ ਨੂੰ ਟੈਕਸ ਨੀ ਪੇ ਕਰਨਾ ਪੈਂਦਾ।
ਗੱਲ ਇਹ ਹੈ ਕਿ ਜਿਹੜੀ ਜ਼ਿਆਦਾ ਨਿਰਭਰ ਹੋਇਆ ਪਿਆ ਸਾਊਥ ਆਸਟ੍ਰੇਲੀਆ ਉਹ ਗ੍ਰੀਨ ਐਨਰਜੀ ਸੋਲਰ ਦੀ ਹਵਾ ਦੀ ਤੇ ਹੋਇਆ ਪਿਆ ਬਿਜਲੀ ਤੇ ਜ਼ਿਆਦਾ ਜਿਹੜੀ ਜਦੋਂ ਲੋੜ ਪੈਂਦੀ ਹੈ ਬਿਜਲੀ ਵਿਕਟੋਰੀਆ ਤੋਂ ਆਉਂਦੀ ਸੀ ਕੋਲੇ ਨਾਲ ਬਣਾਈ ਹੋਈ, ਪਰ ਹੁਣ ਵਿਕਟੋਰੀਆ ਦੇ ਵਿੱਚ ਵੀ ਇੱਕ ਪਲਾਂਟ ਬੰਦ ਹੋਇਆ, ਸੋ ਉਧਰੋਂ ਵੀ ਥੋੜਾ ਸੇਕ ਲੱਗਣਾ ਹੈ ਵਿਕਟੋਰੀਆ ਨੂੰ ਵੀ ਤੇ ਨਾਲ ਸਾਊਥ ਆਸਟ੍ਰੇਲੀਆ ਨੂੰ ਵੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਯੁੱਗ ਹੈ ਬਿਜਲੀ ਦਾ ਉਹ ਤਾਂ ਹੈਗਾ ਨਿਊਕਲੀਅਰ ਹੀ ਹੁਣ ਵੀ ਹੈ, ਜਿਹੜੇ ਜਿਹੜੇ ਦੇਸ਼ਾਂ ਨੇ ਕੀਤਾ ਹੋਇਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸੋ ਮਿੰਟੂ ਜੀ, ਤੁਸੀਂ ਕਿਉਂਕਿ ਆਪਣੇ ਕਲਾਸਿਸ ਦੇ ਵਿੱਚ ਜਾਣਾ ਹੈ, ਆਪਣੇ ਕੋਰਸ ਕਰ ਰਹੇ ਹੋ, ਜਦੋਂ ਵੀ ਤੁਹਾਡਾ ਸ਼ੁਰੂ ਹੋਇਆ ਤਾਂ ਦੱਸ ਦਿਓ, ਕਿਉਂਕਿ ਅਸੀਂ ਗੱਲਾਂ ਬਾਤਾਂ।
ਦੇਖੋ ਜੀ, ਮੈਨੂੰ ਉਹ ਤਾਂ ਸ਼ੁਰੂ ਤਾਂ 8 ਵਜੇ ਹੋਣਾ, ਪਰ ਰੌਲਾ ਤਾਂ ਇਹ ਆ ਵੀ ਮੈਨੂੰ ਨਾ ਅੱਜ ਅੰਦਰ ਇੱਕ ਉਹ ਫੀਲਿੰਗ ਆ ਰਹੀ ਹੈ ਜਿਹੜੀ ਕਿਸੇ ਸਕੂਲ ਦੇ ਟਾਈਮ ਦੇ ਵਿੱਚ ਆਉਂਦੀ ਹੁੰਦੀ ਸੀ। ਉਹਦੇ ਚ ਇਹ ਨੀ ਹੈ ਵੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤਾਂ ਤੁਸੀਂ ਦੇਖੋ ਸਕੂਲ ਵਾਲੀ ਜਾਂ ਪੜ੍ਹਨ ਵਾਲੀ ਫੀਲਿੰਗ ਤੁਹਾਨੂੰ ਸਾਰੀ ਉਮਰ ਹੀ ਲੈਣੀ ਪੈਂਦੀ ਹੈ। ਸਾਰੇ ਜਾਣੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਉਹ ਹਰ ਸਾਲ 2 ਸਾਲਾਂ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਕਲਾਸ ਰੂਮ ਚ ਜਾਣਾ ਹੀ ਪੈਂਦਾ, ਚਾਹੇ ਉਹ ਫਸਟ ਏਡ ਦਾ ਕੋਰਸ ਕਰਨੀ ਹੋਵੇ। ਤਾਂ ਇੱਕ ਫੀਲਿੰਗ ਆ ਜਾਂਦੀ ਹੈ ਸਕੂਲ ਵਾਲੀ, ਇਗਜ਼ਾਮ ਵਾਲੀ, ਸਾਰਾ ਕੁਝ ਸਾਰੀ ਉਮਰ ਤੁਹਾਡੇ ਨਾਲ ਚੱਲਦੀ ਆ। ਪਰ ਨਾਲ ਨਾਲ ਮੈਨੂੰ ਜਿਹੜੀ ਫੀਲਿੰਗ ਆ ਰਹੀ ਹੈ ਅੱਜ, ਮੈਨੂੰ ਫੀਲਿੰਗ ਆ ਰਹੀ ਹੈ ਕਿ ਨਲਾਇਕ ਜਵਾਕ ਵਾਲੀ, ਜਿਹੜਾ ਘਰੋਂ ਹੋਮਵਰਕ ਨਹੀਂ ਕਰਕੇ ਆਉਂਦਾ। ਸੋ ਮੈਨੂੰ ਕੱਲ ਉਹਨਾਂ ਨੇ ਯੂਐਸ ਵੀ ਦਿੱਤੀ ਸੀ ਇੱਕ, ਕਹਿੰਦੇ ਜੀ ਇਹ ਲੈਪਟਾਪ ਤੇ ਲੋਡ ਕਰਕੇ ਨਾ ਇਹਦੇ ਚ ਇੰਨੇ ਨੰਬਰ ਚੈਪਟਰ ਆ ਜਿਹੜਾ ਉਹਦੇ ਤੇ ਹੋਮਵਰਕ ਕਰਕੇ ਆਇਓ ਤਾਂ ਕਿ ਕੱਲ ਨੂੰ ਆਪਾਂ ਸਮਾਂ ਬਚਾ ਲਈਏ। ਪਰ ਮੈਂ ਹੁਣ ਕੀ ਕਰਾਂ ਜੀ, ਮੈਂ ਕੱਲ 4 ਵਜੇ ਇਹਨਾਂ ਨੇ ਖਹਿੜਾ ਛੱਡਿਆ, ਉਦੋਂ ਬਾਅਦ ਅਖਬਾਰ ਨੂੰ ਲਾਸਟ ਡੇਟਾਂ ਸੀ ਉਹਦੇ ਬਹੁਤ ਕੰਮ ਸੀ, ਰਾਤ ਨੂੰ ਫਿਰ ਏਦਾਂ ਕਰਕੇ 1-2 ਵੱਜ ਗਿਆ ਤੇ ਹੋਮਵਰਕ ਹੋਇਆ ਨੀ। ਤੇ ਹੁਣ ਏਦਾਂ ਮਹਿਸੂਸ ਹੋ ਰਿਹਾ ਵੀ ਕਿਤੇ ਮੈਨੂੰ ਕਹਿਣਾ ਵੀ ਕੰਨ ਫੜ ਬਾਹਰ ਧੁੱਪੇ ਤੇ ਉਹ ਜੀ ਫੀਲਿੰਗ ਨਾ ਆ ਜੇ। ਤੇ ਇਹ ਜੀ
ਜੇ ਫਿਰ ਏਦਾਂ ਕਹਿਣਗੇ ਤਾਂ ਮੈਂ ਬੀਚ ਤੇ ਜਾ ਕੇ ਫੜ ਸਕਦਾ ਘੰਟਾ ਕ, ਗੋਲਡ ਕੋਸਟ ਤਾਂ ਆਇਆ ਹੀ ਆ ਫਿਰ, ਤੂੰ ਕਹਿੰਦਾ ਨਾਲੇ 2 ਕੰਮ ਹੋ ਜਾਊਗੇ ਉੱਤੇ ਤਾਂ ਕੰਨ ਫੜ ਕੇ ਵੀ ਨਜ਼ਾਰੇ ਹੀ ਆ, ਜੇ ਕੰਨ ਫੜ ਕੇ 2 ਘੰਟੇ ਬਹਿਣਾ ਪੈ ਜਾਵੇ
ਬਿਲਕੁਲ। ਤੇ ਇੱਕ ਖਬਰ ਸਿੱਧੂ ਸਾਹਿਬ, ਮੈਂ ਨਾ ਰਿਪੋਰਟ ਪੜ੍ਹ ਰਿਹਾ ਸੀ ਅੱਜ, ਉਹ ਕੇਜਰੀਵਾਲ ਹੋਰਾਂ ਦਾ ਪੰਜਾਬ ਦੌਰੇ ਦੀ ਆ
ਜੀ।
ਤੇ ਮੈਂ ਅਮਨਦੀਪ ਹਾਂਸ ਹੋਰਾਂ ਨੇ ਜਿਹੜੀ ਕਾਫੀ ਮਸ਼ਹੂਰ ਪੱਤਰਕਾਰ ਆ ਜੀ ਕੈਨੇਡਾ ਦੇ ਵਿੱਚ, ਉਹਨਾਂ ਦੇ ਕਈ ਰੇਡੀਓ ਨਾਲ ਸੰਪਰਕ, ਉਹਨਾਂ ਦੀ ਇੱਕ ਰਿਪੋਰਟ ਸੀਗੀ ਜਿਹੜੀ ਕਿ ਪੰਜਾਬੀ ਅਖਬਾਰ ਚ ਵੀ ਮੈਨੂੰ ਲੱਗਦਾ ਛਪੀ ਅੱਜ ਆਨਲਾਈਨ ਦੇ ਪੇਪਰ ਦੇ ਵਿੱਚ। ਤਾਂ ਉਹਦੇ ਚ ਉਹ ਰਿਪੋਰਟ ਦੇ ਵਿੱਚ ਕੇਜਰੀਵਾਲ ਕੱਲ ਕਪੂਰਥਲੇ ਆਏ ਹੋਏ ਸਨ ਤੇ ਮੈਂ ਵੀ ਰਿਕੁਐਸਟ ਕੀਤੀ ਸੀ ਉਹਨਾਂ ਨੂੰ, ਉਹਨਾਂ ਨੂੰ ਉਹ ਕਹਿੰਦੇ ਸੀ ਅਸੀਂ ਇੰਟਰਵਿਊ ਕਰਨੀ ਹੈ ਕੇਜਰੀਵਾਲ ਦੀ ਕੈਨੇਡਨ ਰੇਡੀਓ ਲਈ। ਮੈਂ ਰਿਕੁਐਸਟ ਕੀਤੀ ਸੀ ਵੀ ਸਾਡੇ ਲਈ ਵੀ ਤੁਸੀਂ ਜ਼ਰੂਰ ਉਹ ਇੰਟਰਵਿਊ ਭੇਜੋ ਤਾਂ ਕਿ ਅਸੀਂ ਸਿੱਧੀ ਗੱਲਬਾਤ ਜਿਹੜੀ ਇੱਕ ਆਮ ਪੱਤਰਕਾਰ ਬਣੀ ਕੀਤੀ ਗੱਲਬਾਤ ਵੀ ਅਸੀਂ ਚਲਾ ਸਕੀਏ। ਤਾਂ ਕੱਲ ਗੱਲ ਇਹ ਆਈ ਹੈ ਵੀ 2.5-3 ਘੰਟੇ ਪੱਤਰਕਾਰਾਂ ਨੂੰ ਬਿਠਾਈ ਰੱਖਿਆ, ਹਰ ਪੰਜ ਪੰਜ ਦਾ ਪਹਿਲਾਂ ਤਾਂ ਪੱਤਰਕਾਰਾਂ ਨੂੰ ਅਫੀਸ਼ੀਅਲ ਜਿਹੜੇ ਉੱਥੋਂ ਦੇ ਨੁਮਾਇੰਦੇ ਸੀ ਉਹਨਾਂ ਨੇ ਸੱਦਿਆ ਵੀ ਭਾਈ ਕੇਜਰੀਵਾਲ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ 10-15 ਮਿੰਟਾਂ ਲਈ। ਤਾਂ ਪੱਤਰਕਾਰ ਤੜਕੇ ਦੇ ਇੰਨੇ ਕੁ ਚਾਰਜ ਸੀਗੇ ਵੀ ਤੁਸੀਂ ਗੱਲ ਹੀ ਛੱਡ ਦਿਓ। ਮੈਨੂੰ ਵੀ ਕਈ ਥਾਂ ਤੋਂ ਸੁਨੇਹ ਆਏ ਸੀ ਵੀ ਕਪੂਰਥਲੇ ਅੱਜ ਪ੍ਰੈਸ ਕਾਨਫਰੰਸ ਕੇਜਰੀਵਾਲ ਨਾਲ ਸਿੱਧੀ ਗੱਲ ਹੋਊਗੀ, ਇਹ ਜਿਹਾ ਮਾਹੌਲ ਬਣਿਆ ਹੋਇਆ ਸੀ। ਤਾਂ ਪਰ ਜਦੋਂ ਉਹਨਾਂ ਨੇ ਉੱਥੇ ਗੱਲਬਾਤ ਕੀਤੀ ਤਾਂ ਉਹ ਜਦੋਂ ਬੁਲਾ ਲਿਆ ਉਹਨਾਂ ਨੂੰ ਸਾਰਿਆਂ ਨੂੰ ਤੇ ਉਹ ਆ ਕੇ ਉੱਥੇ ਪੱਤਰਕਾਰ ਤੜਕੇ ਜਿੱਦਾਂ ਟਾਈਮ ਦਿੱਤਾ ਸੀ 8:30-9 ਵਜੇ ਉੱਥੇ ਬਿਰਾਜਮਾਨ ਹੋ ਗਏ ਜੀ ਉਹ। ਤੇ ਪਰ ਕਹਿੰਦੇ 2.5 ਘੰਟਿਆਂ ਚ ਹਰ 10 ਮਿੰਟਾਂ ਬਾਅਦ ਆ ਕੇ ਕਹਿ ਦਿੰਦੇ ਸੀ ਵੀ ਬਸ ਆਉਂਦੇ ਆ ਜੀ ਕੇਜਰੀਵਾਲ ਸਾਹਿਬ ਆਉਂਦੇ ਆ ਜੀ। ਤੇ ਅਖੀਰ ਫਿਰ ਲਾਸਟ 1/2 ਘੰਟੇ ਕਹਿਣ ਲੱਗ ਗਏ ਵੀ ਤੁਸੀਂ ਸੰਜੇ ਸਿੰਘ ਨਾਲ ਕਰ ਲੋ ਗੱਲ। ਤਾਂ ਉਹ ਆਹਦੇ ਨਹੀਂ, ਸੰਜੇ ਸਿੰਘ ਨਾਲ ਅਸੀਂ ਨਹੀਂ ਕਰਨੀ ਸੀ, ਕੇਜਰੀਵਾਲ ਨਾਲ ਕਰਨੀ ਆ। ਤੇ ਪਰ ਫਿਰ ਅਖੀਰਲੇ 1/2 ਘੰਟੇ ਦੇ ਵਿੱਚ ਕਹਿੰਦੇ ਤੇ ਉਦੋਂ ਪਤਾ ਲੱਗਿਆ ਵੀ ਕੇਜਰੀਵਾਲ ਨੂੰ ਜੋ ਜਿਹੜੀ ਸਿਕਿਉਰਿਟੀ ਆ ਉਹ ਆਪਦੇ ਘੇਰੇ ਚ ਲੈ ਕੇ ਬਹੁਤ ਤੇਜ਼ੀ ਨਾਲ ਤੇ ਕਾਰ ਚ ਬਿਠਾ ਕੇ ਤੇ ਉਹ ਲੈ ਗਈ। ਤੇ ਕਹਿੰਦੇ ਸਾਨੂੰ ਕੇਜਰੀਵਾਲ ਜਿਹੜੇ ਕਾਰ ਦੇ ਬੈਠੇ ਵਿੱਚ ਹੱਸ ਰਹੇ ਸੀ ਜਦੋਂ ਹੱਥ ਹਿਲਾ ਰਹੇ ਸੀ ਸਾਡੇ ਕਨੀ, ਤਾਂ ਪੱਤਰਕਾਰ ਭਾਈਚਾਰਾ ਐ ਮਹਿਸੂਸ ਹੋ ਰਿਹਾ ਸੀ ਜਿਵੇਂ ਇੱਕ ਜਵਾਕ ਦੂਜੇ ਨੂੰ ਖਿਜਾਉਂਦਾ ਨੀ ਹੁੰਦਾ, ਤੇ ਉਹ ਫੀਲਿੰਗ ਸਾਨੂੰ ਕਹਿੰਦੇ ਮਹਿਸੂਸ ਹੋਈ। ਤੇ ਅਸੀਂ ਉਹਨਾਂ ਦੇ ਵਿੱਚੋਂ ਉਹ ਉਹਨਾਂ ਨੇ ਖੁਦ ਅੱਜ ਗੱਲ ਮੰਨੀ ਆ ਵੀ ਕਹਿੰਦੇ ਅਸੀਂ 80% ਜਿਹੜੇ ਉਹ ਸੀਗੇ ਬੈਲਮਸ਼ਰ ਸੀ ਜਿਹੜੇ ਅਸੀਂ ਚਾਹੁੰਦੇ ਸੀ ਵੀ ਕੇਜਰੀਵਾਲ ਦਾ ਅਸੀਂ ਚੰਗਾ ਅਕਸ਼ੇ ਇਸ ਇੰਟਰਵਿਊ ਤੋਂ ਬਾਅਦ ਹੋਰ ਬਾਹਰ ਲੈ ਕੇ ਆਵਾਂਗੇ ਤੇ ਨੈਗੇਟਿਵਿਟੀ ਪਾਸੇ ਕਰਕੇ ਪੋਜ਼ਿਟਿਵ ਗੱਲਾਂ ਉਹਨਾਂ ਦੀਆਂ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਕਿ ਅਸੀਂ ਬਦਲਾਵ ਦਾ ਇੱਕ ਹਿੱਸਾ ਬਣ ਸਕੀਏ। ਮੀਡੀਆ ਦੀ ਅੰਦਰੂਨੀ ਸੋਚ ਸੀ, ਪਰ ਜਦੋਂ ਮੀਡੀਆ ਨਾਲ ਇਹੋ ਜਿਹਾ ਵਰਤਾਰਾ ਹੋਇਆ ਤੇ ਉੱਥੇ ਧੱਕੇ ਵੀ ਵੱਜੇ ਆ ਥੋੜੇ ਬਹੁਤ, ਤਾਂ ਉੱਥੇ ਇਹ ਚੀਜ਼ ਨਾਲ ਦੀ ਚਰਚਾ ਕਾਫੀ ਬਣੀ ਹੋਈ ਆ। ਤੇ ਜਿਹੜੇ ਇੱਕ VIP ਕਲਚਰ ਦੀ ਗੱਲ ਕਰਦੇ ਉਲਟ ਚੱਲ ਕੇ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਹੋਰਾਂ ਨੇ ਆਪਣੀ ਹੋਂਦ ਬਣਾਈ ਆ, ਉਹ ਹੋਂਦ ਹੀ ਕਿਤੇ ਨਾ ਕਿਤੇ ਕੱਲ ਜ਼ਮੀਨੀ ਪੱਧਰ ਤੇ ਵੈਸੇ ਤਾਂ ਬਹੁਤ ਥਾਵਾਂ ਤੇ ਸ਼ਹਿਰਾਂ ਚ ਲੋਕਾਂ ਨੂੰ ਵੀ ਦੇਖਣ ਨੂੰ ਮਿਲੀ ਆ, ਪਰ ਕੱਲ ਮੇਰੀ ਤਾਂ ਸਿੱਧਾ ਵਾਸਤਾ ਸੀ ਵੀ ਮੈਨੂੰ ਆਪਣੇ ਵੀ ਅਖਬਾਰ ਲਈ ਉਹਨਾਂ ਨੇ ਲਿਖਦੇ ਆ ਅਮਨਦੀਪ, ਤਾਂ ਉਹਨਾਂ ਨੇ ਮੈਨੂੰ ਜਿਹੜੀ ਸਿੱਧੀ ਰਿਪੋਰਟ ਭੇਜੀ ਆ, ਮੈਨੂੰ ਉਹ ਪੜ੍ਹ ਕੇ ਬੜਾ ਮੈਨੂੰ ਵੀ ਅਜੀਬ ਜਿਹਾ ਲੱਗਿਆ ਵੀ ਥੋੜਾ ਜਿਹਾ ਨਾ ਸਿਸਟਮ ਨੂੰ ਬਦਲਣਾ ਪੈਣਾ ਆਮ ਆਦਮੀ ਪਾਰਟੀ ਨੂੰ। ਜਿਹੜੀਆਂ ਆਮ ਆਦਮੀ ਦੀਆਂ ਗੱਲਾਂ ਸੀ ਉਹ ਤਾਂ ਅਸੀਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਸੀ ਵੀ ਇੱਕ ਮੁੱਖ ਮੰਤਰੀ ਜਾਂ ਇੱਕ VIP ਐ ਨੀ ਵਿਚਰ ਸਕਦਾ, ਵੀ ਰੇਲਵੇ ਸਟੇਸ਼ਨਾਂ ਤੇ ਨੀ ਤੁਰ ਸਕਦਾ, ਭੀੜ ਚ ਨੀ ਜਾ ਸਕਦਾ,
ਲੋਕਾਂ ਨੇ ਥੱਪੜ ਵੀ ਮਾਰੇ ਨੇ, ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਉਠਾਇਆ ਫਿਰ ਲੋਕਾਂ ਨੇ।
ਤੇ ਪਰ ਦੂਜੇ ਪਾਸੇ ਨਾ ਮੈਨੂੰ ਇਹ ਲੱਗਦਾ ਵੀ ਪਾਰਟੀ ਸਟਰਕਚਰ ਚ ਨਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਲੀਅਰ ਵੀ ਤੁਸੀਂ ਕਿਤੇ ਪ੍ਰੈਸ ਕਾਨਫਰੰਸ ਲੋਕਲ ਕਪੂਰਥਲੇ ਦੇ ਬੰਦੇ ਰੱਖਦੇ ਆ ਤਾਂ ਉਹਨਾਂ ਨੂੰ ਪਹਿਲਾਂ ਤਾਂ 100% ਉਹਦੇ ਡਿਪਾਰਟਮੈਂਟ ਤੋਂ ਸ਼ਿਓਰਟੀ ਲੈਣੀ ਚਾਹੀਦੀ ਆ ਕੇਜਰੀਵਾਲ ਦੇ ਤੋਂ ਵੀ ਉਹਨਾਂ ਦਾ PRO ਤੋਂ ਪੁੱਛਣਾ ਚਾਹੀਦਾ ਕੀ ਅਸੀਂ ਕਰ ਸਕਾਂਗੇ। ਜੇ ਨਹੀਂ ਕਰ ਸਕਦੇ ਤਾਂ ਤੁਸੀਂ ਨਜਾਇਜ਼ ਵਿਰੋਧ ਤਾਲ ਦੀ ਖੜੀ ਕਰ ਰਹੇ ਹੋ। ਹੁਣ ਜਿਹੜੇ ਪੱਤਰਕਾਰ 2.5-3 ਘੰਟੇ ਉੱਥੇ ਕੁਛ ਸੁਣ ਕੇ ਦੇਖ ਕੇ ਆਏ ਆ ਉਹ ਕਿਵੇਂ ਖੰਡ ਪਾ ਦੇਣਗੇ ਤੁਹਾਨੂੰ, ਕਿਵੇਂ ਤੁਹਾਡੇ ਹੱਕ ਚ ਖੜ ਜਾਣਗੇ? ਦੇਖੋ ਤੁਸੀਂ
ਖੰਡ ਤਾਂ ਪਾ ਦੇਣਗੇ ਜਿਹੜੇ ਮੇਰੇ ਵਰਗੇ ਚੌੜ ਕਰਕੇ ਆਏ ਹੋਣੇ ਆ, ਲੈ ਬਈ ਕੇਜਰੀਵਾਲ ਦੀ ਇੰਟਰਵਿਊ ਕਰਨੇ ਉਹ ਘਰ ਜਾ ਕੇ ਕੀ ਮੂੰਹ ਦਿਖਾਲਣਗੇ, ਘਰ ਵਾਲੀਆਂ ਨੇ ਨੀ ਟਿਕਣ ਦੇਣਾ ਉਹਨਾਂ ਨੂੰ।
ਜੀ 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 ਹਨਾ, ਸੋ ਇਹ ਰਿਪੋਰਟ ਆ ਜਿਹੜੀ ਕਿਤੇ ਨਾ ਕਿਤੇ ਨਾ ਇਹਨਾਂ ਦਾ ਇਹਨਾਂ ਨੂੰ ਇਹਦਾ ਸੁਧਾਰ ਕਰਨਾ ਪੈਣਾ। ਇਹ ਜ਼ਰੂਰੀ ਨੀ ਹੁੰਦਾ ਵੀ ਹਰ ਸ਼ਹਿਰ ਗ੍ਰਾਂ ਚ ਛੋਟੇ ਛੋਟੇ ਥਾਵਾਂ ਤੇ ਕੇਜਰੀਵਾਲ ਦੀਆਂ ਪ੍ਰੈਸ ਕਾਨਫਰੰਸਾਂ ਹੋਣ ਜਾਂ ਸੰਬੋਧਨ ਕਰਨ, ਔਖਾ ਕੰਮ ਆ ਇਹ। ਤੇ ਉਹ ਉਹਨਾਂ ਨੂੰ ਚਾਹੀਦਾ ਵੀ ਪੰਜਾਬ ਪੱਧਰ ਦੇ ਉੱਤੇ ਟਾਈਮ ਰੱਖ ਲੈਣ ਵੀ ਭਾਈ ਆ ਫਲਾਨੇ ਵੱਡੇ ਸ਼ਹਿਰ ਜਾਊ ਮੈਂ ਉੱਥੇ ਕਰੂੰਗਾ ਸੰਬੋਧਨ, ਫਲਾਨੇ ਥਾਂ ਜਾਊ ਉੱਥੇ ਕਰੂੰਗਾ, ਤਾਂ ਉਸ ਢੰਗ ਨਾਲ ਹੀ ਪ੍ਰਬੰਧਕ ਫਿਰ ਉਹਨਾਂ ਦਾ ਜਿਹੜਾ ਦੌਰਾ ਉਲੀਕਣ, ਨਾ ਕਿ ਬਿਨਾਂ ਮਤਲਬ ਵਿਰੋਧਤਾ ਜਿਹੜੀ ਖੜੀ ਹੋ ਰਹੀ ਆ ਇਹ ਹੋਵੇ।
ਜੀ ਔਰ ਬਿਲਕੁਲ ਤੁਸੀਂ ਸਹੀ ਸਮੀਖਿਆ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ, ਆਮ ਆਦਮੀ ਪਾਰਟੀ ਨੂੰ ਆਮ ਬੰਦਿਆਂ ਵਾਂਗਰ ਹੀ ਚੱਲਣਾ ਪੈਣਾ, ਨਹੀਂ ਤਾਂ ਫਿਰ ਆਮ ਤੇ ਖਾਸ ਦੇ ਵਿਚ ਫਰਕ ਹੀ ਰਹਿ ਗਿਆ। ਸੋ ਮਿੰਟੂ ਜੀ ਮੈਂ ਬੱਸ ਦੀ ਥੋੜੀ ਜੀ ਗੱਲ ਕਰਨੀ, ਮੇਰੀ ਵੀ ਸੁਣ ਲਓ ਤੁਸੀਂ
ਸੁਣਾਈ।
ਹੁਣ ਮੈਨੂੰ ਚਲੋ ਇੱਕ ਤਾਂ ਅਸੀਂ 2 ਸਾਲ ਤੋਂ ਕਹਿ ਰਹੇ ਸੀ ਵੀ ਇਹ ਬੱਸ ਚੱਲ ਪੈਣੀ ਆ, ਉਹ ਚੱਲ ਪਈ ਆ, ਤੇ ਮੈਨੂੰ ਨਾ ਥੋੜਾ ਜਿਹਾ ਉਹਦਾ ਡਿਜ਼ਾਇਨ ਚੰਗਾ ਨੀ ਲੱਗਿਆ।
ਉਹ ਤਾਂ ਸਾਡੇ ਸਰਦੂਲਗੜੋਂ ਬਣਵਾਇਆ ਨਾ, ਪੀਪਲ ਜਿਹੜੇ ਬਣਾਉਣਾ ਹੁੰਦਾ ਸੀ ਬਾਈ ਮਹਿੰਦਰ ਉਹ ਤੋਂ ਬਣਵਾਇਆ।
ਸੱਚੀ ਸੱਚੀ ਗੱਲ ਹੈ?
ਹਾਂ ਉਹੀ ਹੈ ਜੀ, ਸੱਚੀ ਅਰਗੀ ਉਹਦੀ ਸ਼ਕਲ ਹੀ ਦੱਸੀ ਜਾਂਦੀ ਹੈ। ਅਸੀਂ ਤਾਂ ਕਹਿੰਦੇ ਨੀ ਹੁੰਦੇ, ਕਈ ਪੁਰਾਣੇ ਬਜ਼ੁਰਗ ਨਾ ਆਪਦੇ ਪਿੰਡ ਦਾ ਜਵਾਕ ਦੇਖ ਕੇ ਕਹਿੰਦੇ ਦੱਸ ਦਿੰਦੇ ਵੀ ਸਾਡੇ ਪਿੰਡ ਦਾ ਜਾਂ ਫਲਾਨੇ ਖਾਨਦਾਨ ਦਾ। ਉਹ ਹੁਣ ਜਿਹੜੀ ਉਹਦਾ ਸਟਰਕਚਰ ਬਣਿਆ ਤੇ ਸਰਦੂਲਗੜ ਏਰੀਏ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਉਹਦੀ ਕਮੈਂਟ ਚ ਦੱਸ ਦੇਣਗੇ ਵੀ ਕਿੱਥੋਂ ਬਣਿਆ।
ਅੱਛਾ, ਮੈਨੂੰ ਉਹ ਇਦਾਂ ਹੈ ਵੀ ਥੋੜੀ ਜਚੀ ਜਿਹੀ ਨੀ ਗੱਲ, ਜਿਦਾਂ ਹੁਣ ਆਈ ਡੋਂਟ ਨੋ,
ਰੂਹ ਨੀ ਖੁਸ਼ ਹੋਈ।
ਹਾਂ ਮਤਲਬ 12-13 ਕਰੋੜ ਰੁਪਏ ਦਾ ਮੈਨੂੰ ਲੱਗਦਾ ਨੀ ਵੀ ਉਹ ਹੈਗਾ, ਕਿਉਂਕਿ ਮੈਨੂੰ ਮੇਰੇ ਦਿਮਾਗ ਦੇ ਵਿਚ ਉਹ ਪੀਟਰ ਰੇੜੇ ਵਾਲਾ ਹੀ ਕੰਮ ਆਈ ਜਾਂਦਾ ਹਨਾ, ਉਦੋਂ ਮਤਲਬ ਬੱਚੇ ਢੋਂਦੇ ਹੁੰਦੇ ਸੀ ਹਨਾ, ਇਦਾਂ ਦੀਆਂ ਮਤਲਬ ਬਿੰਗੀਆਂ ਟੇਢੀਆਂ ਸਟਰਕਚਰ ਦੇ ਵਿਚ। ਪਰ ਦੇਖੋ ਕਾਮਯਾਬ ਹੋ ਜਾਵੇ ਵਧੀਆ, ਮੈਂ ਇਹੋ ਜਿਹੇ ਦੇਖੇ ਨੇ ਫੋਟੋ ਵੀ ਇੱਕ ਸੀਗੀ ਜਿੱਥੇ ਕਹਿੰਦੇ ਉਹ ਹਵਾਈ ਦੇ ਵਿਚ ਵੀ ਇਹੋ ਜਿਹੇ ਚੱਲ ਰਹੇ ਨੇ, ਗੋਆ ਚ ਵੀ ਚੱਲ ਰਹੇ ਨੇ, ਸਿੰਗਾਪੁਰ ਵੀ ਚੱਲ ਰਹੇ ਨੇ ਜਾਂ ਹਾਂਗਕਾਂਗ ਚੱਲ ਰਹੇ ਨੇ। ਸੋ ਹੋ ਸਕਦਾ ਕਾਮਯਾਬ ਵੀ ਹੋ ਜਾਵੇ, ਪਰ ਇਸਦਾ ਕਿਰਾਇਆ ਕਰੂਏ ਦਾ ਹਜੇ ਤੈਅ ਕੀਤਾ ਕਿ ਨਹੀਂ? ਮਤਲਬ
ਕੀਤਾ ਜੀ, ਤਕਰੀਬਨ 800 ਰੁਪਏ ਦੇ ਨੇੜੇ ਟਿਕਟ ਦੱਸਦੇ ਓਹਦੀ ਸਫ਼ਰ ਕਰਨ ਲਈ। ਓਹਦੇ ਨਾਲ ਓਹਨਾ ਨੇ ਕਿਹਾ ਗਿਆ ਵੀ ਜੇ ਤਾਂ ਯਾਤਰੀ ਵੱਧ ਮਿਲਦੇ ਆ ਤਾਂ ਅਸੀਂ ਓਹਦਾ ਰੇਟ ਜਿਹੜਾ ਥੱਲੇ ਕਰ ਦਿਆਂਗੇ, ਤੇ ਜੇ ਘੱਟ ਮਿਲੇ ਤਾਂ ਅਸੀਂ ਓਹਨੂੰ ਟੂਰਿਸਟਾਂ ਲਈ ਮਹਿੰਗੀ ਹੋਰ ਵੀ ਕਰ ਸਕਦੇ।
ਇਹ ਸਿਰਫ ਟੂਰਿਸਟ ਬੱਸ ਹੈ ਜਾਂ ਆਮ?
ਦੇਖੋ ਪਹਿਲਾਂ ਤਾਂ ਟੂਰਿਸਟ ਬੱਸ ਦੇ ਤੌਰ ਤੇ ਚੱਲੂਗੀ, ਪਹਿਲੀ ਹਜੇ ਯਾਤਰਾ ਵਾਲਾ ਕੰਮ ਜਾਂ ਕਿਸੇ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਜਾਣ ਲਈ ਤਾਂ ਬਹੁਤ ਕੰਮ ਹੋਰ ਕਰਨੇ ਪੈਣੇ ਆ। ਦੂਰ ਦੁਰਾਡੇ ਲਈ ਪੁਲ ਬਹੁਤ ਨੀਵੇਂ ਆ, ਪੁਲਾਂ ਦੇ ਥੱਲੋਂ ਦੀ ਹਰੇਕ ਥੱਲੋਂ ਹੀ ਲੰਘਣਾ ਮੁਸ਼ਕਿਲ ਆ। ਹਜੇ ਜਿਹੜਾ ਇੱਕ ਆਰਮੀ ਵਾਂਗੂ ਇੱਕ ਸਰਵੇ ਨੀ ਹੁੰਦਾ, ਇੱਕ ਕਿਸੇ ਵੀ ਰੂਟ ਦਾ ਸਰਵੇ, ਹਜੇ ਉਹ ਸਰਵੇ ਸੁਰਵੇ ਨੀ ਕੁਛ ਵੀ ਹੋਏ, ਕੋਈ ਸਿਸਟਮ ਨਾਲ ਨੀ, ਉਹ ਸਿੱਧਾ ਹੀ ਹੋਇਆ ਸਾਰਾ ਕੁਛ, ਤਾਂ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਗੱਲਾਂ ਸਾਹਮਣੇ ਆ ਰਹੀਆਂ।
ਸੋ ਹਜੇ ਸਰਦੂਲਗੜ੍ਹ ਤੋਂ ਹੀ ਲਈ ਆ ਮਸ਼ੀਨ, ਪੀਟਰ ਇੰਜਣ ਰੱਖ ਲਿਆ। ਚਲੋ ਕੋਈ ਗੱਲ ਨੀ, ਇਸ ਤੇ ਆਪਾਂ ਹੋਰ ਕਰਾਂਗੇ। ਤੁਸੀਂ
ਮੈਨੂੰ ਕਿਸੇ ਨੇ ਇਹ ਵੀ ਦੱਸਿਆ ਵੀ ਜਿਹੜੀ 407 ਇੱਕ ਗੱਡੀ ਆਉਂਦੀ ਸੀ ਜੀ, ਉਹ ਗੱਡੀ ਦੇ ਸਟਰਕਚਰ ਦੇ ਉੱਤੇ ਇਹਦੀ ਬੋਡੀ ਲਾਈ ਗਈ ਆ, ਪੁਰਾਣੀ ਗੱਡੀ ਲੈ ਕੇ, ਜਿਹੜਾ 12 ਕਰੋੜ ਦੇ ਖਰਚੇ ਦੀ ਗੱਲ ਆਉਂਦੀ ਆ, ਉਹ ਨਾਲ ਰੈਂਪ ਤੇ ਹੋਰ ਜਿਹੜੀਆਂ ਚੀਜ਼ਾਂ ਉੱਥੇ ਬਣਾਈਆਂ ਜਾਂ ਜਿਹੜੇ ਅਧਿਕਾਰੀਆਂ ਨੇ ਆਪਦੇ ਬਾਥਰੂਮ ਟੋਇਲਟ ਬਣਵਾਏ ਆ ਤੇ ਜਿਹੜੇ ਅਧਿਕਾਰੀਆਂ ਦੀਆਂ ਕਿਚਨਾਂ ਬਦਲੀਆਂ ਗਈਆਂ, ਉਹ ਵੀ ਵਿੱਚ 12 ਕਰੋੜ ਚ ਆ ਜਾਂਦੇ ਨਾ।
ਕਿਆ ਬਾਤ ਹੈ, ਤੁਸੀਂ ਤਾਂ ਫਿਰ ਜਾਣੀ ਜਾਣ ਹੋ ਜੀ, ਕਿਉਂਕਿ ਤੁਸੀਂ ਤਾਂ ਇਹ ਕੰਮ ਸਰਦੂਲਗੜ੍ਹ ਦੇ ਵਿੱਚ ਦੇਖਿਆ ਹੈ ਇਹ ਕੰਮ। ਚਲੋ
ਦਿੰਦੇ ਰਹੇ ਹੋ ਤੁਸੀਂ,
ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੇ
ਬਹੁਤ ਮਿਹਰਬਾਨੀ ਸਿੱਧੂ ਸਾਹਿਬ ਤੇ ਮਿਲਦੇ ਆ ਜੀ। ਆਪਾਂ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਵੀ ਆ ਗੋਲਡ ਕੋਸਟ ਅੱਜ ਸ਼ਾਮ ਨੂੰ ਨਾ ਟੋਨੀ ਪਜੇਰੀਓ ਦੇ ਉੱਤੇ ਸਾਡੇ ਕੁਲਵਿੰਦਰ ਧਾਲੀਵਾਲ ਹੋਰਾਂ ਕੋਲੇ ਸ਼ਾਮ ਨੂੰ 6 ਵਜੇ ਇਕੱਠੇ ਆਉਣਾ ਸੀ, ਤੇ ਜੇ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੋ ਜਾਂ ਮਿਲਣਾ ਹੋਵੇ ਤਾਂ ਮੈਨੂੰ ਰਿੰਗ ਕਰ ਲੈਣ ਜੀ, ਮੈਸੇਜ ਛੱਡ ਦੇਣ ਤੇ ਜ਼ਰੂਰ ਮਿਲਦੇ ਆ। ਤੇ ਕੱਲ ਨੂੰ ਕੋਸ਼ਿਸ਼ ਆ ਸਾਡੀ ਕਿ ਅਸੀਂ ਬ੍ਰਿਸਬਨ ਸ਼ਾਮ ਨੂੰ ਸਾਰੇ ਸੱਜਣਾ ਮਿੱਤਰਾਂ ਨਾਲ ਰਲ ਮਿਲ ਕੇ ਬੈਠੀਏ
ਜੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ,
ਮਿਹਰਬਾਨੀ।
ਹਾਂਜੀ, ਸੋ ਮਿੰਟੂ ਬਰਾੜ ਸਾਡੇ ਨਾਲ ਗੋਲਡ ਕੋਸਟ ਤੋਂ ਸ਼ਾਮਿਲ ਹੋਏ ਸਨ। ਤਾਂ ਤੁਹਾਨੂੰ ਹੁਣ ਇੱਕ ਮੈਂ ਗੀਤ ਵੀ ਸੁਣਾਉਣਾ ਹੈ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਤੇ ਕਿਸ਼ੋਰ ਕੁਮਾਰ ਜੀ ਔਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ 1978 ਦੇ ਵਿੱਚ ਫਿਲਮ ਆਈ ਸੀ ਤਰਸ਼ੂਲ।
कभी कसम में न तोड़े उसे, जीते जी न छोड़े जो हो यार अपना,
चाहे रोके दुनिया सारी उस पे कर दे सब कुछ वारी जो हो यार अपना।
ओ कभी कसम में न तोड़े उसे, जीते जी न छोड़े जो हो यार अपना। यार जिसको भी कहते जुबान से,
उसका चुकाए दिल जान से,
ओ यार जिसको भी कहते जुबान से,
उसका चुकाए दिल जान से,
ओ हाथ रहे चाहे टूटे बाह उसकी न छूटे जो हो यार अपना,
चाहे रोके दुनिया सारी उस पे सब कुछ वारी जो हो यार अपना। दुख यार से मिले तो सुख जानिए,
यार कहिए जिसे उसे रब मानिए, जिसे उसे रब मानिए,
कितने भी सहिए बुरा उसको ना कहिए जो हो यार अपना।
ओ कभी कसम में न तोड़े उसे, जीते जी न छोड़े जो हो यार अपना। निभाए सदा शान से,
पर जाए चाहे जहान से,
ओ यारी याद की निभाए सदा शान से,
जान रहे चाहे जाए आज उस पे ना आए जो हो यार अपने। करना
वो कभी कसने न तोड़े
उसे जीते जी न छोड़े
वो चाहे रोके दुनिया सारी
उस पे कर दे सब कुछ वारी
वो हाथ रहे चाहे टूटे
उसके की न छूटे
खाओ कितने भी सही
है
वो जान रहे चाहे जाए
आज उस पे न आए
जो हो यार अपना वो कभी कसने न तोड़े उसे जीते जी न छोड़े जो हो यार अपना जो हो यार अपना जो हो यार अपना।
रोटी हजम नहीं होंगी वरतों गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
हरमन रेडियो दे सारे ही सत्कारत श्रोतियां नूं सत श्री अकाल। मैं हां ऋषि गुलाटी। उंज तां इह एक कमर्शियल एड है पर मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रख्या है।
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते 1 मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au। याद रखो ऋषि दे वजन घटाउन दे सीक्रेट ड्रॉप्स दा नाम
1-2-3-diet।
सीडी बैटरीज नाउ ट्रेडिंग एज डीएमबी मोटर रिपेयर्स।
इत्थे हर तरह दी गड्डियां दी मरम्मत कीती जांदी है जिवें के ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदन लई दर्शन दियो।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीआं गड्डियां दी अंडर वारंटी लॉग बुक सर्विस भी कीती जांदी है।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नू मोबाइल नंबर 0434641327
0434641327।
पता भी नोट कर लो 4/14 ते 5/14 स्टील स्ट्रीट ब्लैक टाउन सिडनी।
सिटी बैटरीज सिटी बैटरीज।
जलंग सिटी वाले AMW ऑटो एक्सपर्ट हुण नवी लोकेशन उते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाउण लई संपर्क करो नवदीप नाल। नवदीप नाल मोबाइल नंबर 0412-292-3080 उते। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-3080।
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ? ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨੀ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 3630 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ। ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਿਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਸਫ਼ਰ ਆਪਣੇ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 04244155551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਜੀ। ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿਚ। ਦਿਨ ਬੁੱਧਵਾਰ ਹੈ ਜੀ, 14 ਦਸੰਬਰ 2016, ਘੜੀ 9:04 ਦਿਖਾਉਣ ਲੱਗ ਪਈ ਹੈ ਈਸਟਰਨ ਆਸਟ੍ਰੇਲੀਆ ਸਮੇਂ ਦੇ ਮੁਤਾਬਿਕ। ਬ੍ਰਿਸਬਨ ਦੇ ਵਿਚ 8:04, ਐਡਲੇਡ ਵਿਚ 8:34 ਤੇ 6:04 ਸੁਬਹ ਦੇ ਹੋਏ ਨੇ ਪਰਥ ਦੇ ਵਿਚ। ਸੋ ਤਾਇਆ ਜੀ ਸਾਡੇ ਗਿਆਨੀ ਸੰਤੋਖ ਸਿੰਘ ਕਾਲ ਕਰ ਰਹੇ ਸਨ, ਪਰ ਮੈਂ ਦੱਸਦਾ ਕਿ ਮੈਂ ਤੁਹਾਨੂੰ ਪਤਾ ਕਿ ਸਾਡੇ ਇੰਟਰਨੈਟ ਸੜਿਆ ਹੋਇਆ ਤੇ ਮੈਂ ਜਿਗਾੜ ਲਾ ਰਿਹਾ ਫੋਨ ਦੇ ਰਾਹੀਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਦੀ। ਸੋ ਅੱਜ ਠੀਕ ਹੋ ਜਾਏਗਾ ਸਾਡੇ ਇੰਟਰਨੈਟ, ਤੇ NBN ਸੜ ਗਿਆ ਸੀ ਜੀ, ਸੋ ਉਸਦੀ ਅੱਜ ਰਿਪੇਅਰ ਚੱਲਣੀ ਆ। ਸਾਡੇ ਨਾਲ ਨਵੀ ਪੱਡਾ ਜੁੜੇ ਸਨ ਮੈਲਬਨ ਵਾਲੇ, ਪੈਸਟ ਕੰਟਰੋਲ ਵਾਲੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਵਧੀਆ ਚੱਲ ਰਿਹਾ ਪ੍ਰੋਗਰਾਮ ਜੀ। ਜਗਤਾਰ ਸਿੰਘ ਕੰਗ ਮੈਲਬਨ ਵਾਲੇ ਜੁਆਇਨ ਕਰ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਵੋਟਾਂ ਤੱਕ ਪਾਣੀ ਵਾਲੀ ਬੱਸ ਦਾ ਸਫ਼ਰ ਜਿਹੜਾ ਫ੍ਰੀ ਹੈ, ਇਹ ਵੀ ਹੋ ਸਕਦਾ, ਪਰ ਅਜੇ ਪਤਾ ਨਹੀਂ ਜੀ ਕਿੰਨੀਆਂ ਟਿਕਟਾਂ ਲੱਗਣੀਆਂ ਨੇ। ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੱਥੇ ਮੈਂ ਥੋੜੀ ਗੱਲ ਕਰਨਾ ਚਾਹਾਂਗਾ। ਅਮਰੀਕ ਸਿੰਘ ਫਲੋਰਾ ਉਨ੍ਹਾਂ ਨਾਲ ਮੇਰੀ ਗੱਲ ਚੱਲ ਰਹੀ ਸੀ, ਕੱਲ ਇੰਡੀਆ ਤੋਂ ਆ ਗਏ ਨੇ ਵਾਪਸ ਉਹ ਵੀ, ਤੇ ਉਥੇ ਵੀ ਇਕ ਹੋਰ ਕੰਪਨੀ ਜਿਸਦਾ ਨਾਂ ਹੀ ਇੰਟਰਨੈਸ਼ਨਲ ਕੰਪਨੀ ਆ, ਉਹ ਬੱਸ ਸਰਵਿਸ ਸ਼ੁਰੂ ਕੀਤੀ ਹੋਈ ਆ ਉਨ੍ਹਾਂ ਨੇ ਦਿੱਲੀ ਤੋਂ, ਤੇ ਇਸ ਦੇ ਮੁਕਾਬਲੇ ਹੁਣ ਜਿਹੜੀ ਇੰਡੋ ਕੈਨੇਡੀਅਨ ਸਰਵਿਸ ਸੀ ਜਿਹੜੀ ਬਾਦਲਾਂ ਦੀ ਆ, ਉਨ੍ਹਾਂ ਨੇ ਫ੍ਰੀ ਕਹਿੰਦੇ ਕਰਤੀ ਆ ਟਿਕਟ। ਤੇ ਮੈਨੂੰ ਲੱਗਦਾ ਕਿ ਜਿਹੜਾ ਮੇਰਾ ਰਿਐਕਸ਼ਨ ਸੀ ਵੀ ਇਸ ਤਰ੍ਹਾਂ ਉਨ੍ਹਾਂ ਨੂੰ ਇਹ ਗਲਤ ਗੱਲ ਹੈ, ਐਂਟੀ ਕੰਪੈਟੀਟਿਵ ਬਿਹੇਵੀਅਰ ਆ, ਤੇ ਆਸਟ੍ਰੇਲੀਆ ਦੇ ਵਿਚ ਇਸ ਤਰ੍ਹਾਂ ਹੋਵੇ ਤਾਂ ਉਹ ਪ੍ਰੋਸੀਕਿਊਟ ਹੋ ਸਕਦੇ ਨੇ, ਕਿਉਂਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦਾ ਕੋਈ ਵੀ, ਤੇ ਇਹ ਐਂਟੀ ਕੰਪੈਟੀਟਿਵ ਬਿਹੇਵੀਅਰ ਦੇ ਵਿਚ ਆ ਜਾਂਦਾ ਕੰਪਨੀ ਲਾਸ ਦੇ ਅੰਡਰ। ਤੇ ਦੇਖੋ, ਪਰ ਦੂਸਰੇ ਪਾਸੇ ਆਪਣੇ ਬੰਦੇ ਦੇਖੋ ਜਿਹੜੇ ਖਾਸ ਕਰਕੇ ਵਿਦੇਸ਼ਾਂ ਜਾਂਦੇ ਨੇ, ਕਿ ਇੱਥੇ ਬਾਦਲ ਨੂੰ ਟਿਕਣ ਨਹੀਂ ਦਿੰਦੇ, ਤੇ ਜਦੋਂ ਫ੍ਰੀ ਦੀ ਆ ਤਾਂ ਫ੍ਰੀ ਦੇ ਵਿਚ ਫਿਰ ਸਭ ਕੁਛ ਹੀ ਚੱਲਦਾ ਆ, ਕੀ 2000 ਰੁਪਇਆ ਹੁੰਦਾ ਜਾਂ 1600 ਰੁਪਇਆ ਆ, ਤੇ ਕੋਈ ਸਟੈਂਡ ਵੀ ਹੋਣਾ ਚਾਹੀਦਾ ਬੰਦੇ ਦਾ। ਅਗਰ ਤੁਸੀਂ ਚਾਹੁੰਦੇ ਹੋ ਬਾਈਕਾਟ ਕਰਨਾ, ਵਿਦੇਸ਼ਾਂ ਦੇ ਵਿਚ ਰੌਲਾ ਪਾਉਂਦੇ ਹੋ, ਤਾਂ ਵਾਈ ਨਾਟ 1800 ਦੀ ਟਿਕਟ ਦੂਜੇ ਪਾਸੇ ਖਰੀਦੋ ਤੇ ਇੱਦਾਂ ਸ਼ੋਅ ਕਰੋ, ਚਾਹੇ ਫ੍ਰੀ ਵੀ ਹੈ, ਫ੍ਰੀ ਵੀ ਬੱਸਾਂ ਖਾਲੀ ਜਾਣ ਫਿਰ ਜੇ ਇੰਨਾ ਹੀ ਹੈਗਾ। ਪਰ ਜਦੋਂ ਫਿਰ ਮਾਇਆ ਦੀ ਗੱਲ ਆਉਂਦੀ ਹੈ ਨਾ, ਤੇ ਫਿਰ ਪਤਾ ਲੱਗਦਾ ਕਿ ਕਿਹਦਾ ਕਿੱਥੇ ਸਟੈਂਡ ਹੈਗਾ ਆ। ਚਲੋ, ਆਪਣੇ ਆਪਣੇ ਵਿਚਾਰ ਨੇ ਜੀ, ਇਹ ਮੇਰੇ ਆਪਣੇ ਵਿਚਾਰ ਸੀ। ਅਜੇ ਪਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਭਾਜੀ ਨੂੰ ਪੁੱਛੋ ਕਿ ਜਦੋਂ ਬਿਜਲੀ ਸਰਪਲਸ ਹੋ ਗਈ ਤੇ ਫਿਰ ਇਹ ਵੀ ਪਾਕਿਸਤਾਨ ਨੂੰ ਵੇਚਣਗੇ। ਮੈਨੂੰ ਲੱਗਦਾ ਹੈ ਜੀ ਸਾਊਥ ਆਸਟ੍ਰੇਲੀਆ ਵਾਲੇ ਬਾਕੀ ਸਟੇਟਾਂ ਨੂੰ ਵੇਚਣਗੇ, ਪਰ ਬਿਜਲੀ ਦਾ ਸਰਪਲਸ ਇਹ ਉਹ ਪੈਸੇ ਦੀ ਸਰਪਲਸ ਕਰ ਰਹੇ ਸੀ ਗੱਲ ਜੀ, ਜਿਹੜਾ ਨਿਊਕਲੀਅਰ ਵੇਸਟ ਨੂੰ ਸਾਂਭਣ ਦੇ ਵਾਸਤੇ ਸਾਊਥ ਆਸਟ੍ਰੇਲੀਆ ਚ ਹੋਣਾ। ਮੈਂ ਤੁਹਾਨੂੰ ਇਹਦੇ ਬਾਰੇ ਥੋੜੇ ਹੋਰ ਡਿਟੇਲ ਦੱਸਦਾ ਕਿ ਜਿੰਨੇ ਵੀ ਨਿਊਕਲੀਅਰ ਸਟੇਸ਼ਨ ਨੇ, ਪਰਮਾਣੂ ਬਿਜਲੀ ਦੇ ਸਟੇਸ਼ਨ ਨੇ, ਉਨ੍ਹਾਂ ਦੇ ਵਿਚ ਜਿਹੜੀਆਂ ਰੋਡਸ ਯੂਰੇਨੀਅਮ ਦੀਆਂ ਜਾਂ ਹੋਰ ਜਿਹੜੇ ਫਿਊਲ ਰੋਡਸ ਵਰਤੀਆਂ ਜਾਂਦੀਆਂ ਨੇ, ਉਹ ਜਿਹੜਾ ਬਚ ਜਾਂਦਾ ਉਨ੍ਹਾਂ ਦੇ ਵਿਚ ਬਹੁਤ ਥੋੜਾ ਮਸਾਲਾ ਬਚਦਾ ਆ, ਤੇ ਉਨ੍ਹਾਂ ਨੂੰ ਫਿਰ ਜਿਹੜਾ ਡੰਪ ਕਰਨਾ ਆ ਉਹ ਕਿੱਥੇ ਰੱਖਣਾ, ਇਹ ਵੀ ਇਕ ਬਹੁਤ ਵੱਡਾ ਚੈਲੰਜ ਹੋ ਜਾਂਦਾ, ਕਿਉਂਕਿ ਉਹਨੂੰ ਗਲਣ ਦੇ ਲਈ, ਕੰਪਲੀਟ ਖਤਮ ਹੋਣ ਦੇ ਲਈ 150 ਸਾਲ ਲੱਗਦਾ ਆ। ਅਗਰ ਤੁਸੀਂ ਕੈਮਿਸਟਰੀ ਪੜ੍ਹੀ ਹੋਵੇ ਤਾਂ ਤੁਸੀਂ ਪਹਿਲੀ ਪੰਤੀ ਜਾਣੂ ਹੋਵੋਗੇ ਕਿ ਜਿਹੜੇ ਨਿਊਕਲੀਅਰ ਐਲੀਮੈਂਟਸ ਨੇ ਉਨ੍ਹਾਂ ਦੀ ਹਾਫ ਲਾਈਫ ਹੁੰਦੀ ਹੈ, ਤੇ ਉਹਨਾਂ ਨੂੰ ਉਹ ਘਟਦੇ ਚਲੇ ਜਾਂਦੇ ਨੇ ਹੌਲੀ 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 ਤੇ ਖਤਮ ਹੋ ਜਾਂਦੇ ਨੇ। ਸੋ 150 ਸਾਲ ਲੱਗਦਾ ਹੈ। ਕਈ ਦੇਸ਼ ਜਿਹੜੇ ਨੇ ਉਹ ਇਸ ਵੇਸਟ ਤੋਂ ਹੁਣ ਕਈ ਬੰਬ ਵੀ ਬਣਾਉਂਦੇ ਨੇ, ਜਿਹੜੀਆਂ ਸ਼ੈਲਜ਼ ਨੇ, ਟੈਂਕ ਦੀਆਂ ਗੋਲੇ ਨੇ, ਉਹਨਾਂ ਦੇ ਵਿੱਚ ਵੀ ਇਹ ਵਰਤਦੇ ਨੇ, ਜਿਹੜੇ ਕਿ ਬੜੇ ਘਾਤਕ ਹੁੰਦੇ ਨੇ, ਪਰ ਕਿੰਨੇ ਕੁ ਵਰਤੀ ਜਾਣਗੇ। ਸੋ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਸਟੋਰ ਕਰਨਾ ਪੈਂਦਾ ਹੈ। ਤੇ ਕਈ ਦੇਸ਼ ਜਿਹੜੇ ਨੇ ਜਪਾਨ ਵਰਗੇ ਨੇ ਜਾਂ ਯੂਰਪ ਦੇ ਨੇ, ਉਹ ਆਪਣੇ ਦੇਸ਼ ਦੇ ਵਿੱਚ ਸਟੋਰ ਨਹੀਂ ਕਰਨਾ ਚਾਹੁੰਦੇ, ਜਾਂ ਉੱਥੇ ਦੇ ਲੋਕ ਜਿਹੜੇ ਨਹੀਂ ਚਾਹੁੰਦੇ ਪਏ ਅਸੀਂ ਇਹਨਾਂ ਨੂੰ ਇੱਥੇ ਹੁਣ ਰੱਖੀਏ, ਕਿਉਂਕਿ ਇਹਨਾਂ ਚੋਂ ਅਸੀਂ ਬਿਜਲੀ ਵਰਤ ਲਈ ਹੈ ਜਿਹੜੀ ਵਰਤਣੀ ਆ। ਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੇ ਵੱਡੇ ਰੇਗਿਸਤਾਨ ਬੇ ਆਬਾਦ ਇਲਾਕੇ ਪਏ ਨੇ, ਤਾਂ ਆਸਟ੍ਰੇਲੀਆ ਨੇ ਆਫਰ ਕੀਤਾ ਸੀ, ਖਾਸ ਕਰਕੇ ਸਾਊਥ ਆਸਟ੍ਰੇਲੀਆ ਨੇ, ਕਿ ਇਹ ਵੈਸੇ ਨੈਸ਼ਨਲ ਇਸ਼ੂ ਹੈ ਪਰ ਸਾਊਥ ਆਸਟ੍ਰੇਲੀਆ ਚਾਹੁੰਦਾ ਆ ਕਿ ਉਨ੍ਹਾਂ ਦੇ ਰੇਗਿਸਤਾਨ ਦੇ ਵਿੱਚ ਇੱਕ ਇਹੋ ਜਿਹਾ ਥਾਂ ਬਣਾਉਣ ਜਿੱਥੇ ਉਹ ਇਹ ਵੇਸਟ, ਨਿਊਕਲੀਅਰ ਵੇਸਟ ਸਟੋਰ ਕਰ ਸਕਣ। ਹੁਣ ਇਹ ਟੋਟਲੀ ਬੰਦ ਹੋਊਗਾ ਜੀ, ਤੇ ਇਸਦੇ ਵਿੱਚ ਕੋਈ ਲੀਕ ਨਹੀਂ ਹੋ ਸਕਦਾ ਹੋਏਗਾ, ਤੇ ਸਮਾਨ ਲਿਆ ਕੇ ਉਹਦੇ ਵਿੱਚ ਬਸ ਰੱਖਣਾ, ਉਹਦਾ ਆਪਣਾ ਸਿਸਟਮ ਹੁੰਦਾ ਆ, ਤੇ ਉਸ ਦਾ ਕਿਰਾਇਆ ਬਹੁਤ ਹੁੰਦਾ ਆ ਕਿ ਜਿਹੜਾ ਜਿਸ ਤਰ੍ਹਾਂ ਟਿਪ ਤੇ ਸਿੱਟਣ ਦਾ ਹੀ ਹੁੰਦਾ ਹੈ, ਇਸੇ ਤਰ੍ਹਾਂ ਇਹ ਵੀ ਕਾਫੀ ਵੱਡੇ ਪੱਧਰ ਤੇ ਵੇਸਟ ਆਉਂਦਾ ਆ, ਤਾਂ ਉਸ ਨੂੰ ਸਟੋਰ ਕਰਨਾ ਹੁੰਦਾ, ਤੇ ਉਹ ਇੱਕ 92 ਜਿਹੜੀ ਆਮਦਨ ਹੈ ਉਹ ਹੁੰਦੀ ਹੈ। ਤੇ ਜਿਸ ਤਰ੍ਹਾਂ ਮਿੰਟੂ ਬਰਾੜ ਹੁਣੀ ਦੱਸਦੇ ਸੀ ਕਿ ਮਿਨਿਸਟਰਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਬਜਟ ਹੈ ਉਸ ਪੈਸੇ ਤੋਂ ਕਾਫੀ ਉਸ ਨੂੰ ਫਾਇਦਾ ਹੋਏਗਾ ਆਸਟ੍ਰੇਲੀਆ ਦੇ ਨੂੰ, ਸਾਊਥ ਆਸਟ੍ਰੇਲੀਆ ਦੇ ਨੂੰ। ਸੋ ਇਹ ਤਾਂ ਬਜਟ ਦੀ ਗੱਲ ਕਰ ਰਹੇ ਸੀ, ਪਰ ਜਿਹੜੀ ਬਿਜਲੀ ਦੀ ਸਮੱਸਿਆ ਹੈ ਸਾਊਥ ਆਸਟ੍ਰੇਲੀਆ ਦੀ ਉਹ ਹੈਗੀ ਆ, ਉਹ ਇਹਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ, ਤੇ ਬਿਜਲੀ ਨੂੰ ਸਰਪਲਸ ਕਰਨ ਦੇ ਲਈ ਕਾਫੀ ਕੁਝ ਕਰਨਾ ਪੈਣਾ ਆ, ਤੇ ਉਹ ਇੱਕ ਵੱਖਰੀ ਸਮੱਸਿਆ ਹੈ। ਕੁਲਵੀਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਏ ਆ, ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਕਿ ਵੈਲਕਮ ਟੂ ਕੁਈਨਜ਼ਲੈਂਡ, ਵੀ ਆਰ ਵੇਅਰ ਆਰ ਯੂ ਸਟੇਇੰਗ, ਕੁਲਵੀਰ ਸਿੰਘ ਬ੍ਰਿਸਬਨ। ਹਾਂਜੀ, ਉਹ ਗੋਲਡ ਕੋਸਟ ਕੁਲਵਿੰਦਰ ਸਿੰਘ ਆਪਣੇ ਧਾਲੀਵਾਲ ਹੋਣਾ ਦੇ ਘਰੇ ਰਹਿ ਰਹੇ ਨੇ, ਬ੍ਰਿਸਬਨ ਦੇ ਵਿੱਚ ਵੀ ਆਉਣਗੇ, ਪਰ ਮਿੰਟੂ ਬਰਾੜ ਹੋਣਾ ਦਾ ਤੁਸੀਂ ਕਾਲ ਕਰ ਸਕਦੇ, ਉਹਨਾਂ ਨੂੰ ਪੁੱਛ ਸਕਦੇ ਹੋ ਜੇ ਤੁਸੀਂ ਮਿਲਣਾ ਚਾਹੁੰਦੇ ਹੋ। ਕੁਲਦੀਪ ਸਿੰਘ ਬਲ ਕਹਿ ਰਹੇ ਨੇ ਬਸ ਨਾ ਕਹੋ ਯਾਰ ਉਹਨੂੰ, ਬਸ ਕਰ ਕਰਤੀ ਦਾ ਇਹ ਤਾਂ। ਤੇ ਚਲੋ, ਸਾਰੇ ਸੱਜਣ ਮਿੱਤਰ ਜਿਹੜੇ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਆ ਇੱਕ ਵਾਰੀ ਫੇਰ, ਤੇ ਤੁਹਾਨੂੰ ਗੀਤ ਸੰਗੀਤ ਵੀ ਸੁਣਾਉਣਾ ਤੇ ਹੋਰ ਗੱਲਾਂ ਵੀ ਤੁਹਾਨੂੰ ਅੱਜ ਸੁਣਾਉਣੀਆਂ, ਤੇ ਨਾਲ ਨਾਲ ਆਪਾਂ ਗੀਤ ਸੰਗੀਤ ਵੀ ਜਾਰੀ ਰੱਖਾਂਗੇ। ਸੋ ਤੁਹਾਨੂੰ ਇੱਕ ਮੈਂ ਬਹੁਤ ਵਧੀਆ ਗੀਤ ਹੁਣ ਸੁਣਾਉਣਾ, ਇਹ ਪਿਛਲੀ ਵਾਰੀ ਵੈਸੇ ਫਰਮਾਇਸ਼ ਵੀ ਆਈ ਸੀ ਗੀਤ ਦੀ, ਹੰਸ ਰਾਜ ਹੰਸ ਦਾ ਆ, ਕਿਉਂਕਿ ਇਹ ਗੀਤ ਬੜਾ ਕਲਾਸਿਕ ਹੈ। ਐਲਬਮ ਆਈ ਸੀ ਜੀ ਚੋਰਨੀ ਸਨ 2000 ਦੇ ਵਿੱਚ, ਤੇ ਇਸ ਗੀਤ ਨੂੰ ਸੁਣ ਕੇ ਮਤਲਬ ਇੱਕ ਕਹਿ ਲਓ ਕਿ ਸ਼ਾਂਤੀ ਜਾਂ ਸਹਿਜ ਜਾਂ ਇੱਕ ਮਨ ਦੇ ਅੰਦਰ ਜਿਹੜੀ ਉਦਾਸ ਭਾਵਨਾ ਆ ਉਸ ਨੂੰ ਵੀ ਸਹਿਜ ਮਿਲਦਾ ਹੈ। ਤੇ ਇਹ ਗੀਤ ਵੈਸੇ ਹੁਣ ਥੋੜਾ ਜਿਹਾ ਦੂਸਰੇ ਪਾਸੇ ਨੂੰ ਲਿਆ ਜਾਂਦਾ, ਪਰ ਇਸ ਨੂੰ ਮਤਲਬ ਤਸੱਲੀ ਨਾਲ ਸੁਣਿਓ ਗੀਤ, ਤੇ ਵਾਕਿਆ ਹੀ ਕਿਤੇ ਇਕੱਲੇ ਬੈਠ ਕੇ ਸੁਣਿਓ ਤੇ ਪੁਰਾਣੀਆਂ ਯਾਦਾਂ ਯਾਦ ਕਰਕੇ ਸੁਣਿਓ, ਤਾਂ ਫੇਰ ਪਤਾ ਲੱਗੇਗਾ ਕਿ ਇਸ ਗੀਤ ਦੀ ਵੈਲਿਊ ਕੀ ਆ। ਬਹੁਤ ਹੀ ਸੋਹਣਾ ਸੰਗੀਤ, ਬਹੁਤ ਹੀ ਸੋਹਣੇ ਬੋਲ, ਬਹੁਤ ਹੀ ਸੋਹਣੀ ਆਵਾਜ਼ ਤੇ ਪੇਸ਼ਕਾਰੀ। ਲਓ ਜੀ, ਪੇਸ਼ ਹੈ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।
ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ। ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ, ਹੋ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ, ਕਿਤੇ ਕੋਈ ਰੋਂਦਾ ਹੋਵੇਗਾ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ, ਉਹ ਕਿਤੇ ਕੋਈ ਰੋਂਦਾ ਹੋਵੇਗਾ। ਚੜੀ ਰਾਤ ਜੋ ਬਿਨਾਂ ਬੱਦਲਾਂ ਤੋਂ ਹੋਈ ਜਾਵੇ ਬਰਸਾਤ ਜੋ, ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜੀ ਰਾਤ ਜੋ,
ਪੱਲਾ ਚੰਨ ਦਾ ਵੀ ਪੱਲਾ ਚੰਨ ਦਾ ਵੀ ਭਿੱਜ ਚੁੱਕਿਆ ਕਿੱਥੇ ਕੋਈ ਰੋਂਦਾ ਹੋਵੇਗਾ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ ਕਿਸ ਫੁੱਲ ਦੇ ਜ਼ਖਮ ਹੋਣੇ ਰਿਸਦੇ ਪਲਕਾਂ ਨੇ ਮੇਰੀਆਂ ਤੇ ਹੰਝੂ ਖਾਰੇ ਕਿਸ ਦੇ ਖਾਰੇ ਕਿਸ ਫੁੱਲ ਦੇ ਜ਼ਖਮ ਹੋਣੇ ਰਿਸਦੇ ਲੈ ਕੇ ਕੰਡਿਆਂ ਨਾ ਲੈ ਕੇ ਕੰਡਿਆਂ ਨਾ ਵਿੰਨੇ ਹੋਏ ਚਾ ਕਿੱਥੇ ਕੋਈ ਰੋਂਦਾ ਹੋਵੇਗਾ ਤੇ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਯਾਦਾਂ ਮੇਰੇ ਵਾਂਗੂ ਸੀਨੇ ਨਾਲ ਲਾ ਕਿੱਥੇ ਕੋਈ ਰੋਂਦਾ ਹੋਵੇਗਾ ਟੋਟਾ ਤੋੜ ਮੰਗਦਾ ਟੁੱਟੇ ਤਾਰਿਆਂ ਨੂੰ ਵੇਖ ਕੇ ਮੁਰਾਦਾ ਸੀ ਜੋ ਮੰਗਦਾ ਮਾਪਦਾ ਸੀ ਪਿਆਰ ਨੂੰ ਜੋ ਟੋਟਾ ਤੋੜ ਮੰਗਦਾ ਸਾਡੇ ਪੱਲੇ ਵੀ ਜੋ ਰੋਣੇ ਗਿਆ ਪਾ ਹੋ ਕਿੱਥੇ ਕੋਈ ਰੋਂਦਾ ਹੋਵੇਗਾ ਸਿੱਲੀ ਸਿੱਲੀ ਆਉਂਦੀ ਏ ਹਵਾ ਸਿੱਲੀ ਸਿੱਲੀ ਆਉਂਦੀ ਏ ਹਵਾ ਕਿੱਥੇ ਕੋਈ ਰੋਂਦਾ ਹੋਵੇਗਾ ਉਹੀ ਕਿੱਥੇ ਰੋਂਦਾ ਹੋਵੇਗਾ ਉਹੀ ਕਿੱਥੇ ਰੋਂਦਾ ਹੋਵੇਗਾ ਕੋਈ ਉਹ ਕਿੱਥੇ ਰੋਂਦਾ ਹੋਵੇਗਾ ਉਹੀ ਕਿੱਥੇ ਰੋਂਦਾ ਹੋਵੇਗਾ ਉਹੀ ਕਿੱਥੇ ਰੋਂਦਾ ਹੋਵੇਗਾ
ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਪਰ ਅਖੀਰ ਦੇ ਵਿਚ ਕਹਿੰਦੇ ਨੇ ਉਹੀ ਕਿਤੇ ਰੋਂਦਾ ਹੋਵੇਗਾ ਸੋ ਸੈਡ ਰੋਮਾਂਟਿਕ ਗੀਤ ਸੁਣ ਰਹੇ ਸੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿਚ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਅੱਜ ਗੀਤ ਥੋੜੇ ਠੰਡੇ ਲੱਗ ਰਹੇ ਨੇ ਪਰ ਕੋਈ ਗੱਲ ਨੀ ਗਰਮੀ ਦੇ ਵਿਚ ਠੰਡੇ ਗੀਤ ਵਧੀਆ ਲੱਗਦੇ ਨੇ ਸੋ ਗਰਮੀ ਬਹੁਤ ਹੋਣੀ ਏ ਆਸਟ੍ਰੇਲੀਆ ਦੇ ਵਿਚ ਅੱਜ ਈਸਟ ਕੋਸਟ ਦੇ ਉਤੇ ਇਸ ਦਾ ਖਿਆਲ ਰੱਖਣਾ ਜੀ ਵੈਦਰ ਬਿਊਰੋ ਵੱਲੋਂ ਵੀ ਬੜੀਆਂ ਹੀ ਸਖ਼ਤ ਵਾਰਨਿੰਗਸ ਦਿੱਤੀਆਂ ਗਈਆਂ ਨੇ ਹਦਾਇਤਾਂ ਦਿੱਤੀਆਂ ਗਏ ਨੇ ਕਿ ਆਪਣੇ ਆਪ ਦਾ ਬਚਾਅ ਰੱਖਣਾ ਹੈ ਸਿਡਨੀ ਦੇ ਵਿਚ ਖਾਸ ਕਰਕੇ 38 ਡਿਗਰੀ ਤੱਕ ਤਾਪਮਾਨ ਅੱਜ ਪਹੁੰਚੇਗਾ ਤੇ ਨਿਰਵੈਰ ਨਵੀ ਹੁਣੀ ਹਾਸਿਆਂ ਦੀ ਬਿਸ਼ਾਰ ਲਾਉਂਦੇ ਹੋਏ ਇਕ ਮੈਸੇਜ ਭੇਜਿਆ ਤੇ ਮੈਂ ਸੋਚਿਆ ਕਿ ਚੁਟਕਲਾ ਤੁਹਾਡੇ ਨਾਲ ਸ਼ੇਅਰ ਕਰ ਹੀ ਲਵਾਂ ਤੇ ਮੈਨੂੰ ਬੜਾ ਚੰਗਾ ਲੱਗਿਆ ਕਹਿੰਦੇ ਕਿ ਇਕ ਮਾਤਾ ਦਾ ਜਵਾਈ ਬਹੁਤ ਕਾਲੇ ਰੰਗ ਦਾ ਸੀ ਸੱਸ ਕਹਿੰਦੀ ਜਵਾਈ ਰਾਜਾ ਇਕ ਮਹੀਨਾ ਹੁਣ ਤੂੰ ਸਾਡੇ ਕੋਲ ਰੁਕ ਜਾ ਤੇ ਦੁੱਧ ਖਾ ਦੁੱਧ ਪੀ ਦਹੀਂ ਖਾ ਆਰਾਮ ਨਾਲ ਐਸ਼ ਕਰ ਤੇ ਜਵਾਈ ਕਹਿੰਦਾ ਸੱਸ ਜੀ ਅੱਜ ਬੜਾ ਪਿਆਰ ਆਉਂਦਾ ਜਵਾਈ ਰਾਜੇ ਤੇ ਸੱਸ ਨੇ ਮੂਹਰੇ ਫਿਰ ਆਪਣੇ ਆ ਗਏ ਅਸਲੀ ਤੇ ਕਹਿੰਦੇ ਪਿਆਰ ਪੂਰ ਕੁਛ ਨਹੀਂ ਆਉਂਦਾ ਕਾਲੇ ਮੂੰਹ ਵਾਲਿਆ ਸਾਡੀ ਮੱਝ ਦਾ ਕੱਟਾ ਮਰ ਗਿਆ ਘੱਟੋ ਘੱਟ ਤੇਰੀ ਕਾਲੀ ਬੂਤੀ ਦੇਖ ਕੇ ਦੁੱਧ ਤਾਂ ਦਿੰਦੀ ਰਹੂਗੀ ਆਏ ਹੋਏ ਚਲੋ ਇਹ ਮਤਲਬ ਚੁਟਕਲੇ ਪਤੀ ਪਤਨੀ ਦੇ, ਜਵਾਈਆਂ ਦੇ, ਸੱਸਾਂ ਦੇ ਬਹੁਤ ਬਣੇ ਨੇ, ਤੇ ਵੈਸੇ ਏਦਾਂ ਬਹੁਤ ਘੱਟ ਹੁੰਦਾ, ਹੋ ਵੀ ਜਾਂਦਾ ਕਦੇ ਕਿਤੇ ਪਰ ਵੈਰੀ ਰੇਅਰਲੀ। ਸੱਸਾਂ ਨੂੰ ਜਵਾਈ ਬੜੇ ਪਿਆਰੇ ਹੁੰਦੇ ਨੇ, ਤੇ ਉਨੀਆਂ ਨੋਹਾਂ ਪਿਆਰੀਆਂ ਨੇ ਉਨੀਆਂ ਜਿੰਨੇ ਜਵਾਈ ਪਿਆਰੇ ਹੁੰਦੇ ਨੇ। ਸੋ ਇਹ ਪਰ ਇਕ ਚਲੋ ਕਟਾਕਸ਼ ਹੈ ਹਾਸਾ ਮਜ਼ਾਕ ਕਰਨ ਦੇ ਲਈ, ਇਹਨੂੰ ਕਿਸੇ ਸੱਚੀ ਨਾ ਮੰਨ ਲਿਓ ਜੀ ਕੋਈ। ਤੇ ਨਿਰਵੈਰ ਜੀ, ਤੁਸੀਂ ਏਦਾਂ ਦੇ ਚੁਟਕਲੇ ਘਰੇਲੂ ਵਾਲੇ ਨਾ ਭੇਜਿਆ ਕਰੋ ਤਾਂ ਜ਼ਿਆਦਾ ਵਧੀਆ ਹੈ, ਸੱਸਾਂ ਬੜੀਆਂ ਔਖੀਆਂ ਹੋ ਜਾਣਗੀਆਂ। ਤੇ ਉਧਰ ਤੁਹਾਡੇ ਨਾਲ ਹੁਣ ਇਕ ਹੋਰ ਜਾਣਕਾਰੀ ਸਾਂਝੀ ਕਰਨੀ ਆ, ਮੇਰਾ ਬੜਾ ਇੰਟਰਸਟ ਹੈ ਜੀ ਮਤਲਬ ਥਿਊਰੀਜ਼ ਦੇ ਵਿਚ, ਜਾਂ ਮੈਂ ਕਾਫੀ ਪੜ੍ਹਦਾ ਰਹਿੰਦਾ। ਤੇ ਆਰਕਿਓਲੋਜੀ ਦੇ ਵਿਚ ਸਾਇੰਸ ਦੀ ਇਕ ਖ਼ਬਰ ਹੈ ਕਿ ਇਕ ਕਲੇਮ ਹੋਇਆ ਹੈ ਜੀ, ਜਿਸ ਦੇ ਵਿਚ ਇਹ ਦੱਸਿਆ ਗਿਆ ਹੈ ਕਿ ਇਕ ਬਹੁਤ ਹੀ ਪੁਰਾਣੀ ਸਭਿਅਤਾ ਦੀ ਖੋਜ ਹੋਈ ਹੈ, ਜਿਹੜੀ ਕਿ ਅੰਟਾਰਟਿਕਾ ਦੀ ਬਹੁਤ ਹੀ ਸੰਘਣੀ ਬਰਫ਼ ਦੇ ਹੇਠਾਂ ਦੱਬੀ ਪਈ ਹੈ। ਸੋ ਅੰਟਾਰਟਿਕਾ ਟਾਪੂ ਦੇ ਬਾਰੇ ਪਹਿਲਾਂ ਜਾਣਦੇ ਹਾਂ ਕਿ ਉਹ ਦੱਖਣੀ ਧਰੁਵ, ਜਿਹੜਾ ਧਰਤੀ ਦਾ ਦੱਖਣੀ ਹਿੱਸਾ ਹੈ, ਪੋਲ, ਸਾਊਥ ਪੋਲ, ਉਸ ਦੇ ਉੱਤੇ ਜਿਹੜੀ ਧਰਤੀ ਹੈ ਤੇ ਉੱਥੇ ਬਰਫ਼ ਜੰਮੀ ਹੋਈ ਹੈ, ਉਸ ਨੂੰ ਅੰਟਾਰਟਿਕਾ ਕਹਿੰਦੇ ਆ। ਸੋ ਸਾਡੀ ਆਮ ਸੋਚ ਇਹੀ ਰਹਿੰਦੀ ਹੈ ਕਿ ਉਹ ਜੀ ਬਰਫ਼ ਦੇ ਬਸ, ਕਿਉਂਕਿ ਠੰਡ ਬਹੁਤ ਹੈ ਉੱਥੇ, ਸੂਰਜ ਨਹੀਂ ਪੈਂਦਾ, ਬਰਫ਼ ਹੈ, ਪਰ ਨਹੀਂ, ਇਕੱਲੀ ਬਰਫ਼ ਨਹੀਂ ਹੈਗੀ, ਉੱਥੇ ਧਰਤੀ ਵੀ ਹੈ, ਉੱਥੇ ਪਹਾੜ ਵੀ ਨੇ, ਔਰ ਕਈ ਵਾਰੀ ਪਹਾੜ ਜਿਹੜੇ ਉਹ ਜ਼ਾਹਰ ਵੀ ਹੁੰਦੇ ਨੇ, ਦਿਸਦੇ ਵੀ ਨੇ, ਪਰ ਬਹੁਤ ਸੰਘਣੀ ਉਹਦੇ ਉੱਪਰ ਬਰਫ਼ ਵੀ ਜੰਮੀ ਹੋਈ ਹੈ। ਤੇ ਹੁਣ ਤਾਜ਼ਾ ਜਿਹੜੀਆਂ ਖੋਜਾਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਇੱਥੇ ਝੀਲਾਂ ਵੀ ਲੱਭੀਆਂ ਨੇ, ਜੰਮੀਆਂ ਹੋਈਆਂ ਝੀਲਾਂ ਵੀ ਲੱਭ ਰਹੀਆਂ ਨੇ, ਤੇ ਨਾਲ ਦੀ ਨਾਲ ਇਹ ਝੀਲਾਂ ਜਿਹੜੀਆਂ ਬਣ ਵੀ ਜਾਂਦੀਆਂ ਹੈ, ਗਰਮੀਆਂ ਦੇ ਵਿਚ ਇਹ ਝੀਲ ਜਿਹੜੀ ਪਿਘਲ ਕੇ ਝੀਲ ਬਣ ਜਾਂਦੀ ਆ। ਸੋ ਇਸ ਟਾਪੂ ਦੇ ਉੱਤੇ ਸਿਰਫ ਦੋ ਤਰ੍ਹਾਂ ਦੇ ਇਹ ਜੀਵ ਜੰਤੂ ਰਹਿੰਦੇ ਨੇ, ਇਕ ਤਾਂ ਜਿਹੜੇ ਤੁਹਾਨੂੰ ਪਤਾ ਪੈਨਗੁਇਨ, ਉਹ ਰਹਿੰਦੇ ਨੇ ਕਾਫੀ ਅਰਸੇ ਤੋਂ, ਦੂਸਰਾ ਹੁਣ ਕਈ ਜਿਹੜੇ ਦੇਸ਼ਾਂ ਨੇ ਆਪਣੇ ਉੱਥੇ ਬੇਸ ਬਣਾਏ ਨੇ, ਉਹ ਉੱਥੇ ਰਿਸਰਚ ਕਰ ਰਹੇ ਨੇ, ਦੇਖ ਰਹੇ ਨੇ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਇੰਨੀ ਬਰਫ਼ ਦੇ ਵਿਚ ਕਾਹਦੀ ਰਿਸਰਚ ਚੱਲ ਰਹੀ ਹੈ ਉੱਥੇ, ਬਰਫ਼ ਤਾਂ ਇੱਥੇ ਆਪਣੇ ਹਿਮਾਲਿਆ ਚ ਬਹੁਤ ਹੈ ਜਾਂ ਹੋਰ ਯੂਰਪ ਦੇ ਵਿਚ ਬਹੁਤ ਹੈ, ਕਿ ਸਾਊਥ ਪੋਲ ਤੇ ਕਿਹੜੀ ਸਟੇਸ਼ਨ ਬਣੇ ਹੋਏ ਨੇ, ਇਸ ਦੇ ਕਾਰਨ ਨੇ ਜੀ ਕਈ। ਇਹ ਵੀ ਇਕ ਥਿਊਰੀ ਚੱਲੀ ਸੀ ਇਕ ਟਾਈਮ ਤੇ ਕਿ ਇਹ ਜਿਹੜਾ ਨਕਸ਼ਾ ਆ ਸਾਊਥ ਅੰਟਾਰਟਿਕਾ ਦਾ, ਸਾਊਥ ਪੋਲ ਦਾ, ਇਹ ਤਕਰੀਬਨ 1533 ਦੇ ਵਿਚ 13 ਦੇ ਵਿਚ ਵੀ ਮਿਲਟਰੀ ਦਾ ਇਕ ਨਕਸ਼ਾ ਮੂਹਰੇ ਆਇਆ ਸੀ, ਜਿਸ ਦੇ ਵਿਚ ਉਥੇ ਇਕ ਖੁਫੀਆ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਸੀ। ਪਰ ਉਸ ਤੋਂ ਪਹਿਲਾਂ ਗ੍ਰੀਕ ਫਿਲਾਸਫਰ ਹੋਇਆ ਜੀ ਪਲਾਟੋ, ਅਸੀਂ ਸਾਰੇ ਜਾਣਦੇ ਹਾਂ, 360 BC ਦੇ ਵਿਚ, ਕਹਿਣ ਦਾ ਮਤਲਬ ਹੈ ਕਿ ਹੁਣ ਤੋਂ ਤਕਰੀਬਨ 2300-2400 ਸਾਲ ਪਹਿਲਾਂ, ਉਨ੍ਹਾਂ ਨੇ ਇਹ ਥਿਊਰੀ ਜਿਹੜੀ ਪੇਸ਼ ਕੀਤੀ ਸੀ ਕਿ ਇਕ ਅਟਲਾਂਟਿਸ ਸਭਿਅਤਾ ਹੋਈ ਹੈ ਤੇ ਅਟਲਾਂਟਿਸ ਸ਼ਹਿਰ ਹੋਇਆ, ਲੋਕ ਹੋਏ ਨੇ, ਤੇ ਉਹ ਅੱਧੇ ਜਿਹੜੇ ਨੇ ਉਹ ਦੇਵਤੇ ਸੀ ਤੇ ਅੱਧੇ ਜਿਹੜੇ ਉਹ ਮਨੁੱਖ ਸੀ, ਮਨੁੱਖ ਤੇ ਦੇਵ, ਤੇ ਉਨ੍ਹਾਂ ਦੀ ਇਹ ਸਭਿਅਤਾਵਾਂ ਹੋਈ ਹੈ ਤੇ ਉਹ ਇਸ ਅੰਟਾਰਟਿਕਾ ਦੇ ਵਿਚ ਉਨ੍ਹਾਂ ਦਾ ਇਹ ਦੱਬ ਹੋ ਗਏ ਨੇ, ਉਹ ਦੱਬੇ ਹੋਏ ਨੇ ਸ਼ਹਿਰ ਉਨ੍ਹਾਂ ਦੇ। ਤੇ ਤਕਰੀਬਨ ਇਹ ਵੀ ਮੰਨਿਆ ਜਾਂਦਾ ਕਿ 12,000 ਸਾਲ ਪਹਿਲਾਂ ਬਹੁਤ ਸਾਰੇ ਇਲਾਕੇ ਜਿਹੜੇ ਅੰਟਾਰਟਿਕਾ ਦੇ ਉਹ ਬਰਫ਼ ਉੱਥੇ ਨਹੀਂ ਸੀ ਪੈਂਦੀ ਤੇ ਉੱਥੇ ਲੋਕ ਰਹਿ ਸਕਦੇ। ਇਹ ਮਤਲਬ ਥਿਊਰੀ ਹੈ, ਇੱਕ ਥਿਊਰੀ ਜਿਹੜੀ ਪੇਸ਼ ਕੀਤੀ ਗਈ ਸੀ। ਔਰ ਇਸ ਤੋਂ ਬਾਅਦ ਨਾਜ਼ੀ ਜਾਣੀ ਕਿ ਹਿਟਲਰ ਦੇ ਟਾਈਮ ਦੇ ਵਿਚ ਇਹ ਵੀ ਅੰਦਾਜ਼ਾ ਸੀਗਾ ਕਿ ਉਨ੍ਹਾਂ ਨੇ ਇਹ ਉੱਥੇ ਆਪਣੇ ਮਿਸ਼ਨ ਭੇਜ ਕੇ, ਲੋਕ ਭੇਜ ਕੇ, ਆਪਣੇ ਫੌਜੀ ਭੇਜ ਕੇ, ਖੋਜੀ ਭੇਜ ਕੇ ਉਹ ਸ਼ਹਿਰ ਲੱਭ ਲਿਆ ਸੀ ਤੇ ਉੱਥੇ ਆਪਣਾ ਇੱਕ ਖੁਫੀਆ ਬੇਸ ਬਣਾ ਲਿਆ ਸੀਗਾ। ਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਉਹ ਜਿਹੜੇ ਹਥਿਆਰ ਉਨ੍ਹਾਂ ਨੇ ਬਣਾਏ ਆ ਉਹ ਉਨ੍ਹਾਂ ਨੇ ਜਿਹੜੇ ਇਹ ਅਗਾਂਹ ਵਧੂ ਜਾਣੀ ਕਿ ਬਹੁਤ ਟੈਕਨੋਲੋਜੀ ਦੇ ਵਿਚ ਐਡਵਾਂਸ ਸਭਿਅਤਾ ਸੀਗੀ ਉਹਦੇ ਹੈਗੀ ਹੈ ਅਜੇ ਕਹਿੰਦੇ, ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਨੇ ਇਹ ਹਥਿਆਰ ਜਾਂ ਇਨ੍ਹਾਂ ਨੇ ਟੈਕਨੋਲੋਜੀ ਲਿਆਂਦੀ ਸੀਗੀ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਬਾਕੀ ਸਾਰੇ ਦੇਸ਼ ਜਿਹੜੇ ਨੇ ਉਹ ਵੀ ਆਪਣੇ ਆਪਣੇ ਬੇਸ ਉੱਥੇ ਬਣਾਉਂਦੇ ਨੇ, ਖੋਜ ਕੀਤੀ ਹੈ। ਤਾਂ ਇੱਕ ਖਬਰ ਆ ਰਹੀ ਸੀ ਪਿੱਛੇ ਜੇ ਆਈ ਸੀ ਕਿ 2002 ਦੇ ਵਿਚ ਕੈਲੀਫੋਰਨੀਆ ਦੇ ਇਕ ਟੀਵੀ ਕੰਪਨੀ ਦਾ ਕਰੂ ਉਹ ਇੱਥੇ ਮਿਸਿੰਗ ਹੋ ਗਿਆ ਸੀ, ਮਤਲਬ ਉਹ ਇੱਥੇ ਗੁੰਮ ਹੋ ਗਿਆ ਸੀ ਤੇ ਉਹਨਾਂ ਦੀ ਇੱਕ ਟੇਪ ਪਿੱਛੇ ਰਹਿ ਗਈ ਸੀ ਤੇ ਉਸ ਟੇਪ ਦੇ ਉੱਤੇ ਬਹੁਤ ਹੀ ਵੱਡੇ ਪੱਧਰ ਤੇ ਉਹਨਾਂ ਨੇ ਸ਼ੂਟਿੰਗ ਕੀਤੀ ਹੋਈ ਸੀ। ਇਹਨਾਂ ਜਿਹੜੇ ਪੁਰਾਣੇ ਖੰਡਰ ਜਿਹੜੇ ਸ਼ਹਿਰ ਨੇ ਉੱਥੇ ਵਸੇ ਹੋਏ ਸਨ ਤੇ ਉਹ ਹੁਣ ਲੱਭੀ ਆ ਤੇ ਆਰਕਿਓਲੋਜਿਸਟ ਜੋਨਾਥਨ ਗ੍ਰੇ ਨੇ ਕਿਹਾ ਹੈ ਕਿ ਇਹ ਜਿਹੜਾ ਵੀਡੀਓ ਹੈ ਲੱਭਿਆ ਉਹ US ਦੀ ਜਿਹੜੀ ਗੌਰਮੈਂਟ ਹੈ ਉਹ ਇਸ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀ ਅਤੇ 2 ਮੀਲ ਹੇਠਾਂ ਬਰਫ਼ ਦੇ ਇਹ ਜਿਹੜੇ ਬਹੁਤ ਵੱਡੇ ਵੱਡੇ ਸ਼ਹਿਰ ਜਿਹੜੇ ਨੇ ਦੱਬੇ ਪਏ ਨੇ। ਹੁਣ ਇੱਕ ਮਤਲਬ ਇਹ ਜਿਹੜਾ ਕਲੇਮ ਹੈ ਇਹ ਬਹੁਤ ਵੱਡਾ ਕਲੇਮ ਹੈ ਪਰ ਫਿਰ ਵੀ ਅਕਤੂਬਰ ਦੇ ਵਿੱਚ ਐਸੇ ਅਕਤੂਬਰ ਦੇ ਵਿੱਚ ਇਹ ਵੀ ਲੱਭਿਆ ਗਿਆ ਸੀ ਕਿ ਜਿਹੜਾ ਪੁਰਾਣਾ ਨਾਜ਼ੀ ਬੇਸ ਹਿਟਲਰ ਦਾ ਸੀ ਉਹ ਵੀ 960 ਕਿਲੋਮੀਟਰ ਨੌਰਥ ਪੋਲ ਤੋਂ ਸਾਊਥ ਵੱਲ ਨੂੰ ਆਰਟਿਕ ਦੇ ਵਿੱਚ ਲੱਭਿਆ ਜਿਹੜਾ ਕਿ ਨੌਰਥ ਪੋਲ ਵੱਲ ਸੀ। ਸੋ ਜਿਹੜੇ ਇਸ ਨੂੰ ਬੇਸ 22 ਕਿਹਾ ਗਿਆ ਸੀ ਤੇ ਉੱਥੇ ਮਤਲਬ ਉਹਨਾਂ ਨੇ ਜਿਹੜਾ ਬਣਾਇਆ ਸੀ। ਸੋ ਇਹ ਜਿਹੜੀਆਂ ਖਬਰਾਂ ਮੂਹਰੇ ਆ ਰਹੀਆਂ ਅਟਲਾਂਟਿਸ ਦੀਆਂ ਤੇ ਕਾਫੀ ਜਿਹੜੀਆਂ ਫੋਟੋਆਂ ਨੇ ਉਹ ਵੀ ਅਵੇਲੇਬਲ ਨੇ, ਨਾਸਾ ਵਾਲਿਆਂ ਨੇ ਵੀ ਖਿੱਚੀਆਂ, ਉਹਨਾਂ ਨੇ ਵੀ ਇਹ ਹੁਣ ਵੇਰੀਫਾਈ ਕੀਤਾ, ਦੱਸਿਆ ਹੈ ਕਿ ਇਹੋ ਜਿਹੇ ਸ਼ਹਿਰ ਜਿਹੜੇ ਪੁਰਾਣੇ ਨੇ ਸਭਿਅਤਾ ਦੀ ਨਿਸ਼ਾਨੀਆਂ ਉਹ ਹੋ ਸਕਦੀਆਂ ਨੇ। ਸੋ ਇਹ ਖਬਰ ਆਰਕਿਓਲੋਜੀ ਦੀ ਸਾਇੰਸ ਦੀ ਦੁਨੀਆਂ ਦੇ ਵਿੱਚ ਬੜੀਆਂ ਗਰਮ ਨੇ। ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਇਹ ਸਾਂਝੀਆਂ ਕੀਤੀਆਂ ਜਾਣ ਤਾਂ ਕਿ ਸਾਡੇ ਨੌਲੇਜ ਦੇ ਵਿੱਚ ਵਾਧਾ ਹੋਵੇ। ਅਸੀਂ ਅਕਸਰ ਗੱਲਾਂ ਜਿਹੜੀਆਂ ਪੰਜਾਬ ਦੇ ਪੋਲੀਟਿਕਸ ਦੀਆਂ ਕਰਦੇ ਰਹਿੰਦੇ ਹਾਂ ਪਰ ਮੈਂ ਸੋਚਿਆ ਕਿ ਅੱਜ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲਈ ਜਾਵੇ। ਤੇ ਸੈਮ ਵਿਰਕ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਕਵਿਤਾ ਭੇਜੀ ਹੈ, ਮੈਂ ਕੋਸ਼ਿਸ਼ ਕਰਾਂਗਾ ਜੀ ਉਹ ਕਵਿਤਾ ਪੜ੍ਹ ਕੇ ਬ੍ਰੇਕ ਦੇ ਵਿੱਚ ਬਾਅਦ ਦੇ ਵਿੱਚ ਸ਼ੇਅਰ ਕਰਨ ਦੀ। ਤੇ ਤਰਸੇਮ ਰਟੋਲ ਵੀ ਆ ਗਏ ਨੇ ਜੀ ਪਰਥ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਕਹਿੰਦੇ। ਕੁਲਦੀਪ ਸਿੰਘ ਇਟਲੀ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੇ ਵੀ ਆਪਣੇ ਇਲਾਕੇ ਕ੍ਰਿਮੋਨਾ ਦੀ ਵੈਦਰ ਭੇਜਿਆ। 3 ਡਿਗਰੀ ਹੈ ਜੀ ਅੱਜ, ਧੁੰਦ ਪਈ ਹੋਈ ਹੈ ਇਟਲੀ ਦੇ ਵਿੱਚ, ਨਜ਼ਾਰੇ ਲਓ ਜੀ ਫਿਰ ਠੰਡ ਦੇ, ਤਾਂ ਜਰਾ ਖਿਆਲ ਰੱਖਿਓ। ਇੱਧਰ 40 ਡਿਗਰੀ ਹੋਇਆ ਪਿਆ ਆਸਟ੍ਰੇਲੀਆ ਦੇ ਵਿੱਚ, ਹੈ ਨਾ ਰੱਬ ਦੇ ਰੰਗ, ਦੇਖ ਲਓ ਕਿਤੇ 3 ਤੇ ਕਿਤੇ 40, ਇਹੀ ਸੱਚੇ ਪਾਤਸ਼ਾਹ ਦੀ ਮਹਿਮਾ ਆ। ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ ਤਾਂ ਤੁਹਾਨੂੰ ਫਿਰ ਹੁਣ ਮੈਂ ਇੱਕ ਹੋਰ ਗੀਤ ਸੁਣਾਉਣਾ ਜੀ, ਜਿੰਦੜੀਏ, ਇਹ ਨੂਰਾਂ ਸਿਸਟਰਸ ਦਾ ਗਾਇਆ ਹੋਇਆ ਜੀ। ਜੀ ਚੜਦੇ ਸੂਰਜ ਦੀ ਫੋਟੋ ਭੇਜ ਰਹੇ ਨੇ ਵਿਜੇ ਵਿਰਦੀ ਜੀ ਗੋਲਡ ਕੋਸਟ ਤੋਂ ਔਰ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਨਾਈਸ ਵੈਦਰ ਕਹਿੰਦੇ ਇੱਥੇ ਔਰ ਬਹੁਤ ਹੀ ਵਧੀਆ ਹੋਲੀਡੇ ਸਪੋਟ ਹੈ ਜੀ ਗੋਲਡ ਕੋਸਟ ਤੇ ਅੱਜ ਉਹ ਸਿਡਨੀ ਵਾਪਸ ਜਾ ਰਹੇ ਨੇ ਕਾਫੀ ਇਨਫੋਰਮੇਸ਼ਨ ਮਿਲ ਰਹੀ ਹੈ ਕਹਿੰਦੇ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਧੰਨਵਾਦ ਉਮੀਦ ਰੱਖਦੇ ਹਾਂ ਕਿ ਤੁਸੀਂ ਹੋਲੀਡੇ ਦਾ ਆਨੰਦ ਮਾਣਿਆ ਹੋਵੇਗਾ ਤੇ ਕਿਆ ਬਾਤ ਹੀ ਹੈ ਜੀ ਗੋਲਡ ਕੋਸਟ ਹੋਲੀਡੇ ਵਾਸਤੇ ਤਾਂ ਸਿਰਾ ਹੀ ਹੈ ਸੋ ਤਰਨ ਸਿੱਧੂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੱਲ ਰਾਤ ਕੁਝ ਫੋਟੋਆਂ ਦੇਖ ਕੇ ਕਨਫਿਊਜ਼ਨ ਹੋ ਗਈ ਅੱਛਾ ਹਾਂਜੀ ਤੇ ਚਲੋ ਮੈਂ ਬਾਅਦ ਚੋਂ ਪੜਾਂਗਾ ਤੇ ਪਤਾ ਨਹੀਂ ਜੀ ਆਈ ਐਮ ਨੋਟ ਸ਼ੋਰ ਤੇ ਕਿ ਉਹ ਬਲੂ ਡਰੈਸ ਦੇ ਵਿਚ ਕਿਹੜਾ ਬੰਦਾ ਹੈ ਖੈਰ ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਪਰ ਮੈਂ ਕੋਸ਼ਿਸ਼ ਕਰਾਂਗਾ ਇਸ ਦੇ ਤਹਿ ਤੱਕ ਜਾਣ ਦੇ ਲਈ ਤਾਂ ਇਧਰ ਗੁਰਜੀਤ ਸਿੰਘ ਸੇਖੋਂ ਉਹਨਾਂ ਨੇ ਕਿਹਾ ਕਹਿੰਦੇ ਭਾਜੀ ਸਾਊਥ ਪੋਲ ਜਾਂ ਨੌਰਥ ਪੋਲ ਤੇ ਬਰਫ ਨਾ ਪੈਂਦੀ ਹੁੰਦੀ ਤਾਂ ਇਹ ਪੋਸੀਬਲ ਹੈ ਤਾਂ ਹੀ ਹੋ ਸਕਦਾ ਹੈ ਕਿ ਜੇ ਅਰਥ ਦੀ ਰੋਟੇਸ਼ਨ ਹੁਣ ਪਹਿਲਾਂ ਨਾਲੋਂ ਡਿਫਰੈਂਟ ਹੋਵੇ ਜਾਂ ਆਈਸ ਏਜ ਤੋਂ ਵੀ ਪਹਿਲਾਂ ਦੀ ਗੱਲ ਹੋ ਸਕਦੀ ਹੈ ਹੋ ਸਕਦਾ ਉਦੋਂ ਇਨਵਾਇਰਮੈਂਟ ਟੋਟਲੀ ਡਿਫਰੈਂਟ ਹਾਂਜੀ ਇਹ ਉਹ ਰਿਪੋਰਟ ਦੇ ਵਿਚ ਵੈਸੇ ਲਿਖਿਆ ਹੋਇਆ ਕਿ 12,000 ਸਾਲ ਪਹਿਲਾਂ ਉਹ ਕਈ ਇਲਾਕਿਆਂ ਦੇ ਵਿਚ ਅੰਟਾਰਟਿਕਾ ਦੇ ਵਿਚ ਬਰਫ ਨਹੀਂ ਸੀ ਪੈਂਦੀ ਤੇ ਜਿਹੜੀ ਇਹ ਆਈਸ ਹਿਲਦੀ ਆ ਜਾਂਦੀ ਆ ਠੰਡ ਦੇ ਪਾਕਿਟ ਜਿਹੜੀਆਂ ਉਪਰ ਥੱਲੇ ਹੁੰਦੀਆਂ ਨੇ ਇਹ ਸਮੇਂ ਸਮੇਂ ਸਿਰ ਬਦਲਦੀਆਂ ਰਹਿੰਦੀਆਂ ਨੇ ਤੇ ਜ਼ਰੂਰੀ ਨਹੀਂ ਕਿ ਕਈ ਵਾਰੀ ਮਤਲਬ ਜਿੱਦਾਂ ਬਦਲਦਾ ਰਹਿੰਦਾ ਮੌਸਮ ਹਜ਼ਾਰਾਂ ਲੱਖਾਂ ਸਾਲਾਂ ਤੋਂ ਔਰ ਇਹ ਕਈ ਰਿਪੋਰਟਸ ਇਹ ਵੀ ਮੈਂ ਪੜ੍ਹੀਆਂ ਕਿ ਜਿਹੜੇ ਸਾਊਥ ਪੋਲ ਤੇ ਨੌਰਥ ਪੋਲ ਹੈ ਇਹ ਧਰਤੀ ਜਿਹੜਾ ਪਾਸਾ ਪਲਟਦੇ ਨੇ ਇਹ ਪਾਸਾ ਇੱਦਾਂ ਨਹੀਂ ਪਲਟਦੇ ਕਿ ਨੌਰਥ ਸਾਊਥ ਹੋ ਜਾਂਦਾ ਪਰ ਇਹ ਸ਼ਿਫਟ ਹੁੰਦੇ ਰਹਿੰਦੇ ਨੇ ਤੇ ਉਸੇ ਸ਼ਿਫਟ ਹੋਣ ਦੇ ਨਾਲ ਹੀ ਜਿਹੜੇ ਧਰਤੀ ਆ ਉਹ ਵੀ ਨਾਲ ਬਦਲਦੀ ਰਹਿੰਦੀ ਹੈ ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜਾ ਆਸਟ੍ਰੇਲੀਆ ਆ ਉਹ ਮੈਨੂੰ ਲੱਗਦਾ ਕਿ ਜੇ ਮੈਂ ਦਰੁਸਤ ਹੋਵਾਂ ਤਾਂ 2 ਜਾਂ 3 ਇੰਚ ਜਿਹੜਾ ਸਾਲ ਦਾ ਆ ਉਹ ਨੌਰਥ ਵੱਲ ਨੂੰ ਜਾ ਰਿਹਾ ਹੈ ਉੱਪਰ ਨੂੰ ਜਾ ਰਿਹਾ ਜਪਾਨ ਵੱਲ ਨੂੰ ਸੋ ਜਪਾਨੀਓ ਆ ਰਹੇ ਆ ਜਗੇਸ਼ ਟਾਕਰ ਜੀ ਚਾਹ ਬਣਾ ਕੇ ਰੱਖੋ ਆਉਣ ਲੱਗੇ ਅਸੀਂ ਤੁਹਾਡੇ ਕੋਲ ਨੂੰ ਸੋ ਕਈ ਲੱਖਾਂ ਸਾਲ ਲੱਗ ਜਾਣਗੇ ਕਿ ਜਦੋਂ ਕਹਿੰਦੇ ਨੇ ਕਿ ਆਸਟ੍ਰੇਲੀਆ ਜਿਹੜਾ ਉਹ ਜਪਾਨ ਦੇ ਨਾਲ ਲੱਗ ਜਾਏਗਾ ਜਾ ਕੇ ਔਰ ਇਹ ਕੌਂਸਟੈਂਟਲੀ ਮੂਵ ਹੋ ਰਿਹਾ ਤੇ ਇਹ ਸਮੱਸਿਆ ਹੈ ਇੱਕ ਸਮੱਸਿਆ ਇਹ ਹੈ ਕਿ ਜਿਹੜੀਆਂ ਜਿੰਨੀ ਵੀ GPS ਸੇਵਾਵਾਂ ਨੇ ਸੈਟੇਲਾਈਟ ਦੀਆਂ ਉਨ੍ਹਾਂ ਨੂੰ ਬੜਾ ਮੁਸ਼ਕਲ ਹੋ ਜਾਂਦਾ ਪਿੰਨ ਪੁਆਇੰਟ ਕਰਨਾ ਕਿਉਂਕਿ ਹਰੇਕ ਸਾਲ 2 ਜਾਂ 3 ਇੰਚ ਧਰਤੀ ਜਿਹੜੀ ਆ ਉਹ ਆਸਟ੍ਰੇਲੀਆ ਦੀ ਉੱਪਰ ਨੂੰ ਚਲੀ ਜਾਂਦੀ ਆ ਸੋ ਕਈ ਜਿਹੜੀਆਂ ਐਪਲੀਕੇਸ਼ਨਸ ਨੇ ਮਿਲਟਰੀ ਦੀਆਂ ਨੇ ਜਾਂ ਵੈਸੇ ਆ ਉਨ੍ਹਾਂ ਨੂੰ ਕਾਫੀ ਸਮੱਸਿਆ ਆ ਜਾਂਦੀ ਹੈ ਨਕਸ਼ਿਆਂ ਦੇ ਉੱਤੇ ਕਿ ਕਿਸ ਤਰ੍ਹਾਂ ਉਸ ਨੂੰ ਐਡਜਸਟ ਕਰਨਾ ਆ ਸੋ ਇਹ ਜਿਹੜੀ ਧਰਤੀ ਆ ਇਹ ਵੀ ਹਿਲਦੀ ਰਹਿੰਦੀ ਆ ਸਭ ਕੁਛ ਚੱਲਣਹਾਰ ਹੈ ਮਤਲਬ ਗੁਰਬਾਣੀ ਪੜ੍ਹੀਏ ਤਾਂ ਇੱਥੇ ਕੋਈ ਵੀ ਟਿਕਣ ਵਾਲੀ ਚੀਜ਼ ਨਹੀਂ ਹੈਗੀ ਸਭ ਕੁਛ ਚੱਲਣਹਾਰ ਹੈ ਸੋ ਕਾਫੀ ਇੰਟਰਸਟਿੰਗ ਹੈ ਜੋਗ੍ਰਾਫੀ ਪੜ੍ਹੋ ਤਾਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਮਝ ਆਉਂਦੀ ਹੈ ਵੈਸੇ ਮੈਂ ਕਾਫੀ ਪੜ੍ਹੀ ਹੋਈ ਹੈ ਜੋਗ੍ਰਾਫੀ ਮੇਰਾ ਫੇਵਰੇਟ ਸਬਜੈਕਟ ਰਿਹਾ ਹੈ ਤੇ ਜਗਵੀਰ ਸਿੰਘ ਸੇਖੋਂ ਕੇਨਸ ਤੋਂ ਜੁਆਇਨ ਕਰ ਰਹੇ ਨੇ ਉਹਨਾਂ ਨੂੰ ਛੁੱਟੀ ਹੈ ਵੈਸੇ ਕਹਿੰਦੇ ਤੇ ਕਹਿੰਦੇ ਕਿ ਵਧੀਆ ਵਿਚਾਰ ਚੱਲ ਰਹੇ ਨੇ ਗਾਣਾ ਲਾਉਣ ਦੇ ਲਈ ਧੰਨਵਾਦ ਹਾਂ ਇਨ੍ਹਾਂ ਨੇ ਰਿਕੁਐਸਟ ਕੀਤੀ ਸੀ ਇਹ ਗੀਤ ਸਿੱਲੀ ਸਿੱਲੀ ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਤੇ ਕਹਿੰਦੇ ਅੱਜ ਛੁੱਟੀ ਦਾ ਆਨੰਦ ਮਾਣ ਰਹੇ ਹਾਂ ਮੌਸਮ ਵੀ ਪਕੌੜਿਆਂ ਵਾਲਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮਰੀਬਾ ਵਾਲਿਆਂ ਨੇ ਹਰਜੀਤ ਹੋਣਾ ਨੇ ਦੱਸਤਾ ਸੀ ਕਿ ਬਈ ਅੱਜ ਬੱਦਲ ਨੇ ਕੇਨਸ ਦੇ ਵਿਚ ਤੇ ਚਲੋ ਤੁਸੀਂ ਮਾਣੋ ਆਨੰਦ ਜੀ ਛੁੱਟੀ ਦਾ ਤੇ ਬੱਚਿਆਂ ਦੀਆਂ ਫੋਟੋਆਂ ਤੁਹਾਡੀਆਂ ਦੇਖਦੇ ਰਹਿੰਦੇ ਆ ਆਨੰਦ ਮਾਣਦੇ ਆ ਨੀ ਤੇ ਕੋਈ ਨੀ ਜੀ ਮਿਹਨਤ ਕਰੋ ਮੁਸ਼ਕਤ ਕਰੋ ਛੁੱਟੀਆਂ ਵੀ ਕਰੋ ਤੇ ਨਾਲ ਦੀ ਨਾਲ ਜ਼ਿੰਦਗੀ ਦੇ ਕੀ ਖੱਟਿਆ ਕੀ ਪਾਇਆ ਕੱਲਾ ਪੈਸੇ ਦਾ ਨੀ ਹੋਰ ਵੀ ਜ਼ਰੂਰ ਸਾਰੇ ਹੀ ਆਪਣੀ ਆਪਣੀ ਪੜਚੋਲ ਜ਼ਰੂਰ ਕਰਿਆ ਕਰੋ ਸ਼ਾਮ ਨੂੰ 10 ਮਿੰਟ ਲਾ ਕੇ ਸਾਰੇ ਦਿਨ ਦੀ ਸਮੀਖਿਆ ਕਰਿਆ ਕਰੋ ਕਿ ਅੱਜ ਅਸੀਂ ਕੀ ਚੰਗਾ ਕੀਤਾ ਤੇ ਕੀ ਮਾੜਾ ਕੀਤਾ ਕਿਸ ਨੇ ਕੀ ਕਿਸੇ ਨੂੰ ਕੁਛ ਕਿਹਾ ਤੇ ਅਸੀਂ ਕਿਸੇ ਨੂੰ ਕੀ ਕੁਛ ਕਿਹਾ ਸੋ ਇਹ ਬੜਾ ਜ਼ਰੂਰੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਗੀਤ ਸੰਗੀਤ ਵੀ ਆਪਾਂ ਜਾਰੀ ਰੱਖਣਾ ਤੇ ਉਹ ਵੀ ਆਪਾਂ ਸੁਣਾਂਗੇ ਤੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਅਸੀਂ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਸਾਡੇ ਜਿਹੜਾ ਸਿੱਖ ਧਰਮ ਹੈ ਉਸ ਨੂੰ ਕਈ ਵਾਰੀ ਆਈਡੈਂਟੀ ਦੀ ਪ੍ਰੋਬਲਮ ਆ ਜਾਂਦੀ ਆ ਕਿ ਬਹੁਤ ਸਾਰੇ ਜਿਹੜੇ ਗੋਰੇ ਨੇ ਵਿਦੇਸ਼ੀ ਨੇ ਉਹ ਸਾਨੂੰ ਮੁਸਲਮਾਨ ਧਰਮ ਦੇ ਨਾਲ ਜੋੜ ਲੈਂਦੇ ਨੇ ਕਿਉਂਕਿ ਉਹ ਵੀ ਕਈ ਵਾਰੀ ਪੱਗ ਬੰਨਦੇ ਨੇ ਤੇ ਅਸੀਂ ਵੀ ਪੱਗਾਂ ਬੰਨਦੇ ਨੇ ਤੇ ਰੰਗ ਵੀ ਸਾਡੇ ਕਣਕ ਬੰਨੇ ਇੱਕੋ ਜਿਹੇ ਹੁੰਦੇ ਨੇ ਮੈਂ ਬਹੁਤਾ ਸਹਿਮਤ ਨਹੀਂ ਹੈਗਾ ਇਸ ਗੱਲ ਦਾ ਕਿਉਂਕਿ ਇੱਕ ਤਾਂ ਜਿਹੜੀ ਸਿੱਖਾਂ ਦੇ ਨਾਲ ਜਾਂ ਮੁਸਲਮਾਨਾਂ ਦੇ ਨਾਲ ਇੰਟਰੈਕਸ਼ਨ ਹੈ, ਮੁਸਲਮਾਨਾਂ ਦੇ ਨਾਲ ਤਾਂ ਯੂਰਪ ਦਾ ਇੰਟਰੈਕਸ਼ਨ 2000 ਸਾਲ ਤੋਂ ਵੀ ਜ਼ਿਆਦਾ ਹੈ ਤੇ ਭਾਰਤ ਦੇ ਨਾਲ 300-400 ਸਾਲ ਤੋਂ ਹੋਇਆ ਹੈ, ਰਾਜ ਵੀ ਕੀਤਾ 250 ਸਾਲ 300 ਸਾਲ। ਸੋ ਇੰਨਾ ਜਾਣਕਾਰੀ ਹੈ, ਇੰਟਰਨੈਟ ਦੇ ਉੱਤੇ ਜਾਣਕਾਰੀ ਹੈ, ਸਾਰਾ ਕੁਝ ਪਤਾ ਹੈ, ਔਰ ਇੰਨੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਜੀ ਸਿੱਖ ਕੌਣ ਹੈ, ਅੱਛਾ ਮੈਨੂੰ ਤਾਂ ਭੁਲੇਖਾ ਲੱਗ ਗਿਆ, ਆਈ ਡੋਂਟ ਥਿੰਕ ਸੋ। ਫਿਰ ਵੀ ਸਾਡੇ ਚ ਵੀ ਇਹ ਭਾਵਨਾ ਹੁੰਦੀ ਹੈ ਕਿ ਅਗਰ ਅਸੀਂ ਦੇਖੀਏ ਕਿ ਮਤਲਬ ਹੁਣ ਅਸੀਂ ਅਫਰੀਕਾ ਦੇ ਲੋਕ ਦੇਖਦੇ ਨੇ ਸਾਨੂੰ ਸਾਰੇ ਇਕੋ ਜਿਹੇ ਲੱਗਦੇ ਨੇ, ਪਰ ਅਸੀਂ ਗੌਰ ਨਾਲ ਦੇਖੀਏ ਉਹਨਾਂ ਦੇ ਵਿਚ ਵੀ ਬਹੁਤ ਫਰਕ ਹੈ। ਕਈਆਂ ਦੇ ਰੰਗ ਜਿਹੜੇ ਨੇ ਉਹ ਥੋੜੇ ਜਿਹੇ ਫੇਅਰ ਹੈ, ਕਈਆਂ ਦੇ ਬਹੁਤ ਜ਼ਿਆਦਾ ਹੀ ਬਲੈਕ ਹੈ, ਤੇ ਇਸ ਕਰਕੇ ਮਤਲਬ ਪਤਾ ਹੁੰਦਾ ਕਿ ਅਫਰੀਕਾ ਕਿੱਡਾ ਵੱਡਾ ਦੇਸ਼ ਹੈ ਤੇ ਉਥੇ ਵੱਖਰੇ ਵੱਖਰੇ ਸਭਿਅਤਾਵਾਂ ਨੇ, ਵੱਖਰੇ ਵੱਖਰੇ ਉਹਨਾਂ ਦੇ ਕਲਚਰ ਨੇ। ਤਾਂ ਇਸ ਕਰਕੇ ਮਤਲਬ ਜੇ ਅਸੀਂ ਇੱਕ ਸਾਡੇ ਅੰਦਰ ਮਾੜੀ ਭਾਵਨਾ ਉਹਨਾਂ ਪ੍ਰਤੀ, ਅਸੀਂ ਆਪਣਾ ਗੁੱਸਾ ਕੱਢਣਾ ਚਾਹੁੰਦੇ ਹਾਂ, ਫਿਰ ਅਸੀਂ ਗੁੱਸਾ ਕੱਢ ਕੇ ਮਗਰੋਂ ਇਹ ਬਹਾਨਾ ਬਣਾਉਂਦੇ ਹਾਂ ਕਿ ਨਹੀਂ ਸਾਨੂੰ ਤਾਂ ਪਤਾ ਨਹੀਂ ਸੀਗਾ, ਇਹ ਗੱਲ ਨਹੀਂ ਹੈਗੀ। ਸਾਨੂੰ ਪਤਾ ਹੋਣਾ ਚਾਹੀਦਾ ਆ ਕਿਸੇ ਬੰਦੇ ਨੂੰ ਰੇਸ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਕੁਛ ਕਹਿਣਾ, ਤੇ ਸਾਨੂੰ ਉਹਦਾ ਪਤਾ ਹੋਣਾ ਚਾਹੀਦਾ ਕਿ ਉਹ ਕੌਣ ਹੈ। ਪਹਿਲੀ ਗੱਲ ਤਾਂ ਕਹਿਣਾ ਹੀ ਕਿਉਂ ਆ, ਉਹਦਾ ਧਰਮ ਹੈ, ਉਹਦੀ ਆਪਣੀ ਮਰਜ਼ੀ ਆ। ਸੋ ਇਸ ਕਰਕੇ ਅਸੀਂ ਵੀ ਕਿਸੇ ਕ੍ਰਿਸਚਨ ਨੂੰ, ਗੋਰੇ ਨੂੰ ਜਾਂ ਮੁਸਲਮਾਨ ਨੂੰ ਕਿਉਂ ਮੰਦਾ ਆਖੀਏ, ਹਨਾ, ਜਦੋਂ ਹਾਲਾਂਕਿ ਸਾਡੇ ਮੰਦੇ ਆਖਣ, ਅਸੀਂ ਆਪਣਾ ਹੀ ਮੂੰਹ ਗੰਦਾ ਕਰਨਾ ਹੈ, ਉਹਦਾ ਕੁਛ ਨਹੀਂ ਵਿਗੜਨਾ, ਤੇ ਦੁੱਖ ਤਾਂ ਉਹਨੂੰ ਵੀ ਲੱਗਣਾ ਪਰ ਉਹਦਾ ਵੀ ਸਾਨੂੰ ਖਮਿਆਜਾ ਭੁਗਤਣਾ ਪੈਣਾ। ਸੋ ਇਸ ਕਰਕੇ ਅਕਸਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੀ ਚੀਜ਼ ਆ, ਗੋਰੇ ਬਹਾਨਾ ਬਣਾਉਂਦੇ ਨੇ, ਕਈ ਵਾਰੀ ਵਿਦੇਸ਼ੀ ਬਹਾਨਾ ਬਣਾਉਂਦੇ ਕਿ ਸਿੱਖਾਂ ਦੇ ਬਾਰੇ ਪਤਾ ਨਹੀਂ ਹੈਗਾ। ਖੈਰ ਇਸ ਚੀਜ਼ ਨੂੰ ਮੰਨ ਵੀ ਲੈਂਦੇ ਹਾਂ ਕਿ ਚਲੋ ਪਤਾ ਨਹੀਂ ਹੈਗਾ, ਉਹਦੀ ਜਿਹੜੀ ਅਵੇਅਰਨੈਸ ਹੈ ਉਹਦੇ ਬਾਰੇ ਅਸੀਂ ਕੀ ਕਰਦੇ ਹਾਂ, ਉਹਦੇ ਬਾਰੇ ਪਹਿਲਾਂ ਚਲੋ ਅਸੀਂ ਗੁਰੂ ਘਰ ਬਣਾ ਲਏ ਆ, ਉੱਥੇ ਹੁਣ ਪਤਾ ਆ ਗੋਰੇ ਆਉਂਦੇ ਨੇ, ਮਿਨਿਸਟਰ ਆਉਂਦੇ ਨੇ, ਪਰ ਆਮ ਲੋਕੀ ਨਹੀਂ ਆਉਂਦੇ ਉੱਥੇ, ਆਮ ਜਿਹੜੇ ਗੋਰੇ ਨੇ ਉਹ ਨਹੀਂ ਆਉਂਦੇ। ਮੈਂ ਇੱਕ ਇਹੋ ਜਿਹਾ ਗਰੁੱਪ ਵੀ ਦੇਖਿਆ ਸਿਡਨੀ ਦੇ ਵਿੱਚ, ਜਿਨ੍ਹਾਂ ਦਾ ਕੰਮ ਹੀ ਮਤਲਬ ਉਹ 2-3 ਹਜ਼ਾਰ ਬੰਦਾ ਹੈ ਉਸ ਗਰੁੱਪ ਦੇ ਵਿੱਚ, ਉਹਨਾਂ ਦਾ ਕੰਮ ਹੀ ਦੂਸਰੇ ਧਰਮ ਦੂਸਰੀ ਸਭਿਅਤਾ ਨੂੰ ਨੀਵਾਂ ਦਿਖਾਲਣਾ ਹੁੰਦਾ। ਸੋ ਉਹਨਾਂ ਨੂੰ ਤੁਸੀਂ ਕੁਛ ਨਹੀਂ ਕਰ ਸਕਦੇ, ਉਹਨਾਂ ਦੇ ਅੰਦਰ ਉਹ ਨਫ਼ਰਤ, ਉਹ ਫੋਟੋਆਂ ਵੀ ਪਾਉਂਦੇ ਨੇ ਗੁੰਬਦਾਂ ਦੀਆਂ ਫੋਟੋਆਂ ਪਾਉਂਦੇ ਨੇ, ਮਸਜਿਦਾਂ ਦੀਆਂ ਪਾਉਂਦੇ ਨੇ, ਉਹ ਜਾਣ ਕੇ ਕਰਦੇ ਨੇ ਇਹ ਕੰਮ, ਪਰ ਫਿਰ ਵੀ ਆਪਣੀ ਅਵੇਅਰਨੈਸ ਦਿਖਾਉਣ ਦੇ ਲਈ ਸਾਡੀ ਕੌਮ ਕਿਤੇ ਨਾ ਕਿਤੇ ਕਾਫੀ ਉੱਦਮ ਕਰਦੀ ਰਹਿੰਦੀ ਹੈ। ਜਿਸ ਤਰ੍ਹਾਂ ਅਮਰੀਕਾ ਦੀ ਮੈਂ ਤੁਹਾਨੂੰ ਗੱਲ ਦੱਸਾਂ, ਉੱਥੇ ਕਾਫੀ ਸਮੱਸਿਆ ਰਹੀ ਹੈ, ਤੇ ਹੁਣ ਕੈਲੀਫੋਰਨੀਆ ਦੇ ਵਿੱਚ ਨਵੰਬਰ ਮਹੀਨਾ ਜਿਹੜਾ ਆ ਉਹ ਸਿੱਖਾਂ ਦਾ ਮਹੀਨੇ ਦੇ ਤੌਰ ਤੇ ਅਵੇਅਰਨੈਸ ਮੰਥ, ਜਿਹੜਾ ਸਿੱਖ ਅਵੇਅਰਨੈਸ ਮੰਥ ਕਹਿੰਦੇ ਨੇ ਉਹਨੂੰ, SAM, ਉਹ 5 ਸਾਲ ਹੋ ਗਏ ਨੇ ਮਨਾਉਂਦਿਆਂ ਨੂੰ ਕੈਲੀਫੋਰਨੀਆ ਦੇ ਵਿੱਚ, ਤੇ ਕਿਉਂਕਿ ਇਸ ਸਾਲ ਡੋਨਲਡ ਟਰੰਪ ਜਿੱਤਿਆ ਤੇ ਇਸ ਸਾਲ ਦੀ ਜਿਹੜੀ ਪੋਲੀਟੀਕਲ ਰੁੱਖ ਰਿਹਾ ਆ ਉਹ ਥੋੜਾ ਜਿਹਾ ਰੇਸਿਜ਼ਮ ਦੇ ਆਧਾਰ ਤੇ ਰਿਹਾ ਕਿ ਇੰਡੀਅਨ ਸਾਡੀਆਂ ਨੌਕਰੀਆਂ ਲੈ ਗਏ ਜਾਂ ਮੈਕਸੀਕਨ ਅਸੀਂ ਵੜਨ ਨਹੀਂ ਦੇਣੇ, ਇਸ ਤਰ੍ਹਾਂ ਦੀ ਗੱਲ। ਪਰ ਇਸ ਦੇ ਬਾਵਜੂਦ ਵੀ ਇਹ ਜਿਹੜਾ ਸਾਲ ਹੈ 5ਵੇਂ ਸਾਲ ਦੇ ਵਿੱਚੋਂ ਇਹ ਲੰਘਿਆ ਆ, ਤੇ ਜਿਹੜੀ ਸਿੱਖ ਹੈਰੀਟੇਜ ਹੈ, ਤਕਰੀਬਨ 150 ਸਾਲ ਦੇ ਸਿੱਖ ਹੈਰੀਟੇਜ ਹੈ ਅਮਰੀਕਾ ਦੇ ਵਿੱਚ, ਉਸ ਨੂੰ ਉਜਾਗਰ ਕੀਤਾ ਜਾਂਦਾ ਆ ਇਸ ਮਹੀਨੇ ਦੇ ਦੌਰਾਨ। ਔਰ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਤਲਬ ਉੱਥੇ ਸਟੇਟਸ ਦੇ ਜਿੱਦਾਂ ਯੂਬਾ ਸਿਟੀ ਕੌਂਸਲ ਹੈ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ, ਫਰੈਜ਼ਨੋ ਦੀਆਂ ਕੌਂਸਲਸ ਨੇ, ਬੇਕਰਫੀਲਡ, ਸੈਨ ਹੋਜ਼ੇ, ਫ੍ਰੀਮੌਂਟ, ਸੈਂਟਾ ਕਰੂਜ਼ ਤੇ ਜਿਹੜੇ ਸਕੂਲਸ ਨੇ ਉਹਨਾਂ ਨੂੰ ਵੀ ਇਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ, ਉੱਥੇ ਜਾ ਕੇ ਸੈਮੀਨਾਰ ਲਾਏ ਜਾਂਦੇ ਨੇ, ਸ਼ਾਮਲ ਕੀਤਾ ਜਾਂਦਾ। ਤੇ ਇੱਕ ਹੋਰ ਜਿਹੜੀ ਵਧੀਆ ਗੱਲ ਕਰਦੇ ਨੇ ਕਿ ਬਾਸਕਟਬਾਲ ਬੜਾ ਪਾਪੂਲਰ ਹੈ, ਔਰ ਬਾਸਕਟਬਾਲ ਦੇ ਵਿੱਚ ਵੀ ਜਿਹੜੇ ਸਿੱਖ ਬੱਚੇ ਨੇ ਦਸਤਾਰਾਂ ਵਾਲੇ ਜਾਂ ਪਟਕੇ ਬੰਨ ਕੇ ਜਾਂ ਸਿੱਖ ਕੁੜੀਆਂ ਨੇ ਗੁੱਤਾਂ ਕਰਕੇ, ਮਤਲਬ ਉਹਨਾਂ ਨੂੰ ਵੀ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਬਾਸਕਟਬਾਲ ਜਿੰਨੇ ਵੀ ਦੇਖਣ ਆਏ ਨੇ ਉਹਨਾਂ ਨੂੰ ਅਵੇਅਰ ਹੋਣ ਪਈ ਹਾਂ ਵੀ ਇਹ ਹੈਗੇ ਆ। ਇਸੇ ਹੀ ਤਹਿਤ ਮੈਂ ਅਮਰੀਕਾ ਕੈਨੇਡਾ ਗਏ ਸੀ ਤਾਂ ਉੱਥੇ ਇੱਕ ਮੈਨੂੰ ਦੱਸ ਰਹੇ ਸੀ ਕਿ ਇੱਕ ਬੜੇ ਹੀ ਉੱਘੇ ਸੇਲਜ਼ਮੈਨ ਹੈ, ਉਹਨਾਂ ਕੋਲ ਬਹੁਤ ਵੱਡੇ ਵੱਡੇ ਮਤਲਬ ਕਾਰਾਂ ਦੇ ਸ਼ੋਰੂਮ ਨੇ, ਔਰ ਉਹ $2.5-3 ਲੱਖ ਇੱਕ ਬੜੀ ਹੀ ਅਹਿਮ ਸ਼ਾਇਦ ਅਮਰੀਕਨ ਆਈਸ ਜਿਹੜੀ ਆਈਸ ਹਾਕੀ ਆ ਉਹਨਾਂ ਨੂੰ ਦਿੰਦੇ ਨੇ, ਉਹਨਾਂ ਦੇ ਵੱਡੇ ਸਪੋਂਸਰ ਨੇ, ਤੇ ਉਹ ਆਪਣੇ ਕੋਲੋਂ ਟਿਕਟਾਂ ਲੈਂਦੇ ਨੇ ਤੇ ਫਰੰਟ ਸੀਟਾਂ ਦੇ ਉੱਤੇ ਉਹ ਸਿੱਖ ਪਗੜੀਆਂ ਵਾਲਿਆਂ ਨੂੰ ਉਹ ਟਿਕਟਾਂ ਦਿੰਦੇ ਨੇ ਨੌਜਵਾਨਾਂ ਨੂੰ ਤਾਂ ਕਿ ਉਹ ਦੇਖਣ ਜਾ ਕੇ, ਤੇ ਜਦੋਂ ਕੈਮਰੇ ਚ ਆਉਣ ਉੱਥੇ ਜਿਹੜੇ ਲੋਕ ਹੋਰ ਦੇਖਣ ਵੀ ਸਿੱਖ ਵੀ ਪਾਰਟੀਸਪੇਟ ਕਰ ਰਹੇ। ਸੋ ਇਹੋ ਜਿਹੀਆਂ ਗਤੀਵਿਧੀਆਂ ਆਪਣੇ ਲੈਵਲ ਤੇ ਚੱਲ ਰਹੀਆਂ ਨੇ, ਪਰ ਵੱਡੇ ਪੱਧਰ ਤੇ ਅਮਰੀਕਾ ਦੇ ਵਿਚ ਚੱਲ ਰਿਹਾ ਕੰਮ, ਤੇ ਸਿੱਖ ਕੋਅਲੀਸ਼ਨ ਦੇ ਨਾਂ ਦੇ ਹੇਠਾਂ ਇਹ ਅਵੇਅਰਨੈਸ ਚੱਲਦੀ ਆ, ਤੇ ਤਕਰੀਬਨ 350 ਅਮਰੀਕਨ ਸਿੱਖ ਇਹਦੇ ਵਿਚ ਹਿੱਸਾ ਲੈਂਦੇ ਨੇ। ਇਸ ਗੇਮਾਂ ਦੇ ਵਿਚ ਹਿੱਸਾ ਲਿਆ 19,000 ਹੋਰ ਸੀ, ਤੇ ਇਕ ਹੋਰ ਮੁਹਿੰਮ ਚੱਲੀ ਸੀ ਜਿਸ ਦੇ ਵਿਚ $2.5 lakh ਰੁਪਇਆ ਡਾਲਰ ਇਕੱਠਾ ਕੀਤਾ ਗਿਆ। ਸੋ $2.5 lakh ਤਕਰੀਬਨ 700 ਸਟੂਡੈਂਟਸ ਨੂੰ ਦਿੱਤਾ ਜਾਏਗਾ ਜਿਹੜੇ ਆਪਣੀ ਪੜ੍ਹਾਈ ਅਫੋਰਡ ਨਹੀਂ ਕਰ ਸਕਦੇ। ਸੋ ਇਹੋ ਜਿਹੀਆਂ ਮੁਹਿੰਮਾਂ ਜਿਹੜੀਆਂ ਨੇ ਚੱਲ ਰਹੀਆਂ, ਅਸੀਂ ਗੁਰੂ ਘਰ ਬਣਾ ਲਏ ਨੇ, ਚੱਲ ਰਹੇ ਨੇ, ਆਪਣੇ ਸ਼ਰਧਾ ਦਾ ਆਪਣੀ ਆਸਥਾ ਦਾ ਥਾਂ ਆ, ਗੁਰੂ ਦੇ ਨਾਲ ਜੁੜਨ ਦਾ ਥਾਂ ਆ। ਪਰ ਜਿਸ ਤਰ੍ਹਾਂ ਉਸ ਦਿਨ ਗਿਆਨੀ ਸੰਦੋਖ ਸਿੰਘ ਹੋਣਾ ਨੇ ਵੀ ਕਿਹਾ ਸੀ ਕਿ ਇਸ ਤੋਂ ਹੁਣ ਸਾਨੂੰ ਉੱਤੇ ਉੱਠਣ ਦੀ ਲੋੜ ਆ, ਤੇ ਉੱਤੇ ਉੱਠ ਕੇ ਸਾਡੀ ਜਿਹੜੀ ਪਹਿਚਾਣ ਹੈ ਮੇਨ ਸਟ੍ਰੀਮ ਕਮਿਊਨਿਟੀ ਦੇ ਨਾਲ ਜੁੜਨ ਦੀ ਆ। ਔਰ ਉੱਥੇ ਇਕ ਸਵਾਲ ਇਹ ਵੀ ਹੁੰਦਾ ਸੀ ਕਿ ਅਸੀਂ ਹੁਣ ਇੱਥੇ ਰਹਿੰਦੇ ਹਾਂ, ਕਈ ਵਾਰੀ ਅਸੀਂ ਇਕ ਛੋਟੀ ਜਿਹੀ ਸੰਸਥਾ ਬਣਾ ਕੇ ਇੰਡੀਆ ਦੇ ਵਿਚ ਮਦਦ ਕਰਨ ਦੀ ਸੋਚਣ ਲੱਗ ਪਈਦਾ, ਉਹ ਵੀ ਮਾੜੀ ਗੱਲ ਨਹੀਂ ਹੈਗੀ। ਪਰ ਸੱਜਣੋ ਮਿੱਤਰੋ, ਉਹ ਠੀਕ ਹੈ, ਉਹ ਵੀ ਕਰੋ, ਪਰ ਇੱਥੇ ਕੀ ਕਰ ਰਹੇ ਹਾਂ, ਜਿੱਥੇ ਅਸੀਂ ਰਹਿਣਾ ਆਪਣੇ ਬੱਚਿਆਂ ਲਈ, ਇੱਥੇ ਕਿਹੋ ਜਿਹਾ ਮਾਹੌਲ ਬਣਾ ਰਹੇ, ਕੀ ਯੋਗਦਾਨ ਪਾ ਰਹੇ, ਇਸ ਦਾ ਵੀ ਖਿਆਲ ਰੱਖਣਾ ਹੈ ਅਸੀਂ। ਸੋ ਇਹ ਮੇਰੇ ਆਪਣੇ ਵਿਚਾਰ ਸੀ, ਜ਼ਰੂਰੀ ਨਹੀਂ ਕਿ ਤੁਸੀਂ ਸਹਿਮਤ ਹੋਣਾ, ਪਰ ਮੈਂ ਇਕ ਖ਼ਬਰ ਵੀ ਦੱਸੀ ਆ ਤੁਹਾਨੂੰ ਕਿ ਕੀ ਹੋ ਰਿਹਾ ਅਮਰੀਕਾ ਦੇ ਵਿਚ, ਕੀ ਉਦਮ ਕੀਤੇ ਜਾ ਰਹੇ ਨੇ। ਹੁਣ ਕਈ ਸੰਸਥਾਵਾਂ ਨੇ ਉਨ੍ਹਾਂ ਦਾ ਕੰਮੇ ਕੇਸ ਠੋਕਣੇ ਨੇ, ਉੱਥੇ ਕੇਸ ਕਰਦੇ, ਉੱਥੇ ਉਹ ਇਕ ਨੈਗੇਟਿਵ ਆ, ਉਹ ਲੋਕ ਉਨ੍ਹਾਂ ਨੂੰ ਵੀ ਫੰਡ ਕਰਦੇ ਨੇ। ਪਰ ਮੈਂ ਇਹ ਕਹਿੰਦਾ ਕਿ ਅਗਰ ਇਹੋ ਜਿਹੀਆਂ ਸੰਸਥਾ ਹੋਣ ਜਿਹੜੀਆਂ ਕਿ ਮੇਨ ਸਟ੍ਰੀਮ ਦੇ ਵਿਚ ਜਾਣ, ਉਹ ਜ਼ਿਆਦਾ ਬਿਹਤਰ, ਮੈਂ ਉਨ੍ਹਾਂ ਨੂੰ ਮੰਨਦਾ ਆ ਕਿ ਉਹ ਉਨ੍ਹਾਂ ਨੂੰ ਸਪੋਰਟ ਕਰਨ ਦੀ ਲੋੜ ਹੈ। ਸਾਡੇ ਨਾਲ ਮਨੀ ਸਿੰਘ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਕਹਿੰਦੇ ਮੈਨੂੰ ਕਲਾਰ ਹਾਸਪਿਟਲ ਦੀ ਐਡ ਬੜੀ ਵਧੀਆ ਲੱਗੀ, ਤੇ ਬੜਾ ਵਧੀਆ ਤਰੀਕੇ ਨਾਲ ਬੋਲਦੇ ਨੇ ਉਹਦੇ ਵਿਚ। ਬੈਸਟ ਵਿਸ਼ਿਜ, ਇਫ ਪੋਸੀਬਲ ਪਲੇ ਅ ਸੌਂਗ ਅੱਖ ਕਾਸ਼ਣੀ ਬਾਈ ਜੈਸਮੀਨ ਸੈਂਡਲਸ ਮਨੀ। ਹਾਂਜੀ, ਇਹ ਤਾਂ ਸ਼ਾਇਦ ਗੀਤ ਨਹੀਂ ਹੋਊਗਾ ਮੇਰੇ ਕੋਲ, ਕਿਉਂਕਿ ਮੈਨੂੰ ਇਹ ਲੱਭਣਾ ਪੈਣਾ, ਪਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਮੈਂ ਜ਼ਰੂਰ ਯਾਦ ਰੱਖਾਂਗਾ ਤੇ ਸੁਣਾਵਾਂਗੇ ਜੀ ਇਹ ਪ੍ਰੋਗਰਾਮ। ਤੇ ਹੁਣ ਕੁਲਦੀਪ ਬੱਲ ਉਨ੍ਹਾਂ ਨੇ ਇਕ ਸੁਨੇਹਾ ਭੇਜਿਆ, ਕਹਿੰਦੇ ਭਾਜੀ ਭਾਈ ਟਰੂ ਬਲੂ ਦਾ ਮਤਲਬ ਕੀ ਆ ਆਸਟ੍ਰੇਲੀਆ ਦੇ ਵਿਚ? ਇਸ ਦਾ ਜੀ ਟਰੂ ਬਲੂ ਦਾ ਤਾਂ ਮੈਨੂੰ ਲੱਗਦਾ ਕਿ ਜਿਹੜਾ ਮਤਲਬ ਹੈ ਆਸਟ੍ਰੇਲੀਆ ਦੇ ਵਿਚ ਜਿੱਦਾਂ ਨਿਊ ਸਾਊਥ ਵੇਲਸ ਦੀ ਟੀਮ ਹੈ ਜਿਹੜੀ ਉਹਦੀ, ਜਿੱਦਾਂ ਉਹਨੂੰ ਬਲੂਜ਼ ਕਹਿੰਦੇ ਨੇ, ਕੁਈਨਜ਼ਲੈਂਡ ਦੀ ਜਿਹੜੀ ਟੀਮ ਹੈ ਉਹਨੂੰ ਮਤਲਬ ਮਰੂਨਸ ਕਹਿੰਦੇ ਨੇ। ਤੇ ਜਦੋਂ ਇੱਥੇ ਗੱਲ ਚੱਲਦੀ ਹੈ ਕਿ ਆਰ ਯੂ ਏ ਟਰੂ ਬਲੂ, ਮਤਲਬ ਤੂੰ ਸੱਚੀ ਦਿਲੋਂ ਨਿਊ ਸਾਊਥ ਵੇਲਸ ਦੀ ਟੀਮ ਦੇ ਨਾਲ ਨੂੰ ਚਾਹੁੰਦਾ ਆ, ਤਾਂ ਇਹੋ ਜਿਹੀਆਂ ਗੱਲਾਂ, ਮਤਲਬ ਇੱਦਾਂ ਇਹ ਰਗਬੀ ਦੀ ਟਰਮ ਜਿੱਥੇ ਤੱਕ ਮੈਨੂੰ ਪਤਾ ਆ, ਪਰ ਹੁਣ ਮੈਂ ਮਾੜੀ ਸਰਚ ਕੀਤੀ ਸੀ ਤਾਂ ਟਰੂ ਬਲੂ ਇਕ ਆਸਟ੍ਰੇਲੀਆ ਦਾ ਲੋਕ ਗੀਤ ਵੀ ਹੈਗਾ ਆ, ਜਿਹੜਾ 1981 ਦੇ ਵਿਚ ਜੌਨ ਵਿਲੀਅਮਸਨ ਨੇ ਲਿਖਿਆ ਸੀ। ਪਰ ਟਰੂ ਬਲੂ ਜ਼ਿਆਦਾਤਰ ਮਤਲਬ ਵਰਤਿਆ ਗਿਆ ਜੀ ਆਸਟ੍ਰੇਲੀਆ ਨਿਊ ਸਾਊਥ ਵੇਲਸ ਦੀ ਰਗਬੀ ਦੀ ਟੀਮ ਨੂੰ, ਖਾਸ ਕਰਕੇ ਜੋ ਸਟੇਟ ਆਫ ਓਰੀਜਨ ਹੁੰਦਾ ਆ, ਤੇ ਉਹਨੂੰ ਕਹਿੰਦੇ ਆ ਟਰੂ ਬਲੂਜ਼, ਮਤਲਬ ਅਸਲੀ ਨੀਲੇ ਰੰਗ ਦੀਆਂ ਸ਼ਰਟਾਂ ਜਿਹੜੀਆਂ, ਨੀਲਾ ਕਲਰ ਨਿਊ ਸਾਊਥ ਵੇਲਸ ਦਾ। ਬਾਕੀ ਜੇ ਤੁਹਾਡੇ ਕੋਲ ਕੋਈ ਵਾਧੂ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕਰੋ, ਵੀ ਵਿਲ ਬੀ ਹੈਪੀ, ਸਾਡੀ ਗਿਆਨ ਦੇ ਵਿੱਚ, ਸਾਡੇ ਗਿਆਨ ਦੇ ਵਿੱਚ ਵੀ ਵਾਧਾ ਹੋਏਗਾ। ਤੇ ਤੁਹਾਨੂੰ ਫਿਰ ਹੁਣ ਮੈਂ ਇੱਕ ਹੋਰ ਗੀਤ ਸੁਣਾਵਾਂ ਜੀ, ਗੀਤ ਵੀ ਇਹ ਵੀ ਬਹੁਤ ਸੋਹਣਾ ਜੀ, ਬੜਾ ਪਾਪੂਲਰ ਗੀਤ ਰਿਹਾ ਹਕੀਦਾ ਦਾ, ਬੂਹੇ ਬਾਰੀਆਂ। ਕਿਆ ਬਾਤ ਹੈ, ਅੱਜ ਮੈਂ ਥੋੜੇ ਠੰਡੇ ਠੰਡੇ ਗੀਤ ਸੁਣਾਉਣੇ ਕਿਉਂਕਿ ਅੱਜ ਗਰਮੀ ਕਾਫੀ ਹੋਣੀ ਹੈ। ਸੋ ਸੁਣਦੇ ਹਾਂ ਜੀ ਹਕੀਦਾ। ਜੀ ਜਦੋਂ ਤਾਪਮਾਨ 38 ਡਿਗਰੀ ਤੋਂ ਉੱਤੇ ਹੋ ਜਾਵੇ ਤਾਂ ਬੂਹੇ ਬਾਰੀਆਂ ਖੋਲ ਲੈਣੇ ਚਾਹੀਦੇ ਨੇ ਅਗਰ ਘਰ ਦੇ ਅੰਦਰ ਏਸੀ ਨਾ ਲੱਗਾ ਹੋਵੇ ਕਿਉਂਕਿ ਏਅਰ ਫਲੋ ਬੜਾ ਜ਼ਰੂਰੀ ਹੈ ਤੇ ਉਦੋਂ ਗੀਤ ਵੀ ਸੁਣ ਲੈਣਾ ਚਾਹੀਦਾ ਠੰਡਕ ਪੈਂਦੀ ਹੈ ਔਰ ਚਲੋ ਗੀਤ ਵਧੀਆ ਪਸੰਦ ਕਰ ਰਹੇ ਨੇ ਸਾਰੇ ਸੱਜਣ ਕੁਲਦੀਪ ਸਿੰਘ ਹੁਣਾਂ ਨੇ ਮੈਸੇਜ ਭੇਜਿਆ ਕਿ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਾਕੀ ਕੈਨੇਡਾ ਦੇ ਬਾਰੇ ਵੀ ਦੱਸੋ ਕਿ ਜਿਹੜਾ ਕੈਨੇਡਾ ਦਾ ਟੂਰ ਹੈ ਕਿੰਨੇ ਐਪੀਸੋਡ ਹੋਰ ਰਹਿ ਗਏ ਨੇ ਤੇ ਕਿੰਨੇ ਕਦੋਂ ਆਉਂਗਾ ਜੀ ਹਾਂਜੀ ਅਗਲਾ ਐਪੀਸੋਡ ਅਸੀਂ ਮੈਨੂੰ ਲੱਗਦਾ ਮੈਂ ਕਰੂੰਗਾ ਮਨਪ੍ਰੀਤ ਹੋਣਾ ਨਾਲ ਗੱਲ ਤੇ ਬੜੀ ਛੇਤੀ ਅਪਲੋਡ ਕਰਨਗੇ ਤੇ ਹਜੇ ਕਾਫੀ ਐਪੀਸੋਡ ਆਣੇ ਆ ਤੇ ਮੈਨੂੰ ਤਾਂ ਲੱਗਦਾ ਹਜੇ ਅਸੀਂ ਸਰੀ ਦੇ ਵਿਚ ਹੀ ਆ ਉਸ ਤੋਂ ਬਾਅਦ ਫਿਰ ਐਡਮਿੰਟਨ ਵੀ ਜਾਣਾ ਆ ਤੇ ਕੈਲਗਰੀ ਵੀ ਹੈਗਾ ਟੋਰੋਂਟੋ ਵੀ ਹੈਗਾ ਆ ਹਜੇ ਕਾਫੀ ਚੱਲਣਾ ਕਾਫੀ ਰਿਕਾਰਡਿੰਗ ਕੀਤੀਆਂ ਹੋਈਆਂ ਅਸੀਂ ਤੇ ਜੋ ਅਸੀਂ ਰਿਕਾਰਡਿੰਗ ਕੀਤੀਆਂ ਜੀ ਉਹ ਸਿਰਫ 10% ਸੀ ਜੋ ਕੁਛ ਅਸੀਂ ਦੇਖਿਆ ਅਨੁਭਵ ਕੀਤਾ ਬਹੁਤ ਸਾਰੇ ਸਾਨੂੰ ਲੋਕ ਉੱਥੇ ਮਿਲੇ ਸਾਡੇ ਭਾਈਚਾਰੇ ਵਾਲੇ ਹੋਰ ਭਾਈਚਾਰਿਆਂ ਵਾਲੇ ਉਹਨਾਂ ਨੇ ਆਪਣੇ ਉਹਨਾਂ ਤੋਂ ਅਸੀਂ ਗੱਲਾਂ ਸੁਣੀਆਂ ਉਹਨਾਂ ਦੇ ਐਕਸਪੀਰੀਅੰਸ ਸੁਣੇ ਤੇ ਇੱਕ ਵਾਕਿਆ ਹੀ ਲਰਨਿੰਗ ਟੂਰ ਸੀ ਜੀ ਉਹ ਕੈਨੇਡਾ ਦਾ ਤੇ ਬਹੁਤ ਕੁਛ ਅਸੀਂ ਸਿੱਖਿਆ ਉੱਥੋਂ ਤੇ ਹਜੇ ਵੀ ਸਿੱਖ ਰਹੇ ਹਾਂ ਤੇ ਜੋ ਅਸੀਂ ਦਿਖਾ ਰਹੇ ਹਾਂ ਉਹਦੇ ਵਿੱਚ ਪਿੰਡੂ ਆਸਟ੍ਰੇਲੀਆ ਦੇ ਐਪੀਸੋਡ ਕੈਨੇਡਾ ਟੂਰ ਦੇ ਵਿੱਚ ਉਹ ਸਿਰਫ 10% ਹੀ ਅਸੀਂ ਸ਼ੂਟ ਕਰ ਸਕੇ ਜਿਹੜਾ ਅਸੀਂ ਉਹਦੇ ਵਿੱਚ ਦਿਖਾ ਰਹੇ ਹਾਂ। ਸੋ ਕੋਈ ਗੱਲ ਨੀ ਜੀ, ਉਹਦੇ ਵਿੱਚ ਵੀ ਅਸੀਂ ਕਹਿ ਲਓ ਕੋਈ ਗਾਗਰ ਦੇ ਵਿੱਚ ਸਾਗਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮਿੰਟੂ ਬਰਾੜ ਹੋਣਾ ਨੇ। ਸੋ ਆਉਣ ਵਾਲੇ ਜਿਹੜੇ ਐਪਲ ਫਾਰਮ ਵੀ ਤੁਹਾਨੂੰ ਦਿਖਾ ਲਾਂਗੇ, ਚੈਰੀ ਫਾਰਮ ਵੀ ਦਿਖਾ ਲਾਂਗੇ, ਤੇ ਉਹ ਪਾਣੀ ਵਾਲਾ ਜਗਾੜ ਜਿਹੜਾ ਪਾਣੀ ਹੇਠਾਂ ਨੂੰ ਉੱਤੇ ਨੂੰ ਜਾਂਦਾ ਉਹ ਵੀ ਇੱਕ ਹੋਰ ਥਾਂ ਤੇ ਵੀ ਸ਼ੂਟ ਕੀਤਾ ਹੈ ਪੂਰੇ ਲੈਵਲ ਲੈ ਕੇ। ਸੋ ਉਹ ਵੀ ਦੇਖਣ ਨੂੰ ਮਿਲੇਗਾ ਤੇ ਹੋਰ ਕਈ ਸਭਿਅਤਾ ਜਿਹੜੀਆਂ ਨੇ ਉੱਥੇ, ਮਤਲਬ ਕੈਨੇਡਾ ਦੇ ਵਿੱਚ ਟੋਰਾਂਟੋ ਦਾ ਇੱਕ ਏਰੀਆ ਹੈ ਜੀ ਸਾਊਥ ਨੂੰ ਕਿਚਨਰ ਜਿੱਥੇ ਅਸੀਂ ਰਹਿ ਰਹੇ ਸੀ, ਉੱਥੇ ਇੱਕ ਭਾਈਚਾਰਾ ਹੈ ਜਿਹੜਾ ਪੁਰਾਣਾ ਯੂਰੋਪੀਅਨ ਭਾਈਚਾਰਾ ਰਹਿੰਦਾ ਹੈ। ਇੱਥੇ ਥੋੜੇ ਹਿੱਪੀ ਕਹਿੰਦੇ ਨੇ ਕਿ ਹਿੱਪੀ ਹੈਗੇ ਨੇ, ਉਹਨਾਂ ਨੂੰ ਭੰਗ ਦੇ ਨਾਲ ਜੋੜ ਲਿਆ ਜਾਂਦਾ, ਪਰ ਉਹ ਜਿਹੜਾ ਭਾਈਚਾਰਾ ਹੈ ਉਹ ਪੁਰਾਤਨ ਆਪਣੀ ਰਵਾਇਤਾਂ ਨਾਲ ਰਹਿੰਦਾ, ਹੱਥੀਂ ਉਹ ਸੀਂਦੇ ਨੇ, ਕਢਾਈਆਂ ਕਰਦੇ ਨੇ, ਆਪਣੀ ਉਹ ਖੇਤੀ ਕਰਦੇ ਨੇ, ਆਪ ਹੀ ਉਹ ਚੀਜ਼ਾਂ ਇੱਕ ਦੂਜੇ ਨੂੰ ਵੰਡ ਲੈਂਦੇ ਨੇ, ਦੇ ਲੈਂਦੇ ਨੇ, ਸ਼ੇਅਰ ਕਰ ਲੈਂਦੇ, ਕੱਪੜੇ ਵੀ ਉਹ ਪੁਰਾਣੇ ਯੂਰੋਪੀਅਨ ਵਾਂਗਰ ਪੂਰੇ ਢੱਕੇ ਉਹ ਪਾਉਂਦੇ ਨੇ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਯੂਰਪ ਦਾ ਜਿਹੜਾ ਕਲਚਰ ਹੈ ਜਾਂ ਗੋਰਿਆਂ ਦਾ ਕਲਚਰ ਹੈ ਜੀ, ਕੱਪੜੇ ਘੱਟ ਪਾਉਂਦੇ ਨੇ, ਪਰ ਜਦੋਂ ਤੁਸੀਂ ਉਨ੍ਹਾਂ ਨੂੰ ਦੇਖੋ ਤਾਂ ਉਹ ਪੂਰੇ ਫੁੱਲ ਸਕਰਟਾਂ ਪਾਈਆਂ ਹੁੰਦੀਆਂ ਨੇ, ਪੂਰੀਆਂ ਉਨ੍ਹਾਂ ਨੇ ਉੱਪਰ ਸ਼ਰਟਸ ਪਾਈਆਂ ਹੁੰਦੀਆਂ ਨੇ, ਟੋਪੀ ਲਈ ਹੁੰਦੀ, ਆਪਣੇ ਆਪ ਨੂੰ ਢੱਕਿਆ ਹੁੰਦਾ ਆ। ਸੋ ਬਹੁਤ ਸੋਹਣੀਆਂ ਸੁਚੱਜੀਆਂ ਔਰਤਾਂ ਲੱਗਦੀਆਂ ਨੇ। ਇਸੇ ਤਰ੍ਹਾਂ ਹੀ ਬੰਦੇ ਨੇ ਜਿਹੜੇ ਪੂਰੇ ਜੈਂਟਲਮੈਨ, ਦਾੜੀਆਂ ਵੀ ਰੱਖੀਆਂ ਹੁੰਦੀਆਂ ਨੇ। ਇਹ ਸੀਗਾ ਅਸਲੀ ਯੂਰਪ, ਤੇ ਹੁਣ ਚਲੋ ਮਾਡਰਨ ਬਣ ਗਏ ਨੇ ਯੂਰਪ ਤੋਂ, ਥੋੜਾ ਸਾਨੂੰ ਵੀ ਔਖਾ ਲੱਗਦਾ, ਪਰ ਉਨ੍ਹਾਂ ਮਗਰ ਲੱਗ ਕੇ ਅਸੀਂ ਵੀ ਆਪਣਾ ਸਭਿਆਚਾਰ ਭੁਲਾ ਲਿਆ ਆ, ਤੇ ਅਸੀਂ ਵੀ ਮਤਲਬ ਘੱਟ ਕੱਪੜੇ ਪਾਉਣ ਦੇ ਵਿੱਚ ਹੁਣ ਯਕੀਨ ਰੱਖਣ ਲੱਗ ਪਏ ਆ। ਇਸ ਚੀਜ਼ ਨੂੰ ਅਸੀਂ ਮਾਡਰਨ ਸਮਝਦੇ ਹਾਂ, ਆਪਣੇ ਆਪਣੇ ਵਿਚਾਰ ਨੇ, ਤਾਂ ਮਤਲਬ ਸਾਰੇ ਆਪਣੇ ਆਪਣੇ ਵਿਚਾਰ ਰੱਖਦੇ ਨੇ ਕਿ ਮਾਡਰਨ ਕਿਸ ਤਰ੍ਹਾਂ ਬਣਨਾ। ਪਰ ਮੈਨੂੰ ਨਰਿੰਦਰ ਸਿੰਘ ਕਪੂਰ ਦਾ ਇੱਕ ਵਿਚਾਰ ਜਿਹੜਾ ਸਾਡੇ ਰੇਡੀਓ ਤੇ ਵੀ ਕਈ ਵਾਰੀ ਕਈ ਚੱਲਦੇ ਨੇ ਕਿ ਜਿਹੜੇ ਅਸਲੀ ਜਿਹੜੇ ਇਨਸਾਨ ਹੁੰਦਾ ਆ ਉਸ ਨੂੰ ਭੜਕੀਲੇ ਕੱਪੜੇ ਪਾਉਣ ਦੀ ਲੋੜ ਨਹੀਂ ਪੈਂਦੀ। ਜਿਹੜਾ ਗੁਣਾਂ ਵਾਲਾ ਵਿਅਕਤੀ ਹੁੰਦਾ ਹੈ ਉਹਦੇ ਗੁਣ ਜਿਹੜੇ ਨੇ ਉਹ ਆਪਣੇ ਆਪ ਬਾਹਰ ਆ ਜਾਂਦੇ ਨੇ। ਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਆਉਂਦਾ ਕਿ ਜਿਹੜੇ ਲਾਲ ਨੇ ਜਾਣੀ ਕਿ ਹੀਰੇ ਨੇ ਉਹਨਾਂ ਨੂੰ ਲੁਕਾਉਣ ਦੀ ਲੋੜ ਨਹੀਂ ਪੈਂਦੀ, ਉਹ ਪਤਾ ਲੱਗੇ ਹੀ ਜਾਂਦਾ ਵੀ ਕਿਹੜੇ ਨੇ। ਸੋ ਕਈ ਵਾਰੀ ਅਸੀਂ ਅਲੈਦਾ ਕੱਪੜੇ ਪਾ ਕੇ, ਅਲੈਦਾ ਹੇਅਰ ਸਟਾਈਲ ਬਣਾ ਕੇ ਅਸੀਂ ਦੂਸਰਿਆਂ ਨੂੰ ਖਿੱਚ ਦਾ ਕਾਰਨ ਬਣਨਾ ਚਾਹੁੰਦੇ, ਦੂਸਰਿਆਂ ਲਈ ਖਿੱਚ ਦਾ ਕਾਰਨ ਬਣਨਾ ਚਾਹੁੰਦੇ ਨੇ, ਪਰ ਜਦੋਂ ਖਿੱਚ ਹੋ ਕੇ ਉਹ ਆ ਜਾਂਦੇ ਨੇ ਸਾਡੇ ਕੋਲ ਤੇ ਅੰਦਰ ਸਾਡੇ ਕੀ ਨਿਕਲਦਾ ਹੈ, ਜੇ ਕੋਈ ਗੁਣ ਹੋਊਗਾ ਤਾਂ ਹੀ ਹੈ ਨਾ। ਸੋ ਇਸ ਕਰਕੇ ਗੁਣਾਂ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ। ਤੇ ਚਲੋ ਵਿਚਾਰ ਆਪਣੇ ਆਪਣੇ ਚੱਲ ਰਹੇ ਨੇ ਜੀ, ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਇੰਜੋਏ ਕਰ ਰਹੇ ਹੋਵੋਗੇ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਸੁਖਪ੍ਰੀਤ ਦਾ ਇਹ ਪ੍ਰੋਗਰਾਮ ਹੈ ਤੇ ਵੱਧ ਤੋਂ ਵੱਧ ਮਤਲਬ ਆਪਾਂ ਗੱਲਾਂ ਬਾਤਾਂ ਕਰੀਏ, ਗੀਤ ਵੀ ਸੁਣੀਏ, ਤੇ ਕੁਛ ਹਫ਼ਤਿਆਂ ਦੇ ਵਿੱਚ ਉਹ ਵੀ ਸਾਡੇ ਨਾਲ ਜੁਆਇਨ ਕਰਨਗੇ। ਉਹਨਾਂ ਕੋਲ ਵੀ ਬਹੁਤ ਸਾਰੇ ਤਜਰਬੇ ਇਕੱਠੇ ਕੀਤੇ ਨੇ ਇੰਡੀਆ ਦੇ ਵਿੱਚ, ਤੇ ਵੱਖਰੇ ਐਂਗਲ ਤੋਂ ਦੇਖ ਰਹੇ ਨੇ ਉਹ ਹੁਣ ਇੰਡੀਆ ਨੂੰ, ਕਿਉਂਕਿ ਜਦੋਂ ਇੱਕ ਤਾਂ ਨੋਰਮਲ ਅਸੀਂ ਰਹਿੰਦੇ ਜਾਂਦੇ ਹਾਂ ਹੋਰ ਤਰੀਕਾ ਹੁੰਦਾ, ਪਰ ਜਦੋਂ ਤੁਸੀਂ ਬ੍ਰੌਡਕਾਸਟਿੰਗ ਦੇ ਵਿੱਚ ਜਾਂ ਲਿਖਾਰੀ ਹੁੰਦੇ ਆ ਜਾਂ ਕ੍ਰੀਏਟਿਵ ਹੁੰਦੇ ਆ ਤਾਂ ਤੁਸੀਂ ਹਰ ਚੀਜ਼ ਨੂੰ ਕਈ ਕਈ ਐਂਗਲਸ ਤੋਂ ਦੇਖਦੇ ਆ, ਕਈ ਕਈ ਕੋਣਾਂ ਤੋਂ ਦੇਖਦੇ ਆ, ਘੋਖਦੇ ਆ, ਤਾਂ ਉਹ ਵੀ ਆਪਣੇ ਵਿਚਾਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੇ ਕਰਾਂਗੇ। ਮੈਂ ਇੱਥੇ ਇੱਕ ਹੋਰ ਦੱਸ ਦੇਣਾ ਚਾਹਾਂਗਾ ਕਿ ਸਾਡਾ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹੜਾ ਵੀਕਐਂਡ ਵਾਲਾ ਆ, ਗਾਵੋ ਸੱਚੀ ਬਾਣੀ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ, ਉਸ ਦੇ ਵਿੱਚ ਅਸੀਂ ਆਸਾ ਦੀ ਵਾਰ ਸ਼ੁਰੂ ਕੀਤੀ ਹੋਈ ਆ। 4 ਐਪੀਸੋਡ ਹੋ ਚੁੱਕੇ ਨੇ, 3 ਪੌੜੀਆਂ ਹੋ ਚੁੱਕੀਆਂ ਨੇ। ਸੋ ਇਹ ਸਾਰੇ ਗਾਵੋ ਸੱਚੀ ਬਾਣੀ ਦੇ ਅਧੀਨ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ, ਅਗਰ ਵਟਸਐਪ ਤੇ ਕਾਪੀ ਚਾਹੀਦੀ ਉਹ ਵੀ ਅਸੀਂ ਭੇਜ ਸਕਦੇ ਹਾਂ। ਤੇ ਮੈਂ ਇਹ ਯਕੀਨ ਰੱਖਦਾ ਕਿ ਅਗਰ ਤੁਸੀਂ ਆਸਾ ਦੀ ਵਾਰ ਦੇ 24 ਪੌੜੀਆਂ ਇੱਕ ਵਾਰੀ ਸੁਣ ਲਈਆਂ ਜਾਂ ਇਸ ਦੇ ਵਿੱਚੋਂ ਲੰਘ ਗਏ ਤਾਂ ਬਹੁਤ ਸਾਰੇ ਸਿਧਾਂਤ ਬ੍ਰਹਿਮੰਡ ਦੇ, ਸਿੱਖੀ ਦੇ ਸਪਸ਼ਟ ਹੋ ਜਾਣਗੇ, ਔਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਸੁਣਦੇ ਬਾਣੀ ਪੜ੍ਹਨੀ ਇੰਨੀ ਸੌਖੀ ਹੋ ਜਾਵੇਗੀ, ਸਮਝਣੀ ਇੰਨੀ ਸੌਖੀ ਹੋ ਜਾਵੇਗੀ ਕਿ ਗੱਲਾਂ ਹੀ ਛੱਡ ਦੇ, ਉਹ ਸ਼ੁੱਧ ਪੰਜਾਬੀ ਦੇ ਵਿੱਚ ਹੀ ਲਿਖੀ ਹੋਈ ਆ। ਸੋ ਮੈਂ ਬੇਨਤੀ ਕਰਦਾ ਕਿ ਘੱਟੋ ਘੱਟ ਮਤਲਬ 1 ਘੰਟਾ 40 ਮਿੰਟ ਦਾ ਪ੍ਰੋਗਰਾਮ ਹੁੰਦਾ, ਜ਼ਰੂਰ ਸੁਣੋ, ਹਫ਼ਤੇ ਦੇ ਵਿੱਚ ਸਮਾਂ ਕੱਢ ਕੇ ਉਹਨੂੰ ਜ਼ਰੂਰ ਸੁਣੋ, ਤੁਹਾਨੂੰ ਬਹੁਤ ਚੰਗਾ ਲੱਗੇਗਾ। ਬਹੁਤ ਵਧੀਆ ਫੀਡਬੈਕ ਆ ਰਹੀ ਹੈ ਤੇ ਫੋਨ ਵੀ ਆ ਰਹੇ ਨੇ ਤੇ ਸਾਨੂੰ ਵੀ ਹੌਸਲਾ ਹੁੰਦਾ ਆ, ਪਰ ਮਕਸਦ ਇਹ ਹੈ ਕਿ ਸਾਡਾ ਆਪਣਾ ਗਿਆਨ ਝਾੜਨ ਦਾ ਮਕਸਦ ਨਹੀਂ ਹੈਗਾ, ਆਪਣੇ ਆਪ ਨੂੰ ਵੱਡਾ ਦੱਸਣ ਦਾ ਮਕਸਦ ਇਹ ਹੈ ਕਿ ਜੋ ਅਸੀਂ ਗੱਲ ਕਰ ਰਹੇ ਹਾਂ ਬੜੀ ਰਿਸਰਚ ਕਰਕੇ ਕਰਨੀ ਪੈਂਦੀ ਹੈ, ਕਰਦੇ ਹਾਂ ਤਾਂ ਉਸ ਤੋਂ ਵੱਧ ਤੋਂ ਵੱਧ ਲਾਹਾ ਲੈ ਸਕੋ ਔਰ ਹਰ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜ ਸਕੇ, ਇਹ ਸਾਡਾ ਮਕਸਦ ਹੈ। ਤੇ ਉਹ ਆਪ ਤੁਸੀਂ ਆਪ ਖੋਜਣਾ ਆ। ਸੋ ਜਦੋਂ ਤੱਕ ਆਪ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੋਜਦੇ ਤਾਂ ਸਾਡੀਆਂ ਦੱਸੀਆਂ ਜਾਂ ਕਿਸੇ ਹੋਰ ਪ੍ਰਚਾਰਕਾਂ ਦੀਆਂ ਦੱਸੀਆਂ ਗੱਲਾਂ ਸਭ ਬੇਕਾਰ ਨੇ। ਸੁਣ ਕੇ ਉਹ ਤਾਂ ਇੱਕ ਫਿਲਮ ਦੇਖਣ ਵਾਲਾ ਕੰਮ ਹੈ, ਸੀਰੀਅਲ ਦੇਖਣ ਵਾਲਾ ਕੰਮ ਹੈ। ਸੋ ਇਹ ਮਕਸਦ ਹੈ ਕਿ ਤੁਸੀਂ ਜੁੜੋ ਸਾਰੇ ਗੁਰਬਾਣੀ ਦੇ ਨਾਲ ਆਪ, ਕਿਉਂਕਿ ਤੁਸੀਂ ਆਪ ਤੁਹਾਡਾ ਧਰਮ, ਤੁਹਾਡਾ ਪਰਸਨਲ ਧਰਮ ਹੁੰਦਾ ਹੈ। ਲਓ ਜੀ, ਪ੍ਰੋਗਰਾਮ ਹੁਣ ਮੈਂ ਸਮਾਪਤ ਕਰ ਰਿਹਾ ਤੇ ਇਜਾਜ਼ਤ ਜਾਵਾਂਗਾ ਆਪ ਤੋਂ। ਉਮੀਦ ਹੈ ਕਿ ਵਧੀਆ ਰਿਹਾ ਹੋਵੇਗਾ ਸਾਰਾ। ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਂਦਾ ਜੀ, ਪੱਗ ਦੀ ਪੂਣੀ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦੇ ਰਹਿਣਗੇ, ਗੀਤ ਸੰਗੀਤ ਚੱਲਦਾ ਰਹੇਗਾ, ਪਟਿਆਲਾ ਸਟੂਡੀਓ ਤੋਂ ਲਾਈਵ ਪ੍ਰੋਗਰਾਮ ਵੀ ਚੱਲਣਗੇ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੋਇਆ ਨੀ ਅਜੇ ਕਵੇਲਾ, ਚੱਲਦਾ ਹੈ ਮਾੜਾ ਵੇਲਾ। ਹੋਇਆ ਨੀ ਅਜੇ ਕਵੇਲਾ, ਚੱਲਦਾ ਹੈ ਮਾੜਾ ਵੇਲਾ। ਵੇਖ ਲਈ ਟੈਸਟ ਕਰਾ ਕੇ, ਗੈਰਤ ਨਹੀਂ ਹੋਈ ਉਣੀ ਮਰਦਾਂ ਦੀ ਛਾਤੀ ਨੂੰ ਨਾ। ਜ਼ਖਮਾਂ ਦੇ ਖੌਫ ਵੈਰੀਆ, ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ। ਮਰਦਾਂ ਦੀ ਛਾਤੀ ਨੂੰ ਨਾ, ਜ਼ਖਮਾਂ ਦੇ ਖੌਫ ਵੈਰੀਆ, ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ। ਮਰਦਾਂ ਦੀ ਛਾਤੀ ਨੂੰ ਨਾ, ਜ਼ਖਮਾਂ ਦੇ ਖੌਫ ਵੈਰੀਆ, ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ। ਹੋ ਦਹਿਸ਼ਤ ਦੇ ਹੱਕ ਵਿੱਚ ਹੈ ਨੀ, ਪਰ ਅਸਲੀ ਹੱਕ ਨਹੀਂ ਉਹ ਛੱਡਦੇ। ਥੋੜਾ ਚਿਰ ਠਹਿਰ ਵਿਖਾ ਦੂ, ਉੱਚੀ ਥਾਂ ਝੰਡਾ ਗੱਡ ਕੇ। ਅੱਖਾਂ ਵਿੱਚ ਪਾਣੀ ਆਉਂਦਾ ਜਦ ਵੀ ਕੋਈ ਯਾਦ ਕਰਾਉਂਦਾ। ਮਰਦਾਂ ਦੀ ਛਾਤੀ ਨੂੰ ਨਾ, ਜ਼ਖਮਾਂ ਦੇ ਖੌਫ